नानक जना अपना सुभाव जन्म मरण पाओ कटिए जन का शब्द जप जन्म मरण पाओ कटिए जन का शब्द जप हां जन्म मरण पाओ कटिए जन का शब्द जप जन्म मरण पाओ कटी
जन का शब्द जप
ओ बंधन खोलन संत दूत सब जाहे छप बंधन खोलन संत
दूत सब
जावे थप हाँ बंधन खोलन संत दूत सब जाहे छाप बंदन सब जाहे छप दूत सब जाहे छप आवे साहिब चित तेरिया भगतां डिठियां आवे साहिब चित तेरिया भगतां डिठियां ओ मन की कटी है मैल
मन की कटी है मैल
हाँ मन की कटी है मैल
मन की कटी है मैल
ओ जी साधु संग उठिया साधु संग उठिया आवे साहिब चित तेरिया भगतां डिठियां आवे साहिब चित तेरिया भगतां डिठियां ओ तिस स्यों लाइन रंग जिस दी सब तारिया तिस स्यों लाइन
रंग जिस दी सब तारिया
ऊंची हूँ ऊंचा थान अगम अपारिया ऊंची हूँ ऊंचा थान अगम अपारियां हाँ अगम अपारियां अगम अपारियां आवे साहिब चित तेरियां भगतां डिठियां आवे साहिब चित तेरियां भगतां डिठियां वाहेगुरु 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 वाहेगुरु
वाहेगुरु लाए रंग जिस दी सब तारिया ऊंची हूँ ऊंचा था अगम अपारिया
वाहे गुरु
वाहे गुरु
रैन दिन इस कर जो सास सास त्याई है
वाहे गुरु वाहे गुरु
रैन दिन सु कर जोड़
वाहे गुरु
सास सास त्याइए सास सास त्याइए
जहाँ आप हो दयाल तां भगत संग पाइए जहाँ आप हो दयाल भगत संग पाइए जहाँ आप में हो दयाल भगत संग पाइए जहाँ आप में हो दयाल ਤਾਂ ਭਗਤ ਸੰਗ ਪਾਈਐ, ਤਾਂ ਭਗਤ ਸੰਗ ਪਾਈਐ, ਤਾਂ ਭਗਤ ਸੰਗ ਪਾਈਐ। ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਪਿੱਛਿਆਂ,
ਆਵੇ ਸਾਹਿਬ ਚਿਤ ਤੇਰਿਆ
ਭਗਤਾਂ ਕਿੱਥੇ ਆ। ਮਨ ਕੀ ਕਟੀਐ ਮੈਲ,
ਮਨ ਕੀ ਕਟੀਐ ਮੈਲ,
ਮਨ ਕੀ ਕਟੀਐ ਮੈਲ,
ਮਨ ਕੀ ਕਟੀਐ ਮੈਲ,
ਸਾਧ ਸੰਗ ਮਿੱਠਿਆ,
ਸਾਧ ਸੰਗ
ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਪਿੱਛਿਆਂ,
ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਪਿੱਛਿਆਂ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਮਨ ਕੀ ਕਟੀਐ ਮੈਲ,
ਮਨ ਕੀ ਕਟੀਐ ਮੈਲ,
ਸਾਧ ਸੰਗ ਉਠਿਆ,
ਸਾਧ ਸੰਗ ਉਠਿਆ।
ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਪਿੱਛਿਆਂ,
ਆਵੇ ਸਾਹਿਬ ਚਿਤ ਤੇਰਿਆਂ
ਭਗਤਾਂ ਪਿੱਛਿਆਂ, ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਪਿੱਛਿਆਂ,
ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਪਿੱਛਿਆਂ।
ਆਓ ਜੀ, ਜੋ ਕਿ ਜਿੰਨੀ ਵੀ ਸੰਗਤ ਹਫ਼ਤਾਵਾਰੀ ਸਮਾਗਮ ਦੇ ਪਹਿਲੇ ਦਿਨ ਵਿੱਚ ਹਾਜ਼ਰੀਆਂ ਲਵਾ ਰਹੇ ਆ, ਬਹੁਤ ਸੰਗਤ ਇੱਥੇ ਬੈਠ ਕੇ ਲਾਹਾ ਪ੍ਰਾਪਤ ਕਰ ਰਹੀ ਹੈ, ਬੜੀ ਸੰਗਤ ਆਪਣੇ ਘਰਾਂ ਦੇ ਵਿੱਚ ਇੰਟਰਨੈੱਟ ਦੇ ਮਾਧਿਅਮ ਰਾਹੀਂ ਲਾਹਾ ਪ੍ਰਾਪਤ ਕਰਦੇ ਆ। ਸੋ ਆਓ ਕੁਝ ਸਮੇਂ ਲਈ ਆਪਾਂ ਸ਼ਬਦ ਦੇ ਵਿਚਾਰ ਨਾਲ ਜੁੜਨ ਦੀ ਕਿਰਪਾਲਤਾ ਕਰੀਏ, ਫਤਿਹ ਨਾਲ ਸਾਂਝ ਪਾਓ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਪ੍ਰੀਤ ਸਿੰਘ ਜੀ ਨੇ ਗੁਜਰੀ ਕੀ ਵਾਰ ਵਿੱਚੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਾਵਨ ਪੌੜੀ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀਐ ਮੈਲ, ਸਾਧ ਸੰਗ ਬੁੱਠਿਆਂ। ਹੁਣ ਇਸ ਗੱਲ ਦਾ ਸਾਨੂੰ ਸਭ ਨੂੰ ਪਤਾ ਹੈ, ਸਾਡਾ ਮਨ ਜਿਹੜਾ ਸਾਡਾ ਸੁਭਾਅ ਆਲੇ ਦੁਆਲੇ ਨੂੰ ਕੈਚ ਕਰਦਾ। ਜਿਵੇਂ ਬਾਬਾ ਕਬੀਰ ਸਾਹਿਬ ਪਾਤਸ਼ਾਹ ਕਹਿੰਦੇ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਾਹ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਕਹਿੰਦੇ ਸਾਡਾ ਮਨ ਸਾਡਾ ਸੁਭਾਅ ਇੱਕ ਪੰਛੀ ਦੀ ਤਰ੍ਹਾਂ, ਉਹ ਜਿਹੜੀ ਸੰਗਤ ਵਿੱਚ ਜਾ ਕੇ ਬੈਠਦਾ, ਜੋ ਉੱਥੋਂ ਮਿਲਦਾ ਪ੍ਰਾਪਤ ਕਰਨ ਵਾਸਤੇ ਉਹਨੂੰ ਗ੍ਰਹਿਣ ਕਰਦਾ। ਕਿਉਂਕਿ ਮਨੁੱਖੀ ਦਿਮਾਗ ਜਿਹੜਾ ਆਲੇ ਦੁਆਲੇ ਦੇ ਪ੍ਰਭਾਵ ਨੂੰ ਬੜੀ ਛੇਤੀ ਕਬੂਲਦਾ। ਆਪਾਂ ਕਿੰਨੀ ਵਾਰੀ, ਮੈਂ ਪਹਿਲਾਂ ਇਹ ਗੱਲ ਕਰਦਾ ਹੁੰਦਾ ਸੀ, ਮਾਂ ਦੇ ਪੇਟ ਵਿੱਚ 9 ਮਹੀਨੇ ਬੱਚਾ ਰਹਿੰਦਾ, ਜਦੋਂ ਉਹ ਮਾਂ ਦੇ ਪੇਟ ਵਿੱਚੋਂ ਬਾਹਰ ਆਉਂਦਾ। ਹੁਣ ਮਾਂ ਦੇ ਪੇਟ ਵਿੱਚ ਹਰ ਬੱਚੇ ਦੀ ਪਰਵਰਿਸ਼ ਕੁਦਰਤ ਦੇ ਨਿਯਮਾਂ ਮੁਤਾਬਕ ਹੁੰਦੀ ਹੈ, ਔਰ ਜਿਹੜਾ ਕੁਦਰਤ ਦਾ ਨਿਯਮ ਹੈ, ਜਿਹੜਾ ਰੱਬ ਦਾ ਕਾਨੂੰਨ ਹੈ, ਉਹ ਸਾਰਿਆਂ ਲਈ ਇੱਕੋ ਜਿਹਾ, ਭਾਵੇਂ ਪੰਜਾਬੀ ਹੋਵੇ, ਭਾਵੇਂ ਕਸ਼ਮੀਰੀ ਹੋਵੇ, ਭਾਵੇਂ ਹਿਮਾਚਲੀ ਹੋਵੇ, ਭਾਵੇਂ ਗੋਰਾ ਹੋਵੇ, ਭਾਵੇਂ ਕਾਲਾ ਹੋਵੇ, ਹਰ ਇੱਕ ਲਈ ਇੱਕੋ ਜਿਹਾ। ਹੁਣ ਸਮਝਣ ਵਾਲੀ ਗੱਲ ਇਹ ਹੈ, ਜਦੋਂ ਬੱਚਾ ਮਾਂ ਦੇ ਪੇਟ ਵਿੱਚੋਂ ਬਾਹਰ ਆਉਂਦਾ, ਪਰਿਵਾਰਕ ਮੈਂਬਰ ਉਹਦੀ ਪਰਵਰਿਸ਼ ਕਰਦੇ ਹੈ, ਖਿਆਲ ਰੱਖਦੇ ਹੈ। ਜਦੋਂ ਉਹ ਬੱਚਾ ਹੋਸ਼ ਸੰਭਾਲਦਾ, ਆਪਣੀ ਜ਼ੁਬਾਨ ਤੋਂ ਕੋਈ ਪਹਿਲਾ ਸ਼ਬਦ ਬੋਲਦਾ, ਜੇ ਉਹ ਪੰਜਾਬੀਆਂ ਦੇ ਪਰਿਵਾਰ ਵਿੱਚ ਰਹਿਣ ਵਾਲਾ ਤੇ ਉਹਦੀ ਬੋਲੀ ਦਾ ਸਭ ਤੋਂ ਪਹਿਲਾ ਸ਼ਬਦ ਪੰਜਾਬੀ ਵਿੱਚ ਹੋਏਗਾ। ਜੇ ਉਹ ਬਾਂਗਰੂਆਂ ਦੇ ਪਰਿਵਾਰ ਵਿੱਚ, ਜਿਹੜੇ ਬਾਂਗਰ ਦਾ ਇਲਾਕਾ, ਜਿਹੜਾ ਹਰਿਆਣੇ ਦੇ ਲੋਕ ਹੈ, ਜਿਹੜੇ ਜੇ ਉਹ ਉਸ ਪਰਿਵਾਰ ਵਿੱਚ ਰਹਿੰਦਾ, ਉਹਦੇ ਆਲੇ ਦੁਆਲੇ ਹਿੰਦੀ ਬੋਲਣ ਵਾਲੇ ਹੈ, ਤੇ ਬੱਚਾ ਜਦੋਂ ਆਪਣੀ ਜ਼ੁਬਾਨ ਤੋਂ ਪਹਿਲਾਂ ਸ਼ਬਦ ਬੋਲਦਾ ਉਹ ਹਿੰਦੀ ਵਿੱਚ ਬੋਲਦਾ। ਇਸੇ ਤਰ੍ਹਾਂ ਗੋਰਿਆਂ ਦੇ ਬੱਚੇ, ਹੁਣ ਮਾਂ ਦੇ ਪੇਟ ਵਿੱਚ ਤੇ ਪਰਵਰਿਸ਼ ਇੱਕੋ ਹੀ ਨਿਯਮ ਨਾਲ ਹੈ, ਜਦੋਂ ਕਿਸੇ ਗੋਰੇ ਦਾ ਬੱਚਾ ਪਹਿਲਾ ਸ਼ਬਦ ਬੋਲਦਾ ਉਹ ਇੰਗਲਿਸ਼ ਵਿੱਚ ਬੋਲਦਾ। ਸਾਡੇ ਵਾਲੇ ਜ਼ੋਰ ਲਾ ਲਾ ਕੇ ਮਰ ਜਾਂਦੇ ਹੈ, ਬੋਲ ਤੇ ਲੈਂਦੇ ਆ, ਪਰ ਉਹਨਾਂ ਵਰਗੀ ਇੰਗਲਿਸ਼ ਨਹੀਂ ਬੋਲ ਪਾਉਂਦੇ, ਉਹ ਜੰਮਦਿਆਂ ਬੋਲਦੇ ਹੈ। ਉਹ ਜ਼ੋਰ ਲਾ ਲਾ ਕੇ ਮਰ ਜਾਂਦੇ ਆ, ਪੰਜਾਬੀ ਬੋਲਣ ਤੇ ਲੱਗ ਪੈਂਦੇ, ਪਰ ਸਾਡੇ ਜਿੰਨੀ ਪਿਓਰ ਨਹੀਂ ਬੋਲਦੇ, ਅਸੀਂ ਜੰਮਦਿਆਂ ਬੋਲਣ ਲੱਗ ਪੈਂਦੇ। ਇੱਥੋਂ ਪਤਾ ਲੱਗਦਾ ਹੈ ਵੀ ਆਲੇ ਦੁਆਲੇ ਦਾ ਪ੍ਰਭਾਵ ਹੈ। ਪਹਿਲਾਂ ਬੰਦਾ ਇੱਥੇ ਪਿੰਡਾਂ ਵਿੱਚ ਰਹਿੰਦਾ ਸੀ, ਜਿੱਦਾਂ ਦੇ ਲੋਕ ਸੀ ਉਦਾਂ ਦਾ ਆਪ ਬਣ ਕੇ ਰਹਿੰਦਾ, ਕਦੇ ਮੱਖੀਆਂ ਤੋਂ ਸੂਗ ਨਹੀਂ ਆਈ, ਕਦੇ ਮੱਛਰ ਤੋਂ ਸੂਗ ਨਹੀਂ ਆਈ, ਉਵੇਂ ਹੀ ਗ੍ਰਿਲਾਂ ਦੇ ਉੱਪਰ ਸਭ ਨੇ ਫਰੰਟ ਤੇ ਕੱਪੜੇ ਸੁੱਕਣੇ ਪਾ ਦਿੰਦੇ ਹੈ, ਉਵੇਂ ਹੀ ਗੇਟ ਦੇ ਬਾਹਰ ਜਾ ਕੇ ਆਪਣਾ ਘਰ ਦਾ ਕੂੜਾ ਸੁੱਟ ਆਉਂਦੇ ਹੈ। ਤੇ ਜਦੋਂ ਉਹੀ ਭੈਣ ਜਦੋਂ ਕੈਨੇਡਾ ਚਲੀ ਗਈ, ਉੱਥੋਂ ਦੇ ਮਾਹੌਲ ਵਿੱਚ ਰਹਿੰਦੀ ਹੈ, ਉੱਥੋਂ ਦੇ ਆਲੇ ਦੁਆਲੇ ਨੂੰ ਸਮਝਦੀ ਹੈ, ਜਦੋਂ ਇੱਧਰ ਆਉਂਦੀ ਹੈ, ਫਿਰ ਉਹ ਵੇਖਦੀ ਹੈ ਵੀ ਇਹ ਤੇ ਬੇਕੂਫ ਨੇ ਜਿਹੜੇ ਫਰੰਟ ਤੇ ਕੱਪੜੇ ਸੁੱਕਣੇ ਪਾਉਂਦੇ ਹੈ, ਹਾਲਾਂਕਿ ਪਹਿਲਾਂ ਆਪ ਉਹ ਕੰਮ ਕਰਦੀ ਰਹੀ ਹੈ। ਇੱਥੇ ਮੱਖੀਆਂ ਵਿੱਚ ਪਲੀ ਹੈ, ਇੱਥੇ ਮੱਛਰਾਂ ਵਿੱਚ ਰਹੀ ਹੈ, ਜਦੋਂ ਇੱਥੇ ਆਉਂਦੀ ਹੈ ਫਿਰ ਉਹ ਸੂਗ ਮਹਿਸੂਸ ਕਰਦੀ ਵੀ ਇੱਥੇ ਤੇ ਮੱਖੀਆਂ ਹੀ ਬੜੀਆਂ ਨੇ। ਸੋ ਮੇਰੇ ਕਹਿਣ ਦਾ ਸਿੱਧਾ ਜਿਹਾ ਭਾਵ ਇਹ ਹੈ ਵੀ ਸਾਡਾ ਜਿਹੜਾ ਦਿਮਾਗ ਹੈ ਇਹ ਆਲੇ ਦੁਆਲੇ ਨੂੰ ਕੈਚ ਕਰਦਾ ਹੈ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਵੀ ਆਪਣਾ ਆਲਾ ਦੁਆਲਾ ਜਿਹੜਾ ਹੈ ਉਹ ਸਹੀ ਰੱਖੋ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਦੋ ਸ਼ਬਦ ਹੈ, ਇੱਕ ਸਤ ਸੰਗਤ ਹੈ, ਇੱਕ ਕੁਸੰਗਤ ਹੈ। ਸੰਗਤ ਮਤਲਬ ਸਾਡੀ ਸਾਂਝ, ਜ਼ਰੂਰੀ ਨਹੀਂ ਵੀ ਸਤ ਸੰਗਤ ਜਿਹੜੀ ਹੈ ਉਹ 50 ਬੰਦਿਆਂ ਨਾਲ ਹੀ ਹੋਏਗੀ, 100 ਬੰਦੇ ਨਾਲ ਹੀ ਹੋਏਗੀ, 1000 ਬੰਦੇ ਨਾਲ ਹੀ ਹੋਏਗੀ, 50,000 ਬੰਦੇ ਨਾਲ ਹੋਏਗੀ, ਨਹੀਂ। ਉਹ ਸਤ ਸੰਗਤ ਜਿਹੜੀ ਹੈ ਉਹ ਬੰਦਾ ਇਕੱਲਾ ਵੀ ਕਰ ਸਕਦਾ ਜਦੋਂ ਸਾਡਾ ਮਨ ਸੱਚ ਦੀ ਸੰਗਤ ਕਰੇ, ਸੱਚ ਨੂੰ ਸਮਝੇ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੇ। ਸਮਝ ਲਓ ਬਸ ਉਹ ਸੱਚ ਦੀ ਸੰਗਤ ਕਰ ਰਿਹਾ। ਜਦੋਂ ਬੰਦਾ ਭੈੜੀਆਂ ਵਿਚਾਰਾਂ ਦੀ ਸੰਗਤ ਕਰੇ, ਕੁਝ ਭੈੜਾ ਸਿੱਖੇ, ਆਪਣੀ ਜ਼ਿੰਦਗੀ ਵਿੱਚ ਭੈੜੀਆਂ ਆਦਤਾਂ ਲੈ ਕੇ ਆਵੇ, ਬਸ ਸਮਝ ਲਓ ਉਹ ਕੁਸੰਗਤ ਕਰ ਰਿਹਾ। ਇਸੇ ਕਰਕੇ ਤੇ ਕਬੀਰ ਸਾਹਿਬ ਪਾਤਸ਼ਾਹ ਕਹਿੰਦੇ ਹੈ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਾਂ ਤਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਹੁਣ ਜ਼ਰੂਰੀ ਹੈ, ਵੇਖਣਾ ਪੈਣਾ ਵੀ ਅਸੀਂ ਆਪਣੇ ਮਨ ਨੂੰ ਖੁਰਾਕ ਕਿੱਦਾਂ ਦੀ ਦੇ ਰਹੇ ਹਾਂ, ਕਿਉਂਕਿ ਕਨਸੈਪਟ ਮੰਨਦਾ। ਬੜੇ ਇੱਦਾਂ ਦੇ ਹੈ ਜਿਨ੍ਹਾਂ ਨੇ ਸਰੀਰ ਕਰਕੇ ਬੜੀਆਂ ਰਹਿਣ ਸਫਾਈਆਂ ਅਟੈਂਡ ਕੀਤੀਆਂ, ਬੜੇ ਮੇਰੇ ਵਰਗੇ ਏਦਾਂ ਦੇ ਆ ਜਿਹੜੇ ਦੇਹ ਕਰਕੇ ਸਾਰੀ ਜ਼ਿੰਦਗੀ ਗੁਰਦੁਆਰੇ ਵਿੱਚ ਰਹੇ ਹੈ, ਸਾਰੀ ਜ਼ਿੰਦਗੀ ਮੰਦਰ ਵਿੱਚ ਰਹੇ ਹੈ, ਸਾਰੀ ਜ਼ਿੰਦਗੀ ਮਸਜਿਦ ਵਿੱਚ ਰਹੇ ਹੈ, ਪਰ ਜ਼ਿੰਦਗੀ ਵਿੱਚ ਬਦਲਾਵ ਕੋਈ ਨਹੀਂ, ਜ਼ਿੰਦਗੀ ਵਿੱਚ ਚੇਂਜਿੰਗ ਕੋਈ ਨਹੀਂ। ਇਹ ਏਦਾਂ ਕਿਉਂ ਹੁੰਦਾ ਹੈ? ਕਿਉਂਕਿ ਅਸੀਂ ਸਰੀਰ ਕਰਕੇ ਹੁੰਦੇ ਹਾਂ ਪਰ ਮਨ ਕਰਕੇ ਹਾਜ਼ਰ ਨਹੀਂ ਹੁੰਦੇ। ਜ਼ਰੂਰੀ ਹੈ, ਸਾਨੂੰ ਇਸ ਗੱਲ ਦੀ ਲੋੜ ਹੈ ਵੀ ਅਸੀਂ ਆਪਣੇ ਮਨ ਨੂੰ ਖੁਰਾਕ ਕਿੱਦਾਂ ਦੀ ਦਿੰਦੇ ਹਾਂ। ਜੇ ਤੇ ਚੰਗੇ ਗਿਆਨ ਦੀ ਖੁਰਾਕ ਦੇ ਰਹੇ ਹਾਂ ਫਿਰ ਤੇ ਸਾਡਾ ਸੁਭਾਅ ਚੰਗਾ ਬਣੇਗਾ, ਸੋਹਣਾ ਬਣੇਗਾ। ਤੇ ਜੇ ਆਪਣੇ ਮਨ ਨੂੰ ਖੁਰਾਕ ਭੈੜੇ ਸ਼ਬਦਾਂ ਦੀ, ਭੈੜੀ ਸਮਝ ਦੀ ਦੇ ਰਹੇ ਹਾਂ ਫਿਰ ਸਾਡਾ ਸੁਭਾਅ ਉਦਾਂ ਦਾ ਬਣ ਜਾਂਦਾ ਹੈ।
ਮਨ ਕੀ ਕੱਟੀ ਹੈ ਮੈਲ, ਮਨ ਕੀ ਕੱਟੀ ਹੈ ਮੈਲ, ਓ ਮਨ ਕੀ ਕੱਟੀ ਹੈ ਮੈਲ, ਮਨ ਕੀ ਕੱਟੀ ਹੈ ਮੈਲ, ਹਾਂ ਸਾਧ ਸੰਗ ਜਿੱਥਿਆ, ਓ ਸਾਧ ਸੰਗ ਜਿੱਥਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾਂ ਜਿੱਥਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾਂ ਜਿੱਥਿਆ, ਮਨ ਕੀ ਕੱਟੀਐ ਮੈਲ,
ਮਨ ਕੀ ਕੱਟੀਐ ਮੈਲ,
ਮਨ ਕੀ ਕੱਟੀਐ ਮੈਲ,
ਮਨ ਕੀ ਕੱਟੀਐ ਮੈਲ,
ਸਾਧ ਸੰਗ ਜਿੱਥਿਆ, ਸਾਧ ਸੰਗ ਜਿੱਥਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾਂ ਜਿੱਥਿਆ,
ਆਵੇ ਸਾਹਿਬ ਚਿਤ ਤੇਰਿਆ ਭਗਤਾਂ ਜਿੱਥਿਆ।
ਇਸ ਕਰਕੇ ਵੇਖਣਾ ਪੈਣਾ ਵੀ ਸਾਡਾ ਮਨ ਜਿਹੜਾ ਉਹ ਖੁਰਾਕ ਕਿੱਦਾਂ ਦੀ ਲੈ ਰਿਹਾ। ਗੁਰਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਸੋ ਆਓ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ, ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਲਾਹਾ ਪ੍ਰਾਪਤ ਕਰੀਏ, ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਗੰਗਾ ਤੀਰ ਜੋ ਕਰ ਕਰ ਪੀਵੇ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਵੇ ਕਬੀਰ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਕਬੀਰ ਮਨ ਨਿਰਮਲ ਭਇਆ ਜੈਸਾ ਨੀਰ ਪਛੇ ਲੰਘੂ ਹਰ ਫਿਰੇ ਪਛੇ ਲੰਘੂ ਹਰ ਫਿਰੇ ਕਹਿਤ ਕਬੀਰ ਕਬੀਰ
ਘਰਾਂ ਵਿੱਚ ਬੈਠ ਕੇ ਜਿਹੜੇ ਲਾਈਵ ਪ੍ਰੋਗਰਾਮ ਵੇਖ ਰਹੇ ਹਨ ਜਾਂ ਜਿਹੜੀ ਸੰਗਤ ਦੀਵਾਨ ਵਿੱਚ ਵੀ ਬੈਠੀ ਹੈ ਗੁਰਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਸ਼ਬਦ ਪਹਿਲੇ ਪਾਤਸ਼ਾਹ ਦਾ ਕਹਿੰਦੇ ਕਿਸੇ ਦੂਸਰੇ ਦਾ ਚਿੰਤਨ ਨਾ ਕਰੋ ਜੇ ਕੋਈ ਤਕਲੀਫ ਹੋਵੇ ਉਹਦੇ ਨਾਲ ਗੱਲ ਕਰੋ ਜਿਹਦਾ ਤੁਸੀਂ ਆਪ ਰੂਪ ਹੋ ਜਿਹਦੀ ਕੁਦਰਤੀ ਸ਼ਕਤੀ ਸਾਡੇ ਤੁਹਾਡੇ ਵਿੱਚ ਵਰਤ ਰਹੀ ਹੈ ਉਸ ਵਰਾਤ ਦਾ ਅਸੀਂ ਰੂਪ ਹਾਂ ਵਿਸ਼ਾਲ ਦਾ ਅਸੀਂ ਰੂਪ ਹਾਂ ਸਮਗਰ ਦਾ ਅਸੀਂ ਰੂਪ ਹਾਂ ਜਦੋਂ ਅਸੀਂ ਉਹਦੇ ਨਾਲ ਗੱਲ ਕਰਦੇ ਹਾਂ ਮਤਲਬ ਆਪਣੇ ਆਪ ਨਾਲ ਗੱਲ ਕਰਦੇ ਹਾਂ ਫਿਰ ਕਿਸੇ ਅੱਗੇ ਦੁਖਲਾ ਨਾ ਰੋ ਕਿਸੇ ਹੋਰ ਦਾ ਚਿੰਤਨ ਨਾ ਕਰ ਕਿਸੇ ਨੂੰ ਦੁੱਖ ਦੱਸੇਗਾ ਕਿਸੇ ਨੇ ਹੱਸਣਾ ਹੈ ਕਿਸੇ ਨੇ ਇੱਕ ਦੁੱਖ ਸੁਣ ਕੇ ਚਾਰ ਸੁਣਾਉਣੇ ਨੇ ਹੋ ਸਕਦਾ ਕੋਈ ਤੇਰਾ ਦੁੱਖ ਸੁਣ ਕੇ ਬਲੈਕਮੇਲ ਹੀ ਕਰਨ ਲੱਗ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕੋਈ ਨਹੀਂ ਨਾ ਜਾਣਦਾ
ਕੌਣ ਜਾਣੇ ਕੌਣ ਜਾਣੇ ਪੀਰ ਪਰਾਈ ਜਾਣ ਪੀਰ ਪਰਾਈ ਕੌਣ ਜਾਣੇ ਕੌਣ ਜਾਣੇ ਪੀਰ ਪਰਾਈ ਜਾਣ ਪੀਰ ਪਰਾਈ ਕੌਣ ਜਾਣੇ ਪੀਰ ਪਰਾਈ ਜਾਣੇ ਪੀਰ ਜਾਣੇ ਪੀਰ ਕੌਣ ਜਾਣੇ ਕੌਣ ਜਾਣੇ ਪੀਰ ਪਰਾਈ ਪੀਰ ਪਰਾ ਕੌਣ ਜਾਣੇ ਪੀਰ ਪਰਾਈ ਜਾਣੇ ਪੀਰ ਪਰਾ ਕੌਣ ਜਾਣੇ ਪੀਰ ਪਰਾਈ ਜਾਣ ਪੀਰ ਕੌਣ ਜਾਣੈ ਕੌਣ ਜਾਣੈ ਪੀਰ ਪਰਾਈ ਜਾਣੈ ਪੀਰ ਪਰਾਈ ਕੌਣ ਕਟ ਹੀ ਤੀਰ ਕਟ ਹੀ ਤੀਰ ਮਨ ਮੰਦਰ
ਰਾਈ सब शरण तुम्हारी सर्व चिंत तुद पासे जो तुद पावे सोई से एक नानक की अरदास एक नानक की अरदास
Thank you.
वाहे 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 वाहे।
ओए कोई नहीं जानदा पीर पराई इत्थे, कोई नहीं जानदा पीर पराई इत्थे, कोई नहीं जानदा पीर पराई इत्थे, कोई नहीं जानदा पीर पराई। बोलिया करो, कोई नहीं जानदा पीर पराई इत्थे, कोई नहीं जानदा पीर पराई इत्थे, ओ कोई नहीं जानदा पीर पराई इत्थे, कोई नहीं जानदा पीर पराई इत्थे,
कोई नहीं
जानदा पीर पराई,
कोई नहीं जानदा पीर पराई,
कोई नहीं जानदा। बोलो बोलो जी पीर पढ़िया गया, जानदा पीर पराई इत्थे, ओ पीर पराई इत्थे, पीर पराई इत्थे, पीर पराई इत्थे,
ओ पीर पराई इत्थे,
ओ पीर पराई इत्थे,
पीर पराई इत्थे,
कोई नहीं जानदा पीर पराई इत्थे, कोई नहीं जानदा पीर पराई इत्थे, कोई नहीं जानदा पीर पराई इत्थे,
कोई नहीं जानदा पीर पराई इत्थे,
कोई नहीं जानदा। कोई नहीं पीर इक्के गज के आखो जी वाहेगुरु जी का
खालसा
वाहेगुरु जी
की फतेह।
दूरों नेड़ों चल के कुछ शरीर संगत विच भी बैठे हो, बाकी घरां दे विच 5-7 हजार सुन रहे होंदे ने, दमदमा टीवी उत्ते भी सुनदे आए घरां च बैठ के, बाकी रहिंदे जिहड़े सुनन वाले आए उस वेले सुन लैंदा, कोई उठ के सुन लैंदा, कोई लेट सुन लैंदा। इंटरनेट दा फायदा है, दुआन उत्ते पिया रहिंदा है, सुनन वाले लभ के सोनी नहीं दे, सब कुछ उपलब्ध है। अज आले दुआले जेड़ा जिदा की रुचि रखता है ओनू ओदा का कुछ ना कुछ नैट के उत्तों मिली लभ ही। हुण वेखना यह पैंदा भी साडा इंटरस्ट की है, साडा शौक की है, वेखण वाली गल की। बड़ा कुछ आले दुआले है, असी की सुनते हाँ की समझते हाँ वह साढ़े ते है। तुसी जो सुन लग जाओगे, जो समझ लग जाओगे, उस पासे का ही आई जाता। माड़ा लेना है, समझना है, वाधू कुछ पिया, गंदमंद बथेरा पिया, चंगा भी बथेरा पिया, वधिया भी है, साफ सुथरा भी है। जिंदगी जीवन का ढंग तकनीक तरीका सीखना वह भी बहुत कुछ अजकल उपलब्ध है, अवेलेबल है। ते जे तुसी
ਗਲਤ ਪਾਸੇ ਪੈਣਾ ਹੋਵੇ ਉਹ ਵੀ ਬਥੇਰਾ ਕੁਛ ਪਿਆ। ਬਹੁਤੇ ਬੱਚੇ ਨੈੱਟ ਨੇ ਵਿਗਾੜੇ ਵੀ ਨਹੀਂ, ਇਹ ਵੀ ਕੁਛ ਹੀ ਹੈ। ਤੇ ਕਈ ਬੰਦਿਆਂ ਨੂੰ ਵੇਖੀਦਾ ਜਿਨ੍ਹਾਂ ਦੀ ਜ਼ਿੰਦਗੀ ਹੋਈ ਨੈੱਟ ਦੇ ਜ਼ਰੀਏ ਬਣ ਗਈ, ਮਿਲਦਾ ਹੀ ਹਾਂ ਇੱਥੇ ਕਿੰਨੇ ਬੰਦਿਆਂ ਨੂੰ, ਪਰਿਵਾਰਾਂ ਨੂੰ ਵੇਖੀਦਾ, ਮਿਲਣ ਆਉਂਦੇ ਐ ਕਦੇ ਮਿਲੇ ਹੀ ਨਹੀਂ, ਪਰ ਨੈੱਟ ਦੇ ਉੱਤੇ ਸੁਣ ਸੁਣ ਕਈ ਕਹਿੰਦੇ ਜੀ ਨਸ਼ਾ ਛੱਡ ਦਿੱਤਾ, ਮੈਂ ਸ਼ਰਾਬ ਛੱਡ ਦਿੱਤੀ ਹੈ, ਸਾਡੀ ਜ਼ਿੰਦਗੀ ਸੋਹਣੀ ਬਣ ਗਈ, ਸਾਡੀ ਅੰਡਰਸਟੈਂਡਿੰਗ ਬਣ ਗਈ, ਸਾਡਾ ਦੋਵਾਂ ਦਾ ਪਿਆਰ ਪੈ ਗਿਆ, ਅਸੀਂ ਹੁਣ ਖੁਸ਼ ਖੁਸ਼ ਰਹਿ ਰਹੇ ਹਾਂ। ਸੁਣਨ ਵਾਲਾ ਬੰਦਾ ਖੁਸ਼ ਹੋ ਜਾਏ ਹੋਰ ਕੀ ਚਾਹੀਦਾ। ਡਾਕਟਰ ਦੀ ਦਵਾਈ ਕੰਮ ਕਰ ਗਈ ਜੇ ਮਰੀਜ਼ ਕਹੇ ਵੀ ਮੈਂ ਹੁਣ ਠੀਕ ਹਾਂ, ਜੇ ਹੁਣ ਕਹਿਣ ਵਾਲੇ ਆਉਂਦੇ ਆ ਕਹਿੰਦੇ ਆ ਥੋੜੀ ਡਿਲੇ ਘਟਾ ਦਿਓ, ਥੋੜੀ ਜਿਹੀ ਡਿਲੇ ਪ੍ਰਚਾਰ ਵੇਲੇ ਘਟਾ ਦਿਆ ਕਰੋ, ਸਮਝ ਆਉਣ ਲੱਗ ਜਾਂਦੀ ਫਿਰ ਪੂਰੀ। ਹਾਂਜੀ ਗੱਲ ਸੁਣਨਾ, ਕਿੰਨੀ ਖੁਸ਼ੀ ਸਾਨੂੰ ਮਿਲਦੀ ਹੈ ਜਦੋਂ ਮੈਂ ਇੱਥੇ ਆਏ ਵੀਰਾਂ ਨੂੰ, ਭੈਣਾਂ ਨੂੰ, ਪਰਿਵਾਰਾਂ ਨੂੰ ਸੁਣਦਾ ਹਾਂ ਵੀ ਅਸੀਂ ਜੀ ਚੇਂਜ ਹੋਏ ਆ, ਸਾਡੀ ਜ਼ਿੰਦਗੀ ਵਿੱਚ ਬਦਲਾਵ ਆਇਆ। ਹੁਣ ਉਹ ਇੱਕ ਮਿਲੇ, ਦੋ ਮਿਲੇ, ਦਸ ਮਿਲੇ ਤੇ ਬੜਾ ਮਨ ਖੁਸ਼ ਹੁੰਦਾ ਹੈ। ਸਾਡੇ ਇੱਥੇ ਪ੍ਰਚਾਰ ਕਰਨ ਦਾ ਮਕਸਦ ਇੱਕੋ ਹੀ ਹੈ ਕਿ ਬੰਦਾ ਰੱਬ ਨਾਲ ਜੁੜੇ ਤੇ ਰੱਬ ਸਾਡੇ ਵਿੱਚ ਹੀ ਹੈ, ਬੰਦਾ ਆਪਣੇ ਆਪ ਨਾਲ ਜੁੜੇ। ਅਸੀਂ ਆਪ ਹੀ ਰੱਬ ਦਾ ਰੂਪ ਹਾਂ, ਆਪਣੇ ਆਪ ਨਾਲ ਜੁੜਨਾ ਹੀ ਰੱਬ ਨਾਲ ਜੁੜਨਾ ਹੈ। ਆਪਣੀਆਂ ਕੁਆਲਿਟੀਜ਼ ਜਿਹੜੀਆਂ ਹਨ, ਆਪਣੀਆਂ ਖੂਬੀਆਂ, ਉਹਨਾਂ ਨੂੰ ਬਾਹਰ ਕੱਢੇ, ਪ੍ਰਗਟ ਕਰੇ, ਇਹੀ ਰੱਬ ਨੂੰ ਪ੍ਰਗਟ ਕਰਨਾ ਹੁੰਦਾ ਆਪਣੇ ਆਪ ਵਿੱਚੋਂ। ਜਦੋਂ ਤੁਹਾਨੂੰ ਤੁਹਾਡੇ ਗੁਣ ਦੇ ਦਰਸ਼ਨ ਹੁੰਦੇ ਨੇ ਨਾ, ਮਨ ਸ਼ਾਂਤ ਹੋ ਜਾਂਦਾ। ਤੁਸੀਂ ਪ੍ਰਗਟ ਕਰੋ, ਮੈਂ ਪਹਿਲਾਂ ਸ਼ਬਦ ਗਾਇਆ ਤੇ ਸ਼ਬਦ ਮੈਂ ਰਾਤ ਇਹਦੀ ਜਿਹੜੀ ਹੈ ਟਿਊਨ ਮੈਂ ਕਹਿ ਦਿਆਂ, ਕੰਪੋਜੀਸ਼ਨ ਕਹਿ ਦਿਆਂ, ਮੈਂ ਪ੍ਰਸ਼ਾਦਾ ਛੱਕ ਕੇ ਬੈਠਾ 11 ਵਜੇ ਤੇ ਮੇਰੇ ਮਾਇੰਡ ਚ ਆ ਰਹੀ ਸੀ, ਮੈਂ ਵਾਜਾ ਫੜਿਆ, ਚਲੋ ਮਾੜੀ ਮੋਟੀ ਬਣ ਗਈ। ਮਤਲਬ ਅਸੀਂ ਸਿੱਧਾ ਗਾਉਂਦੇ ਹਾਂ, ਮਾੜਾ ਮੋਟਾ ਗਾਈਦਾ, ਪਰ ਜਦੋਂ ਉਹ ਨਵਾਂ ਕੁਛ ਆਉਂਦਾ ਹੈ ਨਾ ਤੇ ਚਮਕ ਆ ਜਾਂਦੀ ਹੈ। ਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਜੇ ਮੈਂ ਦੋ ਸ਼ਬਦ ਗਾਵਾਂ, ਤਿੰਨ ਗਾਵਾਂ ਹਰ ਹਫ਼ਤੇ ਤੇ ਪਹਿਲਾਂ ਮੈਂ ਉਹਨਾਂ ਨੂੰ ਬਣਾਵਾਂ, ਮੈਂ ਸੁਣਿਆ ਨਾ ਗਾਵਾਂ, ਮੈਂ ਆਪਣਾ ਬਣਾਵਾਂ, ਚਾਹੇ ਸਿੱਧਾ ਹੀ ਬਣੇ। ਸਾਡੀ ਲੈ, ਸਾਡੀ ਕੰਪੋਜੀਸ਼ਨ ਸਾਡੀ ਆਪਣੀ ਹੋਵੇ ਤੇ ਉਹਨੂੰ ਕੋਸ਼ਿਸ਼ ਮੈਂ ਕਰਦਾ। ਹੁਣ ਸਿੱਧਾ ਬਣਦਾ, ਸਰਲ ਬਣਦਾ, ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਪਰ ਮੈਨੂੰ ਸੰਤੁਸ਼ਟੀ ਮਿਲਦੀ ਹੈ ਵੀ ਨਵਾਂ ਹੋ ਗਿਆ, ਨਵਾਂ ਬਣ ਗਿਆ। ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਜਦੋਂ ਨਵਾਂ ਬਣਦਾ ਹੈ ਨਾ ਤੇ ਬੜੀ ਇੱਕ ਫੀਲਿੰਗ ਬਣਦੀ ਹੈ, ਤੁਸੀਂ ਫੈਲਦੇ ਹੋ, ਉਹ ਤੁਹਾਡਾ ਪ੍ਰਗਟਾ ਹੈ। ਵੇਖੋ ਸਰੀਰ ਇੱਥੇ ਬੈਠਾ ਪਰ ਮੇਰੀ ਆਵਾਜ਼ ਜਿਹੜੀ ਹੈ ਸਾਊਂਡ ਇਹ ਫੈਲ ਰਹੀ ਹੈ। ਇਸੇ ਤਰ੍ਹਾਂ ਜਿਹੜਾ ਤੁਹਾਡਾ ਦਿਮਾਗ ਹੈ ਨਾ ਆ ਵਾਲਾ, ਇਹ ਫੈਲਦਾ ਤੇ ਜਿੰਨਾ ਇਹ ਫੈਲਦਾ ਖਿੜਦਾ ਉਹਨਾਂ ਤੁਹਾਡੇ ਵਿੱਚ ਚਮਕ ਆਉਂਦੀ ਹੈ, ਤੁਹਾਨੂੰ ਸੰਤੁਸ਼ਟੀ ਮਿਲਦੀ ਹੈ, ਤੁਸੀਂ ਆਪਣੇ ਆਪ ਵਿੱਚੋਂ ਹੀ ਖੁਰਾਕ ਖਾਂਦੇ ਹੋ ਜਦੋਂ ਆਪਣੇ ਗੁਣਾਂ ਨੂੰ ਪ੍ਰਗਟ ਕਰਦੇ ਹੋ, ਆਪਣੀ ਕੁਆਲਿਟੀ ਨੂੰ ਬਾਹਰ ਕੱਢਦੇ ਹੋ। ਐ ਲੱਗਦਾ ਵੀ ਖਾ ਵੀ ਆਪ ਹੀ ਰਹੇ ਹਾਂ ਤੇ ਖੁਰਾਕ ਵੀ ਆਪਣੇ ਅੰਦਰੋਂ ਹੀ, ਫਿਰ ਬੰਦਾ ਰੱਜਦਾ, ਫਿਰ ਕੀਰਤਨ ਨਾਲ ਬੰਦਾ ਰੱਜ ਜਾਂਦਾ। ਫਿਰ ਜ਼ਰੂਰੀ ਨਹੀਂ ਕੀਰਤਨ ਕਰਕੇ ਲਿਫਾਫਾ ਪੈਸੇ ਮਤਲਬ ਮਿਲ ਚਾਹੇ ਨਾ ਮਿਲ, ਫਿਰ ਕੀਰਤਨ ਨਾਲ ਰੱਜ ਜਾਂਦਾ ਆਪਣੀ ਕੁਆਲਿਟੀ ਨਾਲ। ਧਿਆਨ ਰੱਖਣਾ, ਬੰਦਾ ਕੰਮ ਕਰਦਾ, ਕਾਰੀਗਰ ਹੈ, ਇੰਨਿਆਂ ਰੀਤ ਨਾਲ ਬਣਾਇਆ, ਕਹਿੰਦਾ ਪੈਸਾ ਨਾ ਵੀ ਮਿਲਿਆ ਨਾ ਪਰ ਉਹਦੀ ਸੰਤੁਸ਼ਟੀ ਉਹਨੂੰ ਬਣਾਉਣ ਦੇ ਵਿੱਚ ਹੀ ਹੈ। ਮੈਂ ਆਪਣੀ ਮਿਹਨਤ ਕਰਕੇ ਪੂਰੀ ਜ਼ੋਰ ਲਾ ਲਾ ਹੁਣ ਪੈਸਾ ਨਾ ਵੀ ਮਿਲਿਆ ਤਾਂ ਵੀ ਮੈਂ ਸੰਤੁਸ਼ਟ ਹਾਂ। ਇਹ ਬੰਦਾ ਆਪਣੇ ਕੰਮ ਚੋਂ ਰੱਜਣ ਲੱਗ ਜਾਂਦਾ, ਰੱਜ ਜਾਂਦਾ ਆਪਣੇ ਹੀ ਕੰਮ ਚੋਂ। ਤੇ ਤੁਸੀਂ ਆਪਣੇ ਕੰਮ ਵਿੱਚੋਂ ਉਦੋਂ ਹੀ ਰੱਜੋਗੇ ਜਦੋਂ ਮਨ ਲਾ ਕੇ ਕਰੋਗੇ। ਆਪਣਾ 100% ਤੁਹਾਨੂੰ ਦੇਣਾ ਪੈਣਾ। ਨਵਾਂ ਕਰਨ ਵਾਸਤੇ ਤੁਸੀਂ ਗੈਰ ਹਾਜ਼ਰ ਹੋ ਕੇ ਥੋੜਾ ਕਰ ਸਕਦੇ ਹੈ, ਤੁਹਾਨੂੰ ਨਵਾਂ ਕਰਨ ਵਾਸਤੇ ਹਾਜ਼ਰ ਹੋਣਾ ਪੈਣਾ, 100% ਹਾਜ਼ਰ ਹੋਣਾ ਪੈਣਾ। ਬੇਧਿਆਨੀ ਨੂੰ ਇੱਥੇ ਕੋਈ ਥਾਂ ਨਹੀਂ। ਮੇਰੀ ਕੋਈ ਭੈਣ ਨੇ ਨੈੱਟ ਦੇ ਉੱਤੇ ਕੇਕ ਵੇਖਿਆ ਯੂਟਿਊਬ ਉੱਤੇ ਜਾਂ ਕੋਈ ਨਵੀਂ ਡਿਸ਼ ਵੇਖੀ ਹੈ, ਖਾਣਾ ਬਣਾਉਣ ਲੱਗੀ ਹੈ, ਤੇ ਇਦਾਂ ਨਹੀਂ ਕਰ ਸਕਦੀ ਵੀ ਬੇਧਿਆਨੀ ਹੋ ਕੇ ਬਣਾਵੇ। ਉਹਨੂੰ 100% ਧਿਆਨ ਵਿੱਚ ਰੱਖਣਾ ਪੈਣਾ ਕਿਹੜੀ ਚੀਜ਼ ਕਿੰਨੀ ਪਾਈ ਸੀ। ਕਾਪੀ ਕਰਨ ਵਾਸਤੇ ਵੀ ਨਕਲ ਵੀ ਅਕਲ ਨਾਲ ਹੁੰਦੀ ਹੈ, ਤੇ 100% ਧਿਆਨ ਦੇ ਕੇ ਕਿੰਨਾ ਟਾਈਮ ਉਬਾਲਿਆ ਸੀ, ਕਿੰਨਾ ਟਾਈਮ ਸੇਕ ਦਵਾਇਆ ਸੀ, ਇੱਕ ਇੱਕ ਚੀਜ਼ ਬਰੀਕੀ ਦੇ ਨਾਲ ਜਦੋਂ ਕੋਈ ਭੈਣ ਲੱਭਦੀ ਹੈ ਫਿਰ ਖਾਣ ਵਾਲਾ ਕਹਿੰਦਾ ਵਾਹ ਬਣ ਗਈ ਗੱਲ, ਆ ਹੁਣ ਬਣੀ ਗੱਲ। ਪਰ 100% ਤੁਹਾਨੂੰ ਹਾਜ਼ਰ ਹੋਣਾ ਪੈਣਾ, ਕੰਸਨਟ੍ਰੇਟ ਕਰਨਾ ਪੈਣਾ, ਧਿਆਨ ਦੇਣਾ ਪੈਣਾ ਆਪਣੇ ਕੰਮ ਵਿੱਚ। ਵੀਰੋ ਭਾਈਓ ਭੈਣੋ, ਕੰਮ ਉਦੋਂ ਬੋਲਣ ਲੱਗਦੇ ਹੈ ਜਦੋਂ ਤੁਸੀਂ ਪੂਰੀ ਤਰ੍ਹਾਂ ਹਾਜ਼ਰ ਹੋ ਕੇ ਕਰਦੇ ਹੋ, ਤੇ ਗੈਰ ਹਾਜ਼ਰ ਹੋ ਕੇ ਕੀਤੇ ਕੰਮ ਦਾ ਕੋਈ ਰਸ ਨਹੀਂ ਹੁੰਦਾ, ਉਹਦੇ ਚ ਕੋਈ ਟੇਸਟ ਨਹੀਂ ਹੁੰਦਾ, ਉਹਦੇ ਚ ਕੋਈ ਸਵਾਦ ਨਹੀਂ ਹੁੰਦਾ, ਉਹਦੇ ਵਿੱਚ ਕੋਈ ਸਰੂਰ ਨਹੀਂ ਹੁੰਦਾ, ਉਹ ਤੁਹਾਨੂੰ ਖਿੜਾ ਨਹੀਂ ਦੇ ਸਕਦਾ। ਤਾਂ ਕਰਕੇ ਆਪਣੇ ਕੰਮ ਪ੍ਰਤੀ ਵਫਾਦਾਰ ਹੋਣਾ, ਹਾਜ਼ਰ ਹੋਣਾ, ਜ਼ਿੰਮੇਵਾਰ ਬਣਨਾ, ਆਪਣੇ ਆਪ ਨੂੰ ਲੱਭਣਾ, ਇਹੀ ਰੱਬ ਲੱਭਣਾ। ਮੈਂ ਗੱਲ ਕਰ ਰਿਹਾ ਸਾਡੇ ਦੀਵਾਨ ਦਾ ਪਰਪਸ, ਸਾਡਾ ਲਾਈਵ ਬੋਲਣਾ, ਚਾਹੇ ਮੈਂ ਘਰ ਚ ਬੋਲਾਂ, ਚਾਹੇ ਅਸੀਂ ਗੱਲ ਜਿੱਥੇ ਮਰਜ਼ੀ ਕਰੀਏ, ਮੇਰਾ ਮਕਸਦ ਸਿਰਫ ਇੱਕੋ ਹੀ ਹੁੰਦਾ, ਬੰਦਾ ਆਪਣੇ ਆਪ ਨਾਲ ਜੁੜ ਜਾਵੇ। ਸਾਡਾ ਧਰਮ ਦਾ ਮਕਸਦ ਹੈ ਬੰਦਾ ਰੱਬ ਨਾਲ ਜੁੜ ਜਾਏ, ਮੈਂ ਕਹਿੰਦਾ ਬੰਦਾ ਆਪਣੇ ਆਪ ਨਾਲ ਜੁੜ ਜਾਏ, ਬਸ ਇੰਨਾ ਹੀ ਫਰਕ ਹੈ। ਕਿਉਂਕਿ ਗੱਲ ਤੇ ਇੱਕੋ ਹੀ ਹੈ, ਲਹਿਰ ਨੂੰ ਕਹੋ ਤੂੰ ਸਮੁੰਦਰ ਨਾਲ ਜੁੜ ਜਾ, ਇੱਕ ਇਹ ਸਟੇਟਮੈਂਟ ਹੈ, ਇੱਕ ਸਟੇਟਮੈਂਟ ਇਹ ਹੈ ਲਹਿਰੇ ਆਪਣੇ ਆਪ ਨਾਲ ਜੁੜ ਜਾ ਕਿਉਂਕਿ ਤੂੰ ਵੀ ਤੇ ਸਮੁੰਦਰ ਹੀ। ਤੁਸੀਂ ਕਿਰਨ ਨੂੰ ਕਹੋ ਸੂਰਜ ਨਾਲ ਜੁੜ ਜਾ, ਕਿਰਨ ਨੂੰ ਕਹੋ ਆਪਣੇ ਆਪ ਨਾਲ ਹੀ ਜੁੜ ਜਾ, ਤੂੰ ਵੀ ਬੋਲੋ ਸੂਰਜ ਹੀ ਹੈ। ਧਾਗੇ ਨੂੰ ਕਹੋ ਕੱਪੜੇ ਨਾਲ ਜੁੜ ਜਾ, ਪਰ ਹੁਣ ਕਰੋੜਾਂ ਲੱਖਾਂ ਧਾਗਿਆਂ ਦਾ ਆ ਬਣਿਆ ਕੱਪੜਾ ਹੈ, ਬਰੀਕ ਬਰੀਕ ਧਾਗੇ ਹੈ, ਬਰੀਕ ਬਰੀਕ, ਤੇ ਧਾਗੇ ਨੂੰ ਕਹੋ ਕੱਪੜੇ ਨਾਲ ਜੁੜ ਜਾ, ਨਹੀਂ ਧਾਗੇ ਨੂੰ ਕਹੋ ਆਪਣੇ ਆਪ ਨਾਲ ਜੁੜ ਜਾ, ਤੂੰ ਕੱਪੜਾ ਹੀ ਹੈ। ਬੰਦੇ ਨੂੰ ਕਹਿੰਦੇ ਰੱਬ ਨਾਲ ਜੁੜ ਜਾ, ਆਪਣੇ ਆਪ ਨਾਲ ਹੀ ਜੁੜ ਜਾ ਕਿਉਂਕਿ ਤੂੰ ਵੀ ਰੱਬ ਉਹਦਾ ਹੀ ਰੂਪ ਹੈ। ਵੀਰੋ ਜਿਹਦੇ ਆਪਣੇ ਰੱਬ ਆਪ ਬਣ ਜਾਓਗੇ ਨਾ, ਫਿਰ ਤੁਸੀਂ ਆਪਣੇ ਆਪ ਨੂੰ ਆਪ ਹੀ ਕਾਮਯਾਬੀਆਂ ਦੇ ਆਸ਼ੀਰਵਾਦ ਦੇਣ ਲੱਗ ਜਾਣਾ, ਮਿਹਨਤਾਂ ਦੇ ਆਸ਼ੀਰਵਾਦ ਦੇਣ ਲੱਗ ਜਾਣਾ, ਜਿਹੜੇ ਕੰਮ ਕੀਤੇ ਨੀ ਤੁਸੀਂ ਆਪੇ ਕਰਨ ਲੱਗ ਜਾਣਾ, ਜਿਹਦੇ ਆਪਣੇ ਰੱਬ ਆਪ ਬਣ ਗਏ। ਸਮਝ ਗਏ ਜਿੱਦਣ ਇਸ ਨੁਕਤੇ ਨੂੰ, ਜਿੱਦੇ ਇਹ ਭਰਮ ਟੁੱਟ ਗਿਆ ਲੋਗਾ, ਭਰਮ ਨਾ ਭੁੱਲੋ ਭਾਈ, ਇਹ ਭਰਮ ਚ ਭੁੱਲਿਆ ਨਾ ਰੇ ਜੀ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਸਰਬ ਠਾਈ, ਖਾਲਕ ਖਲਕ ਇੱਕੋ ਹੀ ਹੈ, ਇਹਨੂੰ ਦੋ ਨਾ ਸਮਝ, ਦੁਬਦਾ ਇਹਨੂੰ ਕਹਿੰਦੇ ਡਬਲ ਮਾਈਂਡਡ ਹੋਣਾ, ਇੱਕ ਨੂੰ ਦੋ ਨਾ ਕਰੋ, ਇੱਕ ਨੂੰ ਇੱਕ ਰਹਿਣ ਦਿਓ, ਇੱਕ ਓਅੰਕਾਰ ਇੱਕ ਫੈਲਿਆ ਹੋਇਆ, ਬਸ ਇਹ ਨੁਕਤਾ ਜਿੱਦੇ ਸਾਡੇ ਕਲਿਕ ਹੋ ਗਿਆ, ਸਾਰੇ ਸਵਾਲ ਹੱਲ ਹੋ ਜਾਣਗੇ ਜਿਹੜੇ ਧਰਮ ਦੇ ਵਾਸਤੇ ਤੁਹਾਡੇ ਨੇ। ਜਿੱਦੇ ਕੱਪੜਾ ਜਿੱਦੇ ਧਾਗਾ ਆਪਣੇ ਆਪ ਨੂੰ ਕੱਪੜਾ ਸਮਝਣ ਲੱਗ ਗਿਆ, ਮੈਨੂੰ ਵੀਰ ਮਿਲਦੇ ਆ, ਅੱਜ ਵੀ ਵੀਰ ਮੈਨੂੰ ਮਿਲਿਆ ਮੇਰੇ ਨਾਲ ਗੱਲ ਕਰਦਾ, ਭਾਈ ਸਾਹਿਬ ਇੱਦਾਂ ਇੱਦਾਂ ਇੱਦਾਂ, ਪਹਿਲਾਂ ਉਹਨੇ ਮੈਨੂੰ ਕਿਹਾ ਮੈਂ ਤੁਹਾਨੂੰ ਸੁਣਦਾ, ਮੈਂ ਗੱਲ ਸ਼ੁਰੂ ਕਰ ਲਈ, ਮੈਂ ਉਹਨੂੰ ਬਾਅਦ ਚ ਕਿਹਾ ਮੇਰੇ 15 ਮਿੰਟ ਤੂੰ ਖਰਾਬ ਕਰਦੇ, ਕਹਿੰਦਾ ਕਿਉਂ, ਮੈਂ ਕਿਹਾ ਤੂੰ ਸੁਣਦਾ ਤੇ ਹੈ,
ਕਹਿੰਦਾ ਮੈਂ ਸੁਣਦਾ ਮੈਂ ਕਿਹਾ ਨਹੀਂ ਸੁਣਦਾ ਮੈਂ ਸੁਣਦਾ ਮੈਂ ਕਿਹਾ ਨਹੀਂ ਸੁਣਦਾ ਦੱਸ ਮੈਂ ਪਿਛਲੇ ਐਤਵਾਰ ਕੀ ਕਿਹਾ ਉਦੋਂ ਪਿਛਲੇ ਐਤਵਾਰ ਦੱਸ ਕੀ ਕਿਹਾ ਉਹ ਕਹਿੰਦਾ ਨਹੀਂ ਮੈਂ ਸੁਣਿਆ ਕਿਉਂਕਿ ਜਿਹੜਾ ਬੰਦਾ ਸੁਣਦਾ ਉਹਦਾ ਸਵਾਲ ਨਹੀਂ ਰਹਿੰਦਾ ਇਹ ਗਰੰਟੀ ਹੈ ਫਾਰਮੂਲਾ ਸਹੀ ਲੱਗ ਜਾਂਦਾ ਕੁਐਸਚਨ ਨਹੀਂ ਹੁੰਦਾ ਬਹੁਤ ਘੱਟ ਬੰਦੇ ਦਾ ਹੁੰਦਾ ਜੇ ਭੁਲੇ ਭਰਮ ਲੈ ਜੇ ਨਹੀਂ ਤੇ ਰਹਿੰਦਾ ਨਹੀਂ ਫਾਰਮੂਲਾ ਸਹੀ ਲੱਗ ਜੇ ਦੋ ਤੇ ਦੋ ਫਿਰ ਚਾਰ ਹੀ ਹੋਣਗੇ ਚਾਰ ਤੇ ਚਾਰ ਅੱਠ ਹੀ ਹੋਣਗੇ ਅੱਠ ਤੇ ਅੱਠ ਸੋਲਾਂ ਹੀ ਹੋਣਗੇ ਜੇ ਸਹੀ ਸਮਝ ਗਿਆ ਹਾਂ ਜੇ ਸਮਝ ਵਿੱਚ ਫਰਕ ਪੈ ਗਿਆ ਨਾ ਸਮਝ ਆ ਰਹੀ ਹੋਵੇ ਸੁਣਦਾ ਹੋਵੇ ਪਰ ਉਹ ਕੋਈ ਕੋਈ ਹੁੰਦਾ ਨਹੀਂ ਤੇ ਸਵਾਲ ਖਤਮ ਹੋ ਜਾਂਦੇ ਨੇ ਡਾਊਟ ਜਿੰਨੇ ਕਲੀਅਰ ਹੋ ਜਾਂਦੇ ਕੋਈ ਸਵਾਲ ਨਹੀਂ ਰਹਿੰਦਾ ਜੇ ਸਮਝਣਾ ਬੰਦਾ ਚਾਹੇ ਤੇ ਇੱਕ ਮਿੰਟ ਵਿੱਚ ਪਤਾ ਲੱਗ ਜਾਂਦਾ ਵੀ ਤੂੰ ਸੁਣਦਾ ਨਹੀਂ ਪਰ ਸਾਡੀ ਪ੍ਰੋਬਲਮ ਹੈ ਕਈ ਬੰਦਿਆਂ ਨੇ ਮੇਰੇ ਨਾਲ ਗੱਲ ਕਰਨੀ ਹੁੰਦੀ ਹੈ ਗੱਲ ਕਰਨ ਤੋਂ ਪਹਿਲਾਂ ਕਹਿਣਗੇ ਭਾਈ ਸਾਹਿਬ ਤੁਹਾਨੂੰ ਅਸੀਂ ਬਹੁਤ ਸੁਣਦੇ ਹਾਂ ਇੱਥੋਂ ਸ਼ੁਰੂ ਕਰ ਲੈਂਦੇ ਫਿਰ ਅਗਲੀ ਗੱਲ ਕਰਦੇ ਜਦੋਂ ਅਗਲੀ ਗੱਲ ਕਰਦੇ ਮੈਂ ਸੁਣਨ ਲੱਗ ਜਾਣਾ ਵੀ ਅੱਛਾ ਜੇ ਸੁਣਦਾ ਹੋਣਾ ਸ਼ਾਇਦ ਕੋਈ ਹੋਵੇ ਕੋਈ ਦਿਮਾਗ ਜੇ ਪਰ ਮੁੜ ਕੇ ਪਤਾ ਲੱਗ ਜਾਂਦਾ ਵੀ ਨਹੀਂ ਮਤਲਬ ਇਹਨੇ ਪਹਿਲਾਂ ਥੋੜਾ ਜਿਹਾ ਨਾ ਥੋੜਾ ਜਿਹਾ ਪਹਿਲਾਂ ਜਦੋਂ ਗੱਲ ਸ਼ੁਰੂ ਸ਼ੁਰੂ ਕੀਤੀ ਇਹਨੇ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਨਾ ਉਹਨੂੰ ਜਿਵੇਂ ਟੀਕਾ ਲਾਉਣ ਲੱਗਿਆ ਉਹ ਰੂਹ ਨਾਲ ਨਹੀਂ ਐਂ ਕਰਦੇ ਇਹ ਐਂ ਕਰਦਾ ਪਹਿਲਾਂ ਹੀ ਏਦਾਂ ਭਾਈ ਸਾਹਿਬ ਬਹੁਤ ਸੁਣਦਾ ਇਹ ਤਾਂ ਸ਼ੁਰੂ ਕਰਕੇ ਫਿਰ ਆਪਣੀ ਗੱਲ ਪਤਾ ਲੱਗ ਜਾਂਦਾ ਵੀ ਯਾਰ ਤੂੰ ਨਹੀਂ ਸੁਣਦਾ ਕੱਚਾ ਯਾਰ ਪੂਰੀ ਗੱਲ ਜੇ ਸਮਝੋਗੇ ਨਾ ਫਿਰ ਸਵਾਲ ਕਿੱਦਾਂ ਰਹਿ ਜਾਂਦਾ ਮਨ ਫਿਰ ਕੁਐਸਚਨ ਨਹੀਂ ਉੱਠਦਾ ਹਾਂ ਕਈ ਵਾਰੀ ਸਲਾਹ ਜ਼ਰੂਰ ਕਈ ਬੰਦਿਆਂ ਦੀ ਹੁੰਦੀ ਹੈ ਵੀ ਆਹ ਗੱਲ ਮੈਂ ਨਵੀਂ ਸੁਣੀ ਸੀ ਤੁਸੀਂ ਏਦਾਂ ਕਹੀਏ ਇਹ ਵੀ ਠੀਕ ਹੈ ਇੱਕ ਏਦਾਂ ਵੀ ਹੈ ਉਦੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਸੁਣਦਾ ਔਰ ਸਲਾਹ ਵੀ ਦੇ ਸਕਦਾ ਸਮਝਦਾ ਇਹਦਾ ਇਹਨਾਂ ਬੰਦਿਆਂ ਦਾ ਫਰਕ ਹੁੰਦਾ ਹੈ ਸੋ ਜਦੋਂ ਅਸੀਂ ਆਲੇ ਦੁਆਲੇ ਵੇਖਦੇ ਹਾਂ ਜਦੋਂ ਲਾਗੂ ਕਰਕੇ ਵੇਖੋਗੇ ਨਾ ਸਾਡਾ ਮਸਲਾ ਇਹ ਹੈ ਬੰਦਾ ਰੱਬ ਬਣੇ ਮੱਥੇ ਨਾ ਟਕਾਵੇ ਰੱਬ ਬਣ ਕੇ ਮੈਂ ਮਤਲਬ ਇਹ ਨਹੀਂ ਕਿ ਤੁਸੀਂ ਮੱਥੇ ਟਕਾਉਣ ਲੱਗ ਜਾਣਾ ਜਾਂ ਤੁਸੀਂ ਏਦਾਂ ਨਹੀਂ ਆਪਣਾ ਰੱਬ ਆਪ ਬਣ ਤੂੰ ਹੈ ਉਹਦਾ ਰੂਪ ਹੈ ਤੂੰ ਆਪਣੇ ਆਪ ਨੂੰ ਕਈ ਆਸ਼ੀਰਵਾਦ ਦੇ ਸਵੇਰੇ ਉੱਠਣ ਵਾਲਾ ਆਸ਼ੀਰਵਾਦ ਰੱਬ ਦਊ ਕਿ ਤੂੰ ਆਪਣੇ ਆਪ ਨੂੰ ਆਪ ਹੀ ਦੇਗਾ ਬੋਲੋ ਗੱਜ 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 ਸਿਹਤ ਲਈ ਜਿੰਮ ਕਰਨੀ ਹੈ ਇਹ ਆਸ਼ੀਰਵਾਦ ਰੱਬ ਦਊ ਕਿ ਤੂੰ ਹੁਣ ਸਵੇਰ ਤੋਂ 3-4 ਵਜੇ 5 ਵਜੇ 6 ਵਜੇ ਆਪਣੇ ਆਪ ਨੂੰ ਜਿੰਮ ਲੈ ਕੇ ਜਾਇਆ ਕਰੇਗਾ ਇਹ ਆਸ਼ੀਰਵਾਦ ਕੌਣ ਦਊ ਭਲਾ ਆਪਣੇ ਆਪ ਨੂੰ ਤੂੰ ਹੀ ਦੇਗਾ ਤੰਦਰੁਸਤੀ ਫਿਰ ਆਪੇ ਹੀ ਰਹਿ ਗਿਆ ਤੰਦਰੁਸਤੀ ਦਾ ਆਸ਼ੀਰਵਾਦ ਦਿੱਤਾ ਰੱਬ ਨੇ ਰੱਬ ਸਾਡੇ ਵਿੱਚ ਹੀ ਹੈ ਆਸ਼ੀਰਵਾਦ ਕਿਹਨੇ ਦਿੱਤਾ ਫਿਰ ਆਪਣੇ ਆਪ ਨੂੰ ਅਸੀਂ ਆਪ ਹੀ ਆਸ਼ੀਰਵਾਦ ਦੇਤਾ ਵੀ ਹੁਣ ਜਿੰਮ ਜ਼ਰੂਰ ਜਾਣਾ ਹੋ ਗਿਆ ਠੀਕ ਸਿਹਤ ਦਾ ਧਿਆਨ ਰੱਖਣ ਲੱਗਿਆ ਆਪਣੇ ਆਪ ਨੂੰ ਆਸ਼ੀਰਵਾਦ ਦਿਓ ਹਿੰਮਤ ਕਰਨੀ ਹੈ ਮੈਂ 5 ਵਜੇ ਉੱਠ ਪੈਣਾ ਮੈਂ ਸੈਰ ਕਰਕੇ ਆਇਆ ਕਰਾਂਗਾ ਮੈਂ ਦੌੜਿਆ ਕਰਾਂਗਾ ਮੈਂ ਯੋਗਾ ਕਰਿਆ ਕਰਾਂਗਾ ਮੈਂ ਡੰਡ ਲਾਇਆ ਕਰਾਂਗਾ ਆਪਣੇ ਰੱਬ ਬਣ ਕੇ ਆਪਣੇ ਆਪ ਨੂੰ ਜਿੰਨਾ ਚਿਰ ਤੁਸੀਂ ਆਸ਼ੀਰਵਾਦ ਨਹੀਂ ਨਾ ਦਿੰਦੇ ਉਹਨਾਂ ਚਿਰ ਗੱਲ ਨਹੀਂ ਬਣੀ ਕਾਮਯਾਬੀਆਂ ਦੇ ਆਸ਼ੀਰਵਾਦ ਦੇਣਾ ਪੈਣਾ ਭਾਰਤ ਨੂੰ ਆਪਣੇ ਆਪ ਨੂੰ ਆਸ਼ੀਰਵਾਦ ਦੇਣਾ ਪੈਣਾ ਵੀ ਅਸੀਂ ਅਮਰੀਕਾ ਤੋਂ ਅੱਗੇ ਜਾਣਾ ਫਿਰ ਬਣੋ ਅਮਰੀਕਾ ਤੋਂ ਅੱਗੇ ਇਹ ਪਤਾ ਨੀ ਕਿੰਨੇ 100 ਅਰਬ ਭਗਵਾਨ ਬਣਿਆ ਫਿਰਦਾ ਇੱਥੇ ਉਹਨਾਂ ਦਾ ਆਸ਼ੀਰਵਾਦ ਭਾਲਦੇ ਆ ਇੱਥੇ ਭੁਲੇਖਾ ਆਪਣੇ ਆਪ ਨੂੰ ਹਿੰਮਤ ਦਾ ਆਸ਼ੀਰਵਾਦ ਦਿਓ ਦਲੇਰੀ ਦਾ ਆਸ਼ੀਰਵਾਦ ਦਿਓ ਕੌਨਫੀਡੈਂਸ ਦਾ ਪੋਜ਼ਿਟਿਵਿਟੀ ਦਾ ਆਸ਼ੀਰਵਾਦ ਦਿਓ ਆਪਣੇ ਅਸੀਂ ਰੱਬ ਦਾ ਰੂਪ ਹਾਂ ਤੇ ਜੋ ਕਰਨਾ ਮੈਂ ਕਰਨਾ ਹੁਣ ਤੁਸੀਂ ਬਦ ਅਸੀਸ ਦਿੱਤੀ ਹੈ ਸੁਣੋ ਬਦ ਅਸੀਸ ਰੱਬ ਨੇ ਨਹੀਂ ਦਿੱਤੀ ਤੂੰ ਜਿੰਮ ਨਹੀਂ ਕਰਦਾ ਤੇਰਾ ਢਿੱਡ ਵਧੀ ਜਾਂਦਾ ਇਹ ਬਦ ਅਸੀਸ ਰੱਬ ਨੇ ਦਿੱਤੀ ਹੈ ਕਿ ਬੰਦੇ ਨੇ ਆਪਣੇ ਆਪ ਨੂੰ ਆਪ ਹੀ ਦਿੱਤੀ ਹੈ ਆਪ ਹੀ ਦਿੱਤੀ ਹੈ ਸਿਹਤ ਖਰਾਬ ਕਰ ਲਈ ਸ਼ੂਗਰ ਕਰ ਲਈ ਮਿੱਠਾ ਵੱਧ ਖਾ ਕੇ ਇਹ ਬਦ ਅਸੀਸ ਰੱਬ ਨੇ ਦਿੱਤੀ ਕਿ ਅਸੀਂ ਆਪਣੇ ਆਪ ਨੂੰ ਆਪ ਦਿੱਤੀ ਬਸ ਸਾਡੇ ਰੱਬ ਅਸਲ ਅਸੀਂ ਆਪ ਹੀ ਹੈ ਆਸ਼ੀਰਵਾਦ ਵੀ ਆਪ ਹੀ ਦਿਓ ਤੇ ਬਦ ਅਸੀਸ ਵੀ ਆਪ ਹੀ ਦਿਓ ਵਰ ਵੀ ਆਪ ਦੇ ਦੇ ਸ਼ਰਾਫ ਵੀ ਆਪੇ ਦੇ ਦੇ ਬਸ ਮੇਰਾ ਮਸਲਾ ਇਹ ਨੁਕਤਾ ਸਮਝ ਜੋ ਸਮਝ ਆ ਗਈ ਉਦੋਂ ਬਾਅਦ ਫਿਰ ਆਪਣੇ ਆਪ ਨੂੰ ਬਦ ਅਸੀਸ ਕੌਣ ਦਊ ਕਿੱਡਾ ਮੂਰਖ ਬੰਦਾ ਹੋ ਜਿਹੜਾ ਆਪਣੇ ਆਪ ਨੂੰ ਬਦ ਅਸੀਸ ਦਊ ਜਿੱਦੇ ਸਮਝ ਆ ਗਈ ਤੁਸੀਂ ਕਿਉਂ ਦਊਗੇ ਆਪਣੇ ਆਪ ਨੂੰ ਬਦ ਅਸੀਸ ਕੋਈ ਬੰਦਾ ਆਪਣਾ ਬੇੜਾ ਗਰਕ ਕਿਉਂ ਕਰੂ? ਜਿੱਦੇ ਸਮਝ ਆ ਗਈ ਮੇਰਾ ਮੇਰੇ ਗਰਕ ਹੀ ਹੈ, ਫਿਰ ਕਿਉਂ ਸ਼ੂਗਰ ਦੀ ਦਾਤ ਦਊ ਆਪਣੇ ਆਪ ਨੂੰ? ਆਪਣੇ ਆਪ ਨੂੰ ਬਿਮਾਰੀ ਕੌਣ ਦਊ? ਜਿੱਦੇ ਪਤਾ ਲੱਗ ਗਿਆ ਵੀ ਮੈਂ ਹੀ ਕਰਨਾ ਮੈਂ ਹੀ ਕਰਨਾ, ਫਿਰ ਬੰਦਾ ਆਪਣੇ ਆਪ ਪਾਗਲ। ਬਸ ਇਸ ਨੁਕਤੇ ਨੂੰ ਸਮਝ ਲਓ, ਇੰਨਾ ਹੀ ਫਰਕ ਹੈ। ਰੱਬ ਲੱਭਣਾ ਨਹੀਂ ਤੈਨੂੰ ਰੱਬ ਬਣਾਉਣਾ, ਤੇਰਾ ਰੱਬ ਤੂੰ ਹੈ ਮੇਰਾ ਰੱਬ ਮੈਂ, ਸਾਰੇ ਅਸੀਂ ਪਰਮਾਤਮਾ ਦਾ ਹੀ ਰੂਪ ਹਾਂ। ਬਸ ਇਹ ਕਲੈਰਟੀ ਹੋ ਜਾਏ, ਇਹ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਇਹ ਨੁਕਤਾ ਸਮਝ ਜਾਈਏ, ਜੋ ਦਿਸੈ ਸੋ ਤੇਰਾ ਰੂਪ, ਤੇਰਾ ਹੀ ਰੂਪ ਹੈ ਸਾਰਾ, ਸਾਰੀਆਂ ਜੋਤਾਂ ਤੇਰੀਆਂ ਹੀ ਹੈ। ਜਿਵੇਂ ਇੱਕ ਸੂਰਜ ਦੀਆਂ ਕਿੰਨੀਆਂ ਕਿਰਨਾਂ ਹੈ, ਏਦਾਂ ਇੱਕ ਜੋਤ ਦੀਆਂ ਕਿੰਨੀਆਂ ਜੋਤਾਂ ਹੈ, ਇੱਕ ਪਰਮਾਤਮਾ ਦੀਆਂ ਕਿੰਨੀਆਂ ਆਤਮਾ ਹੈ। ਬਸ ਇਹਨਾਂ ਨੁਕਤਾ ਸਮਝ ਲਓ। ਤੇ ਆ ਜਿਹੜਾ ਆਪਾਂ ਸ਼ਬਦ ਪਹਿਲਾਂ ਪੜ੍ਹਿਆ ਨਾ, ਇਹ ਸ਼ਬਦ ਵਿੱਚ ਕਹਿੰਦੇ ਤੂੰ ਕਿਸੇ ਦਾ ਚਿੰਤਨ ਨਾ ਕਰ ਵੀ ਮੈਂ ਫਲਾਣੇ ਨੂੰ ਦੱਸੂ, ਤੇਰੇ ਦਿਮਾਗ ਚ ਆਉਂਦਾ ਵੀ ਮੈਨੂੰ ਕੋਈ ਤਕਲੀਫ ਹੈ ਤੇ ਮੈਂ ਫਲਾਣੇ ਨੂੰ ਦੱਸੂ, ਮੈਂ ਫਲਾਣੇ ਨੂੰ ਦੱਸੂ, ਨਾ ਨਾ ਨਾ। ਕੌਣ ਜਾਣੇ ਪੀਰ ਪਰਾਈ, ਕੋਈ ਕੀ ਜਾਣੂ ਤੇਰੇ ਦਰਦ ਨੂੰ ਤੇਰੀ ਤਕਲੀਫ ਨੂੰ, ਕੋਈ ਕਿਉਂ ਜਾਣੂ ਕੀ ਹੱਲ ਕਰਦਾ ਤੇਰੀਆਂ ਤਕਲੀਫਾਂ ਦਾ? ਹੱਲ ਤੈਂ ਆਪੇ ਕਰ, ਤੂੰ ਕੀ ਕਰਿਆ ਕਰ। ਮੈਂ ਗੁਰੂ ਨਾਨਕ ਜੀ ਕਹਿੰਦੇ ਆ, ਮੈਂ ਉਸ ਵਿਰਾਟ ਦਾ ਰੂਪ ਹਾਂ, ਉਸ ਵਿਸ਼ਾਲ ਦਾ ਰੂਪ ਹਾਂ, ਉਸ ਸਮਗਰ ਦਾ ਮੈਂ ਰੂਪ ਹਾਂ, ਤੇ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਮੈਂ ਤੇ ਨਾ ਜਦੋਂ ਮੇਰੇ ਅੰਦਰ ਕੋਈ ਪ੍ਰੋਬਲਮ ਦੁੱਖ ਤਕਲੀਫ ਆਉਂਦੀ ਹੈ, ਫਿਰ ਮੈਂ ਕਿਸੇ ਕੋਲ ਨਹੀਂ ਜਾਂਦਾ, ਨਾ ਕਿਸੇ ਭਗਵਾਨ ਕੋਲ, ਨਾ ਕਿਸੇ ਰੱਬ ਕੋਲ, ਨਾ ਕਿਸੇ ਤੀਰਥ ਤੇ, ਨਾ ਕਿਸੇ ਬੰਦੇ ਕੋਲ ਕਰਨ ਜਾਂਦਾ। ਸੁਣਿਓ, ਕਹਿੰਦੇ ਮੈਨੂੰ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ, ਮੈਂ ਯਾਤਰਾ ਕਰਦਾ ਆਪਣੇ ਅੰਦਰ ਦੀ, ਕਿਉਂਕਿ ਮੈਂ ਹੀ ਉਹਦਾ ਰੂਪ ਹਾਂ, ਫਿਰ ਮੈਂ ਬਾਹਰ ਕਿਉਂ ਜਾਵਾਂ? ਜਿੱਦਣ ਮੈਨੂੰ ਕੋਈ ਪ੍ਰੋਬਲਮ ਪੈਂਦੀ ਹੈ, ਮੈਂ ਚਿੰਤਨ ਕਿਸੇ ਹੋਰ ਦਾ ਨਹੀਂ ਕਰਦਾ, ਹਮ ਨਾ ਹੀ ਚਿੰਤ ਪਰਾਏ, ਮੈਂ ਕਿਸੇ ਪਰਾਏ ਕੋਲ ਨਹੀਂ ਜਾਂਦਾ। ਕਿਉਂ ਜਾਵਾਂ? ਕੌਣ ਜਾਣਾ ਪੀਰ ਪਰਾਈ? ਕੋਈ ਜਾਣਦਾ ਹੈ ਨਹੀਂ, ਕੋਈ ਦੱਸ ਹੱਲ ਕੀ ਕਰੂ, ਕੀ ਕਰੇਗਾ ਹੱਲ ਕੋਈ? ਮੈਂ ਫਿਰ ਕੀ ਕਰਦਾ? ਮੈਂ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ, ਮੈਂ ਅੰਦਰ ਨੂੰ ਜਾਂਦਾ, ਇਹਦਾ ਹੱਲ ਮਨਾ ਤੇਰੇ ਅੰਦਰ ਹੀ ਰਿਹਾ। ਹੁਣ ਸੁਣੋ ਨਾ, ਸੁਣੋ, ਮੇਰਾ ਪੇਟ ਵੱਧ ਗਿਆ, ਇਹਦਾ ਹੱਲ ਕਿਸੇ ਕੋਲ ਕੀ ਹੈ? ਕਿਹਦੇ ਅੰਦਰ ਹੈ? ਮੇਰੇ ਹੀ ਅੰਦਰ, ਮੈਂ ਆਪਣੇ ਅੰਦਰ ਜਾਊ ਸਮਝੂ ਤੇ ਮੈਂ ਉਹਦਾ ਹੱਲ ਕਰੂ, ਮੈਂ ਬਾਹਰ ਕਿਉਂ ਜਾਵਾਂ? ਕਿਸੇ ਨੂੰ ਕੀ ਦੱਸਾਂ ਮੈਂ? ਕੋਈ ਦੁਨੀਆਂ ਚ ਆਸ਼ੀਰਵਾਦ ਏਦਾਂ ਦਾ ਹੈਗਾ ਜਿਹੜਾ ਅੱਜ ਏਡਾ ਵੱਡਾ ਢਿੱਡ ਸਵੇਰ ਨੂੰ ਘੱਟ ਗਿਆ, ਬਿਲਕੁਲ ਨਾਲ ਲੱਗਿਆ ਪਿਆ ਹੈਗਾ? ਉਹਦੀ ਸ਼ਰਤ ਹੈ ਮਹੀਨਾ ਡੇਢ ਦੋ ਮਹੀਨੇ ਲਾਉਣੇ ਪੈਣਗੇ ਜੇ ਆਸ਼ੀਰਵਾਦ ਮਿਲਦਾ ਹੋਵੇ। ਜਦੋਂ ਇਹਨਾਂ ਨੂੰ ਬਾਬਾ ਜੀ ਦਰਸ਼ਨ ਦੇਣ ਆਉਂਦੇ ਨੇ, ਬਾਬਿਆਂ ਨੂੰ ਪ੍ਰਸ਼ਾਦਾ ਛਕਣ ਆਉਂਦੇ ਨੇ ਇਹਨਾਂ ਕੋਲ, ਕਹਿੰਦੇ ਭੋਗ ਲੱਗਦਾ, ਬਾਬਾ ਜੀ ਛਕਣ ਆਉਂਦੇ ਨੇ, ਤੇ ਉਦੋਂ ਬਾਬਾ ਜੀ ਨੂੰ ਕਹਿਣ ਵੀ ਬਾਬਾ ਜੀ ਪ੍ਰਸ਼ਾਦਾ ਛਕ ਜਾਓ ਤੇ ਮੇਰਾ ਜਾਂਦੇ ਜਾਂਦੇ ਢਿੱਡ ਘਟਾ ਜਾਓ, ਤੇ ਸਾਰੇ ਬਾਬੇ ਸਲਿਮ ਟ੍ਰਿਮ ਹੋਣੇ ਚਾਹੀਦੇ ਸੀ, ਐ ਢਿੱਡ ਨਾਲ ਲੱਗੇ ਹੋਣੇ ਚਾਹੀਦੇ ਸੀ, ਸਿਹਤ ਦਾ ਆਸ਼ੀਰਵਾਦ ਤੇ ਲੈ ਹੀ ਸਕਦੇ ਸੀ। ਬਾਬਾ ਜੀ ਚੋਲਾ ਫਸਦਾ ਹੀ ਨਹੀਂ, ਪੰਗਾ ਹੀ ਬੜਾ, ਕੋਈ ਕਿਰਪਾ ਕਰ। ਹਰ ਵਾਰੀ ਮੇਚਾ ਜਿਹੜਾ ਉਹ ਬਦਲਣਾ ਪੈਂਦਾ ਵੀ ਮੇਰਾ, ਤੁਸੀਂ ਆਸ਼ੀਰਵਾਦ ਦੇ ਦਿਓ ਵੀ ਮੇਰਾ ਸਰੀਰ ਘਟ ਗਿਆ। ਉਹਨਾਂ ਨੂੰ ਪਤਾ ਵੀ ਏਦਾਂ ਗੱਲ ਨਹੀਂ ਬਣਦੀ, ਉਹ ਤੇ ਭਾਵੇਂ ਹੋਵੇ ਮੋਨਾ, ਭਾਵੇਂ ਹੋਵੇ ਕੋਈ ਦਾੜੀ ਗੱਟੀ ਵਾਲਾ, ਰੱਖੀ ਵਾਲਾ, ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰਿਆਂ ਲਈ ਚਾਹੇ ਕੋਈ ਬਾਬਾ ਹੋਵੇ, ਉਹ ਕਹਿਣਗੇ ਤੇ ਮਹੀਨਾ ਲੱਗਣਾ ਤੇ ਲੱਗਣਾ, ਉਹ ਵੀ ਪੂਰਾ ਪਰਹੇਜ ਰੱਖਣਾ ਪੈਣਾ, ਚਾਹੇ ਬਾਬਾ ਵੀ ਹੋਵੇ ਆਪ ਉਹਦਾ ਆਸ਼ੀਰਵਾਦ ਨਾ ਥੋੜਾ ਘਟਣਾ, ਉਹਨੂੰ ਵੀ ਭੱਜਣਾ ਦੌੜਨਾ ਪੈਣਾ, ਆਸ਼ੀਰਵਾਦ ਏਦਾਂ ਹੀ ਆਪਣੇ ਆਪ ਨੂੰ ਆਸ਼ੀਰਵਾਦ ਆਪ ਹੀ ਦੇਣਾ ਪੈਣਾ। ਬਸ ਇਹ ਨੁਕਤਾ ਸੱਚੀ ਸਮਝ ਆ ਜੇ ਸਾਡੇ ਸਾਰੇ ਸਵਾਲ ਹੱਲ ਹੋ ਜਾਣਗੇ, ਕਿਵੇਂ ਨਹੀਂ ਹੋਣਗੇ? ਤੂੰ ਕਹਿੰਦਾ ਮੈਂ ਸਵਾਲ ਕਰਨਾ ਤੈਨੂੰ ਤੂੰ ਜਵਾਬ ਦੇਣ ਵਾਲਾ ਬਣ ਜਾਣਾ ਦਿਮਾਗ ਚੱਲੂ ਫਿਰ ਜੇ ਚਲਾਣਾ ਚਾਹਵੇਂ ਹੁਣ ਵੇਖੋ ਨਾ ਬਈ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਯਾਤਰਾ ਕਰਨ ਵਾਲਾ ਮੇਰਾ ਤਨ ਹੈ ਮੈਂ ਹੁਣ ਆਪਣੀਆਂ ਸਾਰੀਆਂ ਗਿਆਨ ਇੰਦਰੀਆਂ ਨੂੰ ਅੰਦਰ ਨੂੰ ਮੋੜ ਦਿੰਦਾ ਮਤਲਬ ਕੰਨ ਮੇਰੇ ਮੇਰਾ ਸੋਚਣ ਵਾਲਾ ਇੱਧਰ ਅੰਦਰ ਨੂੰ ਜਾਂਦਾ ਮੈਂ ਸਾਰਾ ਕੁਛ ਅੰਦਰ ਨੂੰ ਜਾਂਦਾ ਮੈਂ ਮੇਰੇ ਗਿਆਨ ਇੰਦਰੇ ਮੇਰਾ ਤਨ ਮਤਲਬ ਮੇਰੇ ਗਿਆਨ ਇੰਦਰੇ ਸਮਝਣ ਵਾਲੇ ਜਿਹੜੇ ਮੇਰੇ ਗਿਆਨ ਇੰਦਰੇ ਨੇ ਇਹਨਾਂ ਨੂੰ ਮੈਂ ਹੁਣ ਬਾਹਰ ਨੂੰ ਨਹੀਂ ਲਾਉਂਦਾ ਅੰਦਰ ਨੂੰ ਲਾਉਂਦਾ ਵੀ ਹਾਲਤ ਤੇਰੇ ਅੰਦਰ ਹੈ ਫਿਰ ਅੰਦਰ ਨੂੰ ਚੱਲ ਫਿਰ ਯਾਤਰਾ ਬਾਹਰ ਕਾਹਦੀ ਕਰਦਾ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਫਿਰ ਪਤਾ ਕੀ ਹੁੰਦਾ ਔੜਦੀ ਹੈ ਹੱਲ ਕੋਈ ਨਾ ਕੋਈ ਔੜਦਾ ਹੈ ਉਹ ਫਿਰ ਉਹ ਜਦੋਂ ਤੁਸੀਂ ਨਾ ਵੇਖੋ ਕਿਸੇ ਚੀਜ਼ ਦੇ ਬਾਰੇ ਨਾ ਸੋਚਿਓ ਵੀ ਇਹਦਾ ਹੱਲ ਕੱਢਣਾ ਹੱਲ ਕੱਢਣਾ ਹੱਲ ਕੱਢਣਾ ਕੀ ਤੁਹਾਡੀ ਜ਼ਿੰਦਗੀ ਚ ਹੱਲ ਨਿਕਲਦਾ ਨਹੀਂ ਹੁੰਦਾ ਫਿਰ ਕੀ ਔੜ ਨਹੀਂ ਜਾਂਦੀ ਵੀ ਐ ਕਰਨਾ ਐ ਐ ਦੱਸੋ ਵੀਰੋ ਸੁਣੋ ਕੋਠੀ ਬਣਾਉਣੀ ਹੈ ਤੁਸੀਂ ਘਰ ਬਣਾਉਣਾ ਲੋਨ ਲੈਣਾ ਪੈਣਾ ਹੈ ਇੰਨਾ ਕੁ ਉੱਥੋਂ ਫੜ ਲਾਂਗੇ ਇੰਨਾ ਹੁਣ ਤੁਸੀਂ ਜਦੋਂ ਸੋਚਦੇ ਹੈ ਵੀ ਘਰ ਬਣਾਉਣਾ ਫਿਰ ਐ ਔੜ ਨਹੀਂ ਜਾਂਦੀ ਵੀ ਦੋ ਕੁ ਲੱਖ ਆਪਣੇ ਕੋਲੇ ਹੈਗਾ ਲੱਖ ਉਹਦੇ ਤੋਂ ਲੈ ਲਾਂਗੇ ਲੱਖ ਉਹਦੇ ਤੋਂ ਚਾਰ ਲੱਖ ਦਾ ਲੋਨ ਹੋ ਜੂ ਰਹਿ ਗਿਆ ਚਾਰ ਲੱਖ ਇਹ ਫਿਰ ਐ ਕਰਾਂਗੇ ਉੱਥੋਂ ਐ ਕਰਕੇ ਐ ਕਰਕੇ ਐ ਮਤਲਬ ਔੜ ਨਹੀਂ ਗਈ ਆ ਨਹੀਂ ਗਿਆ ਹੱਲ ਅੰਦਰੋਂ ਹੀ ਆਇਆ ਹੱਲ ਫਿਰ ਉਹ ਜਿਹੜਾ ਉਹ ਸ਼ਬਦ ਜਿਹੜਾ ਔੜਦਾ ਜਾਂ ਮੈਂ ਏਦਾਂ ਕਹਿ ਦਿਆਂ ਬਾਹਰੋਂ ਗੁਰਬਾਣੀ ਦਾ ਸ਼ਬਦ ਹੈ ਗੁਰਬਾਣੀ ਦੇ ਬੜੇ ਸ਼ਬਦ ਨੇ ਉਹ ਸ਼ਬਦ ਨੂੰ ਤੁਸੀਂ ਰਿੜਕਿਓ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਫਿਰ ਉਹਨੇ ਨਾ ਇੱਕ ਸ਼ਬਦ ਤੂੰ ਇਹਨੂੰ ਬਾਹਰੋਂ ਦੇ ਦੇ ਸਮਝ ਵਾਲਾ ਸਮਝਣ ਲੱਗ ਜਾ ਫਿਰ ਅੰਦਰੋਂ ਔੜਨ ਲੱਗ ਜਾਂਦੀ ਜਿਵੇਂ ਬਾਹਰੋਂ ਪਾਣੀ ਪਾ ਦਈਏ ਫਿਰ ਧਰਤੀ ਵਾਲਾ ਪਾਣੀ ਬਾਹਰ ਆ ਜਾਂਦਾ ਜਿਵੇਂ ਬੋਰ ਦੇ ਵਿੱਚ ਪਾਣੀ ਪਾ ਦੋ ਫਿਰ ਧਰਤੀ ਵਾਲਾ ਆਪੇ ਆ ਜਾਂਦਾ ਏਦਾਂ ਨਾ ਗੁਰਬਾਣੀ ਪੜ੍ਹਨ ਵਾਲੇ ਨੇ ਜਿਹੜੇ ਬੰਦੇ ਸਮਝਦੇ ਨੇ ਜਿਹੜੇ ਉਹਨਾਂ ਨੂੰ ਫਿਰ ਔੜਨ ਲੱਗ ਜਾਂਦੀ ਹੈ ਆਪੇ ਆਪੇ ਆਈ ਜਾਂਦਾ ਹੁਣ ਤੂੰ ਕੋਠੀ ਨਾ ਬਣਾਵੇਂ ਬਣਾਉਣੀ ਹੈ ਜੇ ਨਹੀਂ ਬਣਾਉਣੀ ਇਹ ਥੋੜਾ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਘਰੇ ਆ ਪ੍ਰੋਬਲਮ ਪਊਗੀ ਉਹਦੇ ਚ ਤੇਰੇ ਤੈਨੂੰ ਸ਼ਬਦ ਲਿਖਿਆ ਵੀ ਉਹਦੇ ਚ ਇੱਦਾਂ ਲਿਖਿਆ ਬੱਚਾ ਪੜ੍ਹਨ ਪਾਉਣਾ ਕਿ ਨਾ ਪਾਵਾਂ ਮੈਂ ਜੀ ਬਾਹਰ ਜਾਵਾਂ ਕਿ ਨਾ ਜਾਵਾਂ ਏਦਾਂ ਥੋੜਾ ਲਿਖਿਆ ਇਹ ਤੇ ਤੈਨੂੰ ਔੜੂ ਤੇ ਸ਼ਬਦ ਗੁਰਬਾਣੀ ਦਾ ਤੂੰ ਪੜ੍ਹਦਾ ਰਿਹਾ ਫਿਰ ਤੈਨੂੰ ਆਪੇ ਔੜਨ ਲੱਗ ਜੂ ਫਿਰ ਆਪੇ ਗੱਲ ਬਣੂ ਫਿਰ ਜਿਹੜਾ ਬਹੁਤ ਜਨਮ ਵਿੱਚ ਫਿਰਦਾ ਸੀ ਨਾ ਵੇਖੋ ਟੈਨਸ਼ਨ ਪੈਣ ਕਰਕੇ ਕੁੱਤੇ ਬਣੇ ਪਏ ਸੀ ਗਧੇ ਬਣੇ ਪਏ ਸੀ ਪਰੇਸ਼ਾਨ ਸੀ ਦੁਖੀ ਸੀ ਬਸ ਹੁਣ ਆਨੰਦ ਆ ਗਿਆ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਜਨਮ ਮਤਲਬ ਕੁੱਤੇ ਗਧੇ ਉਹ ਜਨਮ ਨਹੀਂ ਮਰਨ ਤੋਂ ਬਾਅਦ ਵਾਲੇ ਜਨਮ ਉਹਦਾ ਸਾਰਾ ਕੁਝ ਵਧੀਆ ਹੀ ਵਧੀਆ ਹੈ ਸਾਰੀ ਦੁਨੀਆਂ ਦੇ ਕਾਂ ਮਰ ਜਾਣ ਕੁੱਤੇ ਮਰ ਜਾਣ ਸੁੰਡ ਮਰ ਜਾਣ ਸੁੰਡੀਆਂ ਮਰ ਜਾਣ ਕੀੜੇ ਮਕੌੜੇ ਮਰ ਜਾਣ ਆਪਾਂ ਵੀ ਮਰ ਜਾਂਗੇ ਨਾਲ ਹੀ ਇਹ ਕੀੜੇ ਮਕੌੜੇ ਹੈਗੇ ਨੇ ਤੇ ਤਾਂ ਹੀ ਅਸੀਂ ਆ ਨਿੱਕੇ ਨਿੱਕੇ ਕੀੜਿਆਂ ਦੀ ਵੀ ਇੱਥੇ ਬੜੀ ਲੋੜ ਹੈ ਇੱਥੇ ਪਰਫੈਕਟ ਹੈ ਸਾਰਾ ਕੁਝ ਹਰ ਕੀੜੇ ਦੀ ਹਰ ਬਰੀਕ ਤੋਂ ਬਰੀਕ ਕੀੜੇ ਦੀ ਲੋੜ ਹੈ ਇੱਥੇ ਕੁਛ ਗਲਤ ਨਹੀਂ ਜੋ ਕੁਛ ਪਾਇਆ ਸੋ ਇੱਕ ਵਾਰ ਇੱਕ ਪਾਣੀ ਤੋਂ ਕਿੰਨਾ ਕੁਝ ਵਿਕਸਿਤ ਹੋ ਗਿਆ ਗੈਸਾਂ ਤੋਂ ਪਾਣੀ ਬਣਿਆ ਪਾਣੀ ਤੋਂ ਫਿਰ ਕਿੰਨਾ ਕੁਝ ਵਿਕਸਿਤ ਹੋਇਆ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਭਵਨ ਸਾਜਿਆ ਘੱਟ ਘੱਟ ਜੋਤ ਇਹ ਸਾਰਾ ਕੁਝ ਇੱਕ ਤੋਂ ਬਣਿਆ ਹੈ ਸਭ ਤੋਂ ਪਹਿਲਾਂ ਗੈਸਾਂ ਸੀ ਗੈਸਾਂ ਇਕੱਠੀਆਂ ਹੋ ਕੇ ਪਾਣੀ ਬਣ ਗਿਆ ਪਾਣੀ ਤੋਂ ਜਾਲਾ ਬਣ ਗਿਆ ਜਾਲੇ ਤੋਂ ਅੱਗੇ ਜੀਵ ਬਣ ਗਏ ਫਿਰ ਪਾਣੀ ਵਾਲੇ ਬਣੇ ਫਿਰ ਹੌਲੀ ਹੌਲੀ ਉੱਡਣ ਵਾਲੇ ਬਣ ਗਏ ਇੱਦਾਂ ਹੀ ਬਣਿਆ ਸਾਰੀ ਅੱਗੇ ਤੋਂ ਅੱਗੇ ਇੱਕ ਹੀ ਫੈਲੀ ਗਿਆ ਫੈਲੀ ਗਿਆ ਫੈਲੀ ਗਿਆ ਇੱਕ ਹੀ ਫੈਲੀ ਗਿਆ ਆਪਾਂ ਵੀ ਉਸੇ ਅੱਡ ਅੱਡ ਇੱਕੋ ਹੀ ਇੱਕ ਅੱਗੇ ਅੱਗੇ ਫੈਲੀ ਜਾਂਦਾ ਨਾ ਪੜਦਾਦਾ ਦਾਦਾ ਪਿਤਾ ਫਿਰ ਅੱਗੇ ਇੱਕ ਅੱਗੇ ਹਜੇ ਵਧੀ ਜਾਂਦਾ ਅੱਗੇ ਇੱਕ ਕਿਹੜਾ ਰੁਕ ਗਿਆ ਐ ਵਧੀ ਜਾਂਦਾ ਫੈਲੀ ਜਾਂਦਾ ਚਾਰੇ ਪਾਸੇ ਫੈਲ ਰਿਹਾ ਦਾਦੇ ਪੋਤੇ 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 ਐ ਚੱਲੀ ਜਾਂਦੇ ਬੱਚੇ ਧੀਆਂ ਪੁੱਤ ਧੀ ਐ ਫੈਲ ਰਿਹਾ ਇੱਕੋ ਹੀ ਹੈ ਇੱਕੋ ਹੀ ਐਨਰਜੀ ਹੈ ਇੱਕੋ ਹੀ ਸੈੱਲ ਦੇ ਜਿਹੜੇ ਅੱਗੇ 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 ਜਾ ਰਹੇ ਨੇ ਹੁਣ ਸਮਝਣਾ ਹੁਣ ਬਾਹਰ ਵਾਲਾ ਕੁੱਤਾ ਗਧਾ ਬਣਨਾ ਕੋਈ ਮਾੜਾ ਨਹੀਂ ਉਹ ਤੇ ਸਾਰਾ ਕੁਝ ਕੁਦਰਤ ਦੇ ਵਿੱਚ ਹੈ ਉਹ ਚਾਹੀਦੇ ਸੀ ਉਹਨਾਂ ਕੰਨੀ ਵੇਖ ਕੇ ਨੱਕ ਨਾ ਚਾੜੋ ਉਹਨਾਂ ਕੰਨੀ ਵੇਖ ਕੇ ਖੁਸ਼ ਹੋਵੋ ਵੀ ਇਹ ਵੀ ਤੇਰਾ ਇੱਕ ਰੂਪ ਹੈ ਆ ਕੀੜਾ ਵੀ ਤੇਰਾ ਹੀ ਰੂਪ ਹੈ ਹਰ ਚੀਜ਼ ਤੇਰਾ ਹੀ ਰੂਪ ਹੈ ਇਹਦੀ ਵੀ ਲੋੜ ਹੀ ਸੀ ਤੂੰ ਇਹ ਰੂਪ ਜੇ ਬਣਾਇਆ ਤੇ ਇਹਦਾ ਮਤਲਬ ਇਹਦੀ ਵੀ ਕੋਈ ਲੋੜ ਹੀ ਸੀ ਤੂੰ ਹੁਣ ਪੱਤਿਆਂ ਦੇ ਰੂਪ ਚ ਹੈ ਤਾਂ ਵੀ ਤੇਰੀ ਇਹਦੀ ਲੋੜ ਸੀ ਕਦੇ ਬਣਦਾ ਕਦੇ ਟੁੱਟ ਜਾਂਦਾ ਇਹ ਤੇਰੇ ਹੀ ਰੂਪ ਨੇ ਸਾਰੇ ਇਹ ਸਮਝ ਗਏ ਜਦੋਂ ਫਿਰ 84 ਜਿਹੜੀ ਅੰਦਰ ਵਾਲੀ ਸਾਡੇ ਅੰਦਰ ਜਿਹੜਾ ਚੱਲਦਾ ਰਹਿੰਦਾ ਕਦੇ ਕੁੱਤਾ ਬਣ ਗਿਆ ਕਦੇ ਗਧਾ ਬਣ ਗਿਆ ਇੱਕ ਬਿਰਤੀ ਕਰਕੇ ਕੁੱਤੇ ਗਧੇ ਬਣਦੇ ਆ ਨਾ ਜਿਹੜਾ ਉਹ ਖਤਮ ਹੋ ਗਿਆ ਬਹੁੜ ਜਨਮ ਨਾ ਆਵਾ ਸ਼ਬਦ ਨਾਲ ਗਿਆਨ ਨਾਲ ਜੁੜ ਗਏ ਨਾ ਹੁਣ ਗਿਆਨ ਸਾਡੇ ਅੰਦਰ ਵਸ ਗਿਆ ਅਕਲ ਵਾਲੇ ਹੋ ਗਏ ਤੇ ਹੁਣ ਅਸੀਂ ਕੁੱਤੇ ਗਧੇ ਕਿਉਂ ਬਣੀਏ ਹੁਣ ਇਨਸਾਨ ਬਣ ਗਏ ਹੁਣ ਇਨਸਾਨੀਅਤ ਸਾਡੀ ਜਾਗ ਪਈ ਹੁਣ ਕੁਆਲਿਟੀ ਆ ਗਈ ਬੰਦਿਆਂ ਵਾਲੇ ਕੰਮ ਕਰਦੇ ਆ ਹੁਣ ਸਮਝਾਂ ਸਮਝ ਡਿਵੈਲਪ ਹੋ ਗਈ ਦਿਮਾਗ ਖੁੱਲ ਗਿਆ ਹੁਣ ਖੁਸ਼ ਰਹਿਣ ਦੀ ਕਲਾ ਆ ਗਈ
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਮਾਇਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ
ਪੜੋ ਪੜੋ
ਜੀ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ
ਆਨੰਦ ਆਨੰਦ ਚ ਰਹੀਦਾ ਸੱਚਾ ਗਿਆਨ ਇੱਕ ਸ਼ਬਦ ਉਹ ਗਿਆਨ ਸਾਡੀ ਜ਼ਿੰਦਗੀ ਚ ਆ ਗਿਆ ਸ਼ਬਦ ਮੀਨਸ ਗਿਆਨ ਸਮਝ ਬਾਹਰੋਂ ਲਈ ਤੇ ਅੰਦਰਲੀ ਵੀ ਡਿਵੈਲਪ ਹੋ ਗਈ ਹੁਣ ਉਹ ਹਿੰਦੂ ਦੇ ਵੀ ਹੁੰਦੀ ਹੈ ਮੁਸਲਮਾਨ ਦੇ ਵੀ ਹੁੰਦੀ ਹੈ ਈਸਾਈ ਦੇ ਵੀ ਹੁੰਦੀ ਹੈ ਗੋਰਿਆਂ ਦੇ ਵੀ ਹੁੰਦੀ ਉਹਨਾਂ ਦੇ ਵੀ ਹੁੰਦੀ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੇ ਹੁੰਦੀ ਹੈ ਸਭ ਪਰ ਜਿਹੜਾ ਗਿਆਨਵਾਨ ਹੋਣਾ ਚਾਹੁੰਦਾ ਹੈ ਆਨੰਦ ਆਇਆ ਹੈ ਇੱਕ ਰਸ ਜ਼ਿੰਦਗੀ ਖੁਸ਼ ਖੁਸ਼ ਖਿੜੇ ਖਿੜੇ ਰਹਿਣ ਦੀ ਕਲਾ ਜਾ 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 ਸੋ ਆਪਾਂ ਪੜ੍ਹ ਰਹੇ ਸੀ ਕਿ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾਵਾ ਮਨ ਬੇਤਿਆ ਦਿਆਲ ਸੇਤੀ ਮੇਰੀ ਮਾਈ ਉਸ ਦਿਆਲ ਦੇ ਨਾਲ ਜੁੜੇ ਹੋਏ ਆ ਜਿਹਦਾ ਅਸੀਂ ਰੂਪ ਆ ਮੇਰਾ ਮਨ ਬਿੰਨਿਆ ਗਿਆ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਹੇ ਮੇਰੀ ਮਾਂ ਮੇਰਾ ਮਨ ਬਿੰਨਿਆ ਗਿਆ ਉਸ ਪਾਸੇ ਲੱਗ ਗਿਆ ਹੋਰ ਨੀ ਕਿਸੇ ਕੇ ਤਰਲੇ ਲਈ ਦੇ ਆਪਣੇ ਆਪ ਨਾਲ ਹੀ ਗੱਲ ਕਰ ਲਈ ਦੀ ਹੈ ਲਹਿਰ ਆਪਣੇ ਆਪ ਨਾਲ ਗੱਲ ਕਰ ਲਵੇ ਇਹੀ ਸਮੁੰਦਰ ਨਾਲ ਗੱਲ ਕਰਨੀ ਹੈ ਬੰਦਾ ਆਪਣੇ ਆਪ ਨਾਲ ਹੀ ਸਵਾਲ ਕਰੇ ਅਰਦਾਸਾਂ ਕਰੇ ਇਹੀ ਰੱਬ ਨਾਲ ਹੈ ਆਪਣੇ ਆਪ ਨੂੰ ਕਵੇ ਜੋ ਕਹਿਣਾ ਜੋ ਮਨਾਉਣਾ ਮਨਾ ਲੈ ਭਾਈ ਆਪਣੇ ਆਪ ਨੂੰ ਅੱਛਾ ਜੀ
ਅਗਮਿਆ ਗੋਚਰ ਲੱਖ ਅਪਾਰਾ
ਚਿੰਤਾ ਕਰੋ ਹਮਾਰੀ।
ਉਹ ਜਿਹੜਾ ਬਰਾਤ ਸਾਡਾ ਸਾਰਿਆਂ ਦਾ ਵੱਡਾ ਰੂਪ ਹੈ ਉਹ ਕਰਦਾ ਚਿੰਤਾ। ਜੋ ਅਸੀਂ ਡਿਮਾਂਡ ਕਰਦੇ ਹਾਂ ਕੁਦਰਤ ਵਿੱਚ, ਕੁਦਰਤ ਦੇ ਸਿਸਟਮ ਵਿੱਚ, ਉਹਦੀਆਂ ਸ਼ਰਤਾਂ ਪੂਰੀਆਂ ਕਰਦੇ ਹੋ, ਉਹ ਫਿਰ ਤੁਹਾਨੂੰ ਦੇ ਦਿੰਦਾ। ਉਹ ਚਿੰਤਾ ਕਰਦਾ, ਉਹਨੂੰ ਫਿਕਰ ਹੈ। ਬੱਚਾ ਚਾਹੀਦਾ ਕਿਸੇ ਨੇ ਨਹੀਂ ਵੀ ਤੂੰ ਉੱਥੇ ਚਲਿਆ ਜਾ, ਉੱਥੇ ਚਲਿਆ ਜਾ। ਕੁਦਰਤ ਦਾ ਸਿਸਟਮ ਪੂਰਾ ਕਰਦੇ, ਸ਼ਰਤ ਪੂਰੀ ਕਰਦੇ, ਦਾਤ ਲੈ ਲੈ, ਉਹ ਕਰਦਾ ਚਿੰਤਾ। ਨਿਯਮ, ਕੁਦਰਤੀ ਨਿਯਮ ਜਿਹੜਾ ਬਣਿਆ, ਲਾਅ ਆਫ ਨੇਚਰ, ਨੈਚੁਰਲ ਐਕਟ, ਉਹਦੀਆਂ ਸ਼ਰਤਾਂ ਪੂਰੀਆਂ ਕਰੋ ਤੇ ਲੈ ਲਓ, ਉਹ ਕਰਦਾ ਚਿੰਤਾ। ਉਹਨੂੰ ਕਹੀਏ ਫਿਰ ਫਿਰ ਕਾਹਦੇ ਲਈ ਕਿਸੇ ਕੋਲ ਜਾਣਾ, ਆਪਣੇ ਆਪ ਨਾਲ ਗੱਲ ਕਰੀਏ। ਹਾਂਜੀ,
ਜਲ ਥਲ ਮਹਿਲ ਭਰਪੁਰ ਲੀਣਾ, ਘਟ ਘਟ ਜੋਤ ਤੁਮਾਰੀ।
ਹਰ ਥਾਂ ਤੇ ਪਰਿਪੂਰਨ ਹੈ ਜਿਹੜਾ, ਜਲ ਥਲ ਮਹਿਲ ਭਰਪੂਰ ਭਰਪੂਰ ਲੀਣਾ, ਘਟ ਘਟ ਜੋਤ ਤੁਮਾਰੀ। ਇਹ ਤੇ ਸਿੱਧਾ ਅਰਥ ਹੈ। ਹਾਂਜੀ,
ਸੇਖ ਮਾਤ ਸਭ ਬੁੱਧ ਤੁਮਾਰੀ, ਮੰਦਰ ਸ਼ਾਵਾਂ ਤੇਰੇ।
ਆ ਸਾਰਾ ਕੁਝ, ਸਿੱਖ ਮਤ ਸਭ ਬੁੱਧ ਤੁਮਾਰੀ, ਆ ਸਿੱਖਿਆ ਮਤਾਂ ਜਿੰਨੀਆਂ ਆਲੇ ਦੁਆਲੇ ਤੋਂ ਮਿਲ ਰਹੀਆਂ ਨੇ, ਮੰਦਰ ਛਾਵਾਂ ਤੇਰੇ, ਆ ਸਾਰੀਆਂ ਸਰੀਰ, ਆ ਮੰਦਰ, ਜੋ ਕੁਝ ਵੀ ਨਜ਼ਰ ਆ ਰਿਹਾ ਇਹ ਤੇਰੇ ਇੱਕ ਦੇ ਵਿੱਚ ਹੀ ਹੈ। ਤੇ ਬੜਾ ਕੁਝ ਮੈਨੂੰ ਆਲੇ ਦੁਆਲੇ ਤੋਂ ਸਮਝ ਆ ਜਾਏਗਾ ਜੇ ਮੈਂ ਸਮਗਰ ਦੇ ਅੱਗੇ ਬੇਨਤੀ ਕਰਦੇ ਹਾਂ, ਤੇ ਬੜਾ ਕੁਝ ਉਹਦੇ ਵਿੱਚ ਹੈ ਜਿਹੜਾ ਮੇਰੇ ਸਮਝ ਵਿੱਚ ਆ ਸਕਦਾ। ਮੈਂ ਵੱਡੇ ਅੱਗੇ ਗੱਲ ਕਰਦੇ ਹਾਂ, ਇੱਥੇ ਕਰ ਲੈ ਸਾਰੇ ਪਾਸੇ ਆਪੇ ਪਹੁੰਚ ਜੂਗੀ। ਇੰਟਰਨੈਟ ਤੇ ਇੱਕ ਜਗ੍ਹਾ ਬੋਲ ਰਿਹਾ ਨਾ ਮੈਂ ਇੱਥੇ, ਪਰ ਆਵਾਜ਼ ਤੇ ਸਾਰੇ ਪਾਸੇ ਪਹੁੰਚ ਰਹੀ ਹੈ। ਆਪਣੇ ਆਪ ਨਾਲ ਗੱਲ ਕਰ ਲੈ, ਸਾਰੇ ਚ ਆਪੇ ਹੀ ਫੈਲਦੀ ਹੈ, ਸਮਝ ਆ ਜਾਂਦੀ ਹੈ, ਆਪਣੇ ਆਪ ਹੀ ਪੂਰਾ ਹੋਣਾ। ਹਾਂਜੀ,
ਤੂੰ ਜੁਗ ਨੇ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ।
ਤੇਰੇ ਬਿਨਾਂ ਨਹੀਂ ਮੈਂ ਜਾਣਦਾ ਕਿਸੇ ਨੂੰ, ਤੇਰੇ ਹੀ ਗੁਣ ਗਾਉਂਦਾ। ਵਾਹ ਕਿਆ ਬਾਤ ਹੈ, ਤੇਰਾ ਸਿਸਟਮ ਜੋ ਢਾਂਚਾ ਬਣਿਆ ਹੋਇਆ ਬੜਾ ਕਮਾਲ ਦਾ, ਬੜਾ ਕਮਾਲ ਦਾ, ਤੇਰੇ ਹੀ ਗੁਣ ਗਾਈਦੇ ਨੇ ਬਸ। ਹਾਂਜੀ,
ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ।
ਸਾਰੇ ਤੇਰੇ ਅੱਗੇ ਹੀ ਅਰਦਾਸਾਂ ਕਰ ਰਹੇ ਨੇ, ਚਿੰਤ ਫਿਕਰ ਸੰਭਾਲ ਤੂੰ ਸਾਰਿਆਂ ਦੀ ਕਰਦਾ, ਤੂੰ ਸਾਰਿਆਂ ਦਾ ਫਿਕਰ ਕਰਦਾ ਜਿਹੜਾ ਸਿਸਟਮ ਬਣਿਆ, ਤੇ ਸਾਰੇ ਤੇਰੇ ਅੱਗੇ ਜੋ ਚਾਹੁੰਦੇ ਨੇ ਉਹ ਪ੍ਰਾਪਤ ਕਰ ਲੈਂਦੇ ਨੇ ਤੇਰੀਆਂ ਸ਼ਰਤਾਂ ਪੂਰੀਆਂ ਕਰਕੇ। ਜੋ ਤੁਦ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸ। ਦੋਨੇ ਪੰਕਤੀਆਂ ਇਕੱਠੀਆਂ ਪੜ੍ਹਦੇ।
ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਦ ਪਾਸੇ। ਜੋ ਤੁਦ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ।
ਭਾਸ਼ਾ ਧਾਰਮਿਕ ਹੈ, ਲੱਗਦਾ ਇੱਦਾਂ ਵੀ ਕਿਸੇ ਨੂੰ ਅਰਦਾਸ ਕੀਤੀ ਜਾ ਰਹੀ ਹੈ, ਪਰ ਉਹ ਅਸਲ ਦੇ ਵਿੱਚ ਉਹ ਜਿਹੜਾ ਜਿਹਦੇ ਅੱਗੇ ਅਰਦਾਸ ਕਰਨ ਦੀ ਗੱਲ ਹੈ ਉਹ ਸਾਡਾ ਆਪਣਾ ਹੀ ਰੂਪ ਹੈ। ਸ਼ਬਦਾਵਲੀ ਏਦਾਂ ਹੀ ਆਉਣੀ ਹੈ, ਗੱਲ ਕਹਿਣ ਵਿੱਚ ਏਦਾਂ ਹੀ ਆਉਣੀ ਹੈ, ਪਰ ਅਰਥ ਹੈ ਜਿਹੜਾ ਉਹ ਨਵਾਂ ਹੈ। ਜਿਵੇਂ ਗੁਰੂ ਸਾਹਿਬ ਨੇ ਸ਼ਬਦ ਪੁਰਾਣੇ ਵਰਤੇ ਆ ਜੋ ਚੱਲਦੇ ਅਸੀਂ, ਪਰ ਉਹਨਾਂ ਦੇ ਅਰਥ ਨਵੇਂ ਆ, ਕਹਿਣ ਦਾ ਭਾਵ ਉਹੀ ਹੈ। ਸ਼ਬਦ ਉਦਾਂ ਹੀ ਸੀ ਜਿੱਦਾਂ ਪੁਰਾਣੇ ਅਰਦਾਸਾਂ ਦੀ ਕਨਸੈਪਟ ਸੀ ਜਾਂ ਹੋਰ ਸਾਰਾ ਕੁਝ ਚੱਲਦਾ ਸੀ, ਗੁਰੂ ਸਾਹਿਬ ਨੇ ਕਿਹਾ ਉਦਾਂ ਹੀ ਹੈ। ਪਰ ਇੱਦਾਂ ਨਹੀਂ ਕਿਸੇ ਨੂੰ ਕਹਿ ਰਹੇ ਹਾਂ, ਅਸੀਂ ਆਪਣੇ ਆਪ ਨਾਲ ਗੱਲ ਕਰ ਲਾਂਗੇ ਤਾਂ ਵੀ ਸਾਰੇ ਨਾਲ ਹੀ ਕਰ ਰਹੇ ਹਾਂ। ਮੈਂ ਫਿਰ ਦੁਹਰਾ ਦਿਆਂ, ਕਿਰਨ ਆਪਣੇ ਆਪ ਨਾਲ ਹੀ ਗੱਲ ਕਰ ਲਵੇ, ਉਹ ਸੂਰਜ ਦਾ ਰੂਪ ਹੀ ਹੈ, ਸੂਰਜ ਨਾਲ ਗੱਲ ਹੋ ਹੀ ਗਈ। ਪਾਣੀ ਦੀ ਲਹਿਰ ਆਪਣੇ ਆਪ ਨਾਲ ਹੀ ਗੱਲ ਕਰ ਲਵੇ, ਧਾਗਾ ਆਪਣੇ ਆਪ ਨਾਲ ਹੀ ਗੱਲ ਕਰ ਲਵੇ, ਕੱਪੜੇ ਦਾ ਹੀ ਰੂਪ ਹੈ, ਕੱਪੜੇ ਤੱਕ ਪਹੁੰਚ ਹੀ ਜਾਣੀ। ਜਦੋਂ ਤੁਸੀਂ ਅਰਦਾਸ ਦਾ ਕਨਸੈਪਟ ਸਮਝੋਗੇ, ਆਪਣੇ ਆਪ ਨਾਲ ਗੱਲ ਕਰ ਲਓ, ਸਾਰੇ ਦੇ ਵਿੱਚ ਹੀ ਤੁਸੀਂ ਹੋ, ਫਿਰ ਆਪਣੇ ਆਪ ਨੂੰ ਮਨਾਓ ਕੀ ਚਾਹੀਦਾ, ਕੀ ਡਿਮਾਂਡ ਹੈ ਤੇਰੀ, ਫਿਰ ਉਹਨੂੰ ਪੂਰੀ ਕਰਨ ਵਾਸਤੇ ਲੱਗਣਾ ਵੀ ਆਪ ਹੀ ਪੈਣਾ, ਕਰਨਾ ਵੀ ਆਪ ਪੈਣਾ। ਤੇ ਇਹ ਗੱਲ ਕਿੰਨੀ ਵਾਰੀ ਕਰਦੇ ਆ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰ, ਆਪਣੇ ਕਾਜ ਸਵਾਰਨੇ ਪੈਣੇ, ਆਪਣੇ ਆਪ ਨੂੰ ਕਾਇਮ ਕਰਨਾ ਪੈਣਾ। ਤੇ ਬਾਕੀ ਫਿਰਦਾ ਨਾ ਪਰੇ ਕਦੇ ਕਿਤੇ ਕਦੇ ਕਿਤੇ,
ਕੋਈ ਨਹੀਂ ਜਾਣਦਾ ਚਿੰਤ ਪਰਾਈ, ਕੋਈ ਨਹੀਂ ਜਾਣਦਾ ਚਿੰਤ
ਕਿਤ ਪਰਾਈ ਇੱਥੇ ਕੋਈ ਨਹੀਂ ਜਾਣਦਾ ਕਿਤ ਪਰਾਈ ਇੱਥੇ ਲੱਗ ਕੇ ਨਹੀਂ ਜਾਣਦਾ ਕਿਤ ਪਰਾਈ ਇੱਥੇ ਕੋਈ ਨਹੀਂ ਜਾਣਦਾ ਕਿਤ
ਬੋਲੋ
ਕਿੱਥੇ ਪਰਾਈ ਬੋਲੋ
ਮਜ਼ਾਕ ਕਰਨ ਗਏ ਦੁਖੜਾ ਸੁਣਾਏਗਾ ਹੋ ਸਕਦਾ ਬਲੈਕਮੇਲ ਕਰਨ ਲੱਗ ਜਾਣਾ ਮੈਂ ਕਿੰਨੀ ਵਾਰੀ ਇਹ ਗੱਲ ਪਹਿਲਾਂ ਵੀ ਕਈ ਦਫਾ ਕੀਤੀ ਕਿ ਆਪਣੇ ਬੱਚਿਆਂ ਦੇ ਨਾਲ ਆਪਣਾ ਦੁੱਖ ਸੁੱਖ ਫੋਲੋ ਦੁੱਖ ਸੁੱਖ ਮਤਲਬ ਉਹਨਾਂ ਨਾਲ ਗੱਲਬਾਤ ਕਰੋ ਬਾਹਰ ਗੱਲਬਾਤ ਕਰੋਗੇ ਜੇ ਤੁਸੀਂ ਨਹੀਂ ਗੱਲਬਾਤ ਕਰੋਗੇ ਤੇ ਬੱਚੇ ਨੇ ਨਿਆਣੇ ਨੇ ਕਿਤੇ ਬਾਹਰ ਗੱਲ ਕਰਨੀ ਤੇ ਬਾਹਰ ਵਾਲਿਆਂ ਨੇ ਪਤਾ ਨੀ ਕਿੰਨਿਆਂ ਕਿੰਨੇ ਬਲੈਕਮੇਲ ਕਰਨਾ ਤੇ ਜੇ ਘਰ ਵਿੱਚ ਬੱਚਾ ਗੱਲ ਕਰਦਾ ਪਰਿਵਾਰ ਵਿੱਚ ਗੱਲ ਕਰਦਾ ਤੇ ਮਾਂ ਸਮਝਾਏਗੀ ਪਿਓ ਸਮਝਾਏਗਾ ਉਹਦਾ ਬੜਾ ਫਰਕ ਹੈ ਪਰ ਹਰ ਬੱਚੇ ਨਾਲ ਖੁੱਲ ਕੇ ਗੱਲ ਕਰੋ ਬੇਟਾ ਬਾਹਰ ਪੜ੍ਹਨ ਚੱਲਿਆ ਬਾਹਰ ਪੜ੍ਹਨ ਜਾ ਰਹੀ ਹੈ ਏਦਾਂ ਦਾ ਕੁਝ ਵੀ ਹੁੰਦਾ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਜੇ ਤੂੰ ਕਿਤੇ ਚਾਹ ਪੀਣ ਗਈ ਜਾਂ ਚਾਹ ਪੀਣ ਗਿਆ ਇਕੱਠੇ ਬੈਠੇ ਪਰ ਬੇਟਾ ਤੂੰ ਸਾਨੂੰ ਦੱਸਣਾ ਬੱਚਾ ਤੁਹਾਡੇ ਨਾਲ ਡਰੇ ਨਾ ਤੁਹਾਡੇ ਤੋਂ ਖੁੱਲ ਕੇ ਦੱਸ ਸਕੇ ਆਪਣਾ ਲੁਕੋਵੇ ਨਾ ਡਰੇ ਨਾ ਇੰਨਾ ਕੁ ਸਾਨੂੰ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਕਿ ਬੱਚੇ ਨੂੰ ਪਤਾ ਹੋਵੇ ਕਿ ਜੇ ਮੈਂ ਘਰੇ ਆ ਕੇ ਦੱਸਿਆ ਤੇ ਇਹਨੇ ਜੁੱਤੀ ਨਹੀਂ ਚੁੱਕਣੀ ਕਲੇਸ਼ ਨਹੀਂ ਪਾਉਣਾ ਹੁਣ ਜਦੋਂ ਉਹਨੂੰ ਤੁਸੀਂ ਰਾਹ ਖੋਲਤਾ ਵੀ ਜੇ ਕੁਝ ਹੋ ਗਿਆ ਜੇ ਕੋਈ ਤੇਰੇ ਦਿਮਾਗ 'ਚ ਚੱਲਦਾ ਹੋਇਆ ਤੂੰ ਮੈਨੂੰ ਦੱਸੀ ਮੈਂ ਤੇਰੇ ਨਾਲ ਹਾਂ ਬੇਟਾ ਮੈਂ ਤੇਰੀ ਸਪੋਰਟ ਕਰੂੰ ਤੁਸੀਂ ਰਾਹ ਖੋਲਤਾ ਇੱਕ ਗੱਲ ਪੱਕੀ ਹੈ ਮਨੁੱਖੀ ਸੁਭਾਅ ਜਿਹੜਾ ਇਹ ਕਬੀਰ ਮਨ ਪੰਖੀ ਭਇਓ ਉਡੋ ਡਹਿ ਦਿਸ ਜਾਏ ਇਹ ਕਦੇ ਕਿਸੇ ਪਾਸੇ ਪਾਸੇ ਜਾਊ ਕਦੇ ਕਿਸੇ ਪਾਸੇ ਜਾਊ ਉਹ ਤੇ ਹੋਣਗੇ ਪੰਜ ਚਾਰ ਪਰਸੈਂਟ ਪੰਜ ਚਾਰ ਪਰਸੈਂਟ ਮੈਂ ਜ਼ਿਆਦਾ ਕਹਿ ਰਿਹਾ ਇੱਕ ਦੋ ਪਰਸੈਂਟ ਨੇ ਜਿਹੜੇ ਬਿਲਕੁਲ ਕਿਸੇ ਪਾਸੇ ਵੀ ਨਾ ਜਾਣ ਪਰ 99% ਤੇ ਬੱਚੇ ਜਾਂਦੇ ਹੀ ਨੇ ਕਦੇ ਕਿਸੇ ਨਾਲ ਗੱਲ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਿਵੇਂ ਇਹ ਚੱਲਦਾ ਹੀ ਹੈ ਹੁਣ ਮਨ ਤੇ ਭਟਕਣਾ ਨੈਚੁਰਲ ਹੈ, ਇਹ ਕੁਦਰਤੀ ਗੱਲ ਹੈ। ਮਨ ਬੱਚਿਆਂ ਦਾ ਭਟਕ ਜਾਂਦਾ ਹੈ, ਬੱਚਿਆਂ ਦੇ ਵੀ ਵੱਸ ਦੀ ਗੱਲ ਨਹੀਂ, ਉਹਨਾਂ ਦੀ ਬਾਡੀ ਉਹਨਾਂ ਦੇ ਹਾਰਮੋਨ ਵਗੈਰਾ ਚੇਂਜ ਹੁੰਦੇ ਨੇ, ਉਹਨਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਿਵੇਂ ਤੇਰਾ ਸਿਰ ਦਰਦ ਹੁੰਦਾ ਹੈ ਤੇ ਤੇਰੇ ਵੱਸ ਦੀ ਗੱਲ ਨਹੀਂ, ਬੁਖਾਰ ਚੜ੍ਹਦਾ ਤੇਰੇ ਵੱਸ ਦੀ ਗੱਲ ਨਹੀਂ, ਇਹ ਨੈਚੁਰਲ ਹੈ, ਇਹ ਕੁਦਰਤੀ ਹੈ। ਕਈ ਚੀਜ਼ਾਂ ਨੈਚੁਰਲ ਹੁੰਦੀਆਂ, ਬੱਚੇ ਦੀ ਬਾਡੀ ਵਿੱਚ ਬਦਲਾਵ ਆਉਣਾ ਇਹ ਵੀ ਨੈਚੁਰਲ ਹੈ, ਬੱਚੇ ਦਾ ਕਿਸੇ ਬੱਚੇ ਪ੍ਰਤੀ ਖਿੱਚਿਆ ਜਾਣਾ ਇਹ ਵੀ ਨੈਚੁਰਲ ਹੈ, ਇਹ ਕੁਦਰਤੀ ਹੈ, ਇਹ ਗੈਰ ਕੁਦਰਤੀ ਨਹੀਂ ਹੈ, ਇਹ ਕੁਦਰਤੀ ਹੈ। ਹੁਣ ਇਹ ਗਲਤੀ ਹੋ ਸਕਦੀ ਹੈ, ਬੱਚੇ ਤੋਂ ਵੀ ਹੋ ਸਕਦੀ ਹੈ, ਬੱਚੀ ਤੋਂ ਵੀ ਹੋ ਸਕਦੀ ਹੈ। ਤੇ ਜਿਸ ਵੇਲੇ ਤੁਸੀਂ ਆਪਣੇ ਨਿਆਣੇ ਨੂੰ ਇਹ ਕਿਹਾ ਹੋਇਆ ਵੀ ਬੇਟਾ ਜੇ ਕੁਛ ਹੋਇਆ ਮੈਨੂੰ ਦੱਸੀ, ਮੈਂ ਤੇਰੇ ਨਾਲ, ਮੈਂ ਗੁੱਸਾ ਨਹੀਂ ਕਰੂ, ਪਰ ਤੂੰ ਮੇਰੇ ਤੋਂ ਲੁਕੋਈ ਨਾ। ਬੱਚਾ ਜੋ ਮੇਰਾ ਪੁੱਤ ਹੈ, ਮੇਰੀ ਧੀ ਹੈ ਨਾ, ਮੈਨੂੰ ਜਾਨੋਂ ਵੱਧ ਪਿਆਰੀ, ਮੈਨੂੰ ਦੱਸੀ ਜ਼ਰੂਰ, ਮੈਨੂੰ ਦੱਸ ਦੀ, ਤੁਸੀਂ ਰਾਹ ਖੋਲਤਾ। ਫਿਰ ਅਗਲੇ ਨੂੰ ਕੋਈ ਤੰਗ ਦੇਖੋ, ਸੁਣਿਓ ਧਿਆਨ ਨਾਲ ਸਮਝਿਓ। ਚਾਹ ਪੀਣ ਚਲੇ ਗਈ ਕੋਈ ਬੱਚੀ, ਕਿਤੇ ਫਿਲਮ ਵੇਖਣ ਚਲੇ ਗਏ, ਇਕੱਠੇ ਕਿਤੇ ਘੁੰਮਣ ਚਲੇ ਗਏ, ਪੰਜ ਚਾਰ ਫਰੈਂਡ ਇਕੱਠੇ ਹੋਏ ਘੁੰਮਣ ਚਲੇ ਗਏ। ਹੁਣ ਇੱਕ ਬੰਦਾ ਉਹਨੂੰ ਤੰਗ ਲੱਗ ਗਿਆ ਕਰਨ, ਬਲੈਕਮੇਲ ਲੱਗ ਗਿਆ ਕਰਨ, ਉਹਦੀ ਫੋਟੋਆਂ ਖਿੱਚ ਲਈਆਂ, ਕੁਝ ਹੋਰ ਹੋ ਗਿਆ, ਉਹ ਹੁਣ ਤੁਹਾਡੇ ਤੋਂ ਡਰਦਾ, ਤੁਹਾਡੇ ਤੋਂ ਡਰਦਾ ਹੈ, ਤੇ ਘਰੇ ਆ ਕੇ ਫਿਰ ਉਹਨੇ ਗੱਲ ਨਹੀਂ ਕਰਨੀ, ਘਰੇ ਨਹੀਂ ਕਰਨੀ, ਫਿਰ ਉਹ ਕਿਸੇ ਹੋਰ ਨਾਲ ਕਰੂ। ਜਦੋਂ ਕਿਸੇ ਹੋਰ ਨਾਲ ਕਰੂ ਆਪਣੇ ਮਨ ਦੀ ਗੱਲ, ਫਿਰ ਜਿਹੜੇ ਹੋਰ ਨੇ ਉਹ ਫਾਇਦਾ ਲੈਣਗੇ ਕਿ ਨਹੀਂ ਲੈਣਗੇ? ਲੜਕੀ ਨੂੰ ਕੀ ਕਹਿਣਗੀਆਂ ਬਾਕੀ ਦੀਆਂ ਵੀ ਅੱਛਾ ਹੁਣ ਤੇਰਾ ਪਤਾ ਲੱਗ ਗਿਆ, ਹੁਣ ਦੱਸਾਂਗੇ ਤੇਰੇ ਮੰਮੀ ਨੂੰ ਫੋਨ ਕਰਦੇ ਆ, ਡਰਾਤਾ, ਬਲੈਕਮੇਲ ਹੋਣ ਲੱਗ ਗਈ ਧੀ ਸਾਡੀ। ਇੱਕ ਤੇ ਨਿੱਕੀ ਜੀ ਗਲਤੀ, ਗਲਤੀ ਤੇ ਕੁਛ ਵੀ ਨਹੀਂ ਸੀ ਹੋਈ, ਹੁਣ ਹੋਰ ਖਤਰਾ ਪੈ ਗਿਆ। ਬਹੁਤ ਸਾਰੀਆਂ ਕੁੜੀਆਂ, ਬਹੁਤ ਸਾਰੇ ਮੁੰਡੇ ਇਸ ਕਰਕੇ ਵਿਗੜ ਗਏ, ਉਹਨਾਂ ਨੂੰ ਬਲੈਕਮੇਲ ਕੀਤਾ, ਇੱਕ ਗਲਤੀ ਤੇ ਉਹਦੇ ਤੋਂ ਨਾਰਮਲ ਹੋਈ, ਫਿਰ ਉਹਨੂੰ ਕਹਿੰਦੇ ਨੇ ਜੇ ਗਲਤੀ ਹੁਣ ਨਾ ਕੀਤੀ, ਹੁਣ ਨਾ ਕੀਤੀ ਤੇ ਫਿਰ ਤੇਰੇ ਘਰੇ ਦੱਸਾਂਗੇ। ਕਈ ਬੱਚੇ ਐਂ ਰੁੜ ਗਏ, ਸੂਸਾਈਡ ਕਰ ਕਰ ਮਰ ਗਏ, ਅਸੀਂ ਗੱਲ ਨਹੀਂ ਕੀਤੀ। ਤੇ ਜੇ ਰਾਹ ਖੋਲਦੀ ਏ ਵੀ ਪੁੱਤ ਮੈਨੂੰ ਦੱਸੀ, ਫਿਰ ਜਦੋਂ ਤੇਰੇ ਨਾਲ ਆ ਕੇ ਕਰੂਗੀ, ਮੈਂ ਚਾਹ ਪੀਣ ਗਈ, ਤੂੰ ਕਹੇਗਾ ਬੇਟਾ ਚਲੋ ਧਿਆਨ ਰੱਖੀ, ਖਿਆਲ ਰੱਖੀ, ਚਾਹ ਪੀਓ, ਘੁੰਮਣ ਚਲੇ ਜਾਓ, ਪਰ ਖਿਆਲ ਰੱਖੀ ਵੀ ਕੁਛ ਵੱਡੀ ਗਲਤੀ ਨਹੀਂ। ਧੀ ਨੂੰ ਨਾਰਮਲ ਗੱਲ ਕਹੀ, ਬੱਚਾ ਕਹਿੰਦਾ ਠੀਕ ਹੈ, ਸਮਝ ਗਿਆ ਬੱਚਾ, ਐਡੇ ਨਿਆਣੇ ਨਹੀਂ ਹੈਗੇ, ਉਹਨਾਂ ਨੂੰ ਪਤਾ ਕੀ ਖਾਣਾ ਕੀ ਨਹੀਂ ਖਾਣਾ। ਬੱਚੇ ਬੜੇ ਤੇਜ਼ ਨੇ, ਸਮਝਦਾਰ ਨੇ, ਆਪਣਾ ਬੁਰਾ ਭਲਾ ਵੀ ਸਮਝਦੇ। ਹੁਣ ਜੇ ਬੱਚੇ ਤੋਂ ਕੋਈ ਗਲਤੀ ਹੋ ਗਈ ਤੇ ਨਿਆਣੇ ਨੂੰ ਤੁਸੀਂ ਆਪਸ਼ਨ ਦਿੱਤੀ ਸੀ ਮੈਨੂੰ ਦੱਸੀ, ਤੇ ਜੇ ਕੋਈ ਉਹਨੂੰ ਪਰੇਸ਼ਾਨ ਕਰ ਰਿਹਾ, ਬਲੈਕਮੇਲ ਕਰ ਰਿਹਾ, ਉਹਨੇ ਸਭ ਤੋਂ ਪਹਿਲਾਂ ਕਿਹਨੂੰ ਆ ਕੇ ਦੱਸਣਾ? ਤੈਨੂੰ। ਤੇ ਤੂੰ ਰਾਹ ਹੀ ਬੰਦ ਕਰੇ ਹੋਏ ਨੇ ਵੀ ਮੇਰੇ ਨਾਲ ਗੱਲ ਨਹੀਂ ਕਰਨੀ, ਮੈਂ ਲੱਤਾਂ ਫੜ ਦੂ, ਮੈਂ ਕਰ ਦੂ, ਨਾ ਉਹਨੇ ਚਾਹ ਪੀਣ ਵਾਲੀ ਗੱਲ ਦੱਸਣੀ ਹੈ ਤੇ ਨਾ ਮੁੜ ਕੇ ਦੱਸਣਾ ਵੀ ਮੈਨੂੰ ਕੋਈ ਬਲੈਕਮੇਲ ਕਰਦਾ। ਪੈ ਗਿਆ ਖਤਰਾ, ਹੁਣ ਉਹ ਕਿਹਦੇ ਕੋਲ ਦੱਸੂ? ਕਿਸੇ ਬਗਾਨੇ ਕੋਲ। ਤੇ ਜਦੋਂ ਕਿਸੇ ਹੋਰ ਕੋਲ ਦੱਸੂ ਉਹ ਫਿਰ ਕੱਟ ਕਰੂ। ਤੇ ਮੈਂ ਫਿਰ ਕਲੀਅਰ ਸ਼ਬਦਾਂ ਵਿੱਚ ਕਹਿ ਦਿਆਂ, ਭਾਵੇਂ ਦੁਨੀਆਂ ਦੇ ਵਿੱਚ ਕਿਤੇ ਵੀ ਕੋਈ ਰਹਿੰਦਾ ਹੈ, ਭਾਵੇਂ ਕੋਈ ਮੰਦਿਰ ਚ ਰਹਿੰਦਾ, ਭਾਵੇਂ ਕੋਈ ਮਸੀਤ ਚ ਰਹਿੰਦਾ, ਭਾਵੇਂ ਕੋਈ ਗੁਰਦੁਆਰੇ ਚ ਰਹਿੰਦਾ, ਹਾਰਮੋਨ ਸਾਰਿਆਂ ਦੇ ਚੇਂਜ ਹੁੰਦੇ ਨੇ, ਕੁਦਰਤੀ ਨਿਯਮ ਜਿਹੜਾ ਸਾਰਿਆਂ ਲਈ ਹੈ, ਰੋਟੀ ਦੀ ਭੁੱਖ ਸਾਰਿਆਂ ਲਈ ਹੈ, ਸਾਰਿਆਂ ਦਾ ਸਿਸਟਮ ਹੈ। ਤੇ ਇਹ ਗਲਤੀਆਂ ਹੋਣੀਆਂ ਵੀ ਸਾਰਿਆਂ ਤੋਂ ਸੁਭਾਵਿਕ ਨੇ, ਹੁੰਦੀਆਂ ਨੇ, ਬਸ ਸਾਨੂੰ ਕਹਿਣਾ ਪੈਣਾ ਹੈ ਵੀ ਮੇਰੇ ਨਾਲ ਗੱਲ ਕਰੀ, ਮੈਂ ਤੇਰੇ ਨਾਲ ਖੜਾ, ਤੂੰ ਮੇਰਾ ਬੱਚਾ ਹੈ, ਤੂੰ ਮੇਰਾ ਹਿੱਸਾ ਹੈ। ਵੇਖੋ ਫਰਕ ਪੈਂਦਾ ਸਾਡੇ ਤੇ, ਪਤਾ ਨੀ ਕਿੱਦਾਂ ਦਾ ਕਲਚਰ ਅਜੇ ਵੀ ਕਈ ਏਦਾਂ ਦਾ ਡਿਵੈਲਪ ਕਰੀ ਫਿਰਦੇ ਆ ਇੱਥੇ ਨਾ। ਮੈਂ ਤੁਹਾਡੇ ਚੋਂ ਕਿੰਨਿਆਂ ਨੂੰ ਕਹਿ ਦਿਆਂ ਵੀ ਪਟਿਆਲੇ ਤੱਕ ਇਕੱਠੇ ਬਹਿ ਕੇ ਚਲੇ ਜਾਇਓ, ਮੈਂ ਨਹੀਂ ਇਹਦੇ ਨਾਲ ਬਹਿ ਸਕਦਾ। ਪਟਿਆਲੇ ਤੱਕ ਮਸਾਂ ਲੈ, ਮੇਰਾ ਤਾਂ ਸਫ਼ਰ ਹੀ ਬੋਰ ਹੋ ਜਾਣਾ। ਕਈ ਬੰਦਿਆਂ ਨਾਲ ਤੁਸੀਂ ਅੱਧਾ ਘੰਟਾ ਵੀ ਟਾਈਮ ਸਪੈਂਡ ਨਹੀਂ ਕਰ ਸਕਦੇ। ਭੈਣੋ ਮੇਰੀ ਉਹ ਦੱਸਿਓ, ਮਾੜਾ ਜਿਹਾ ਹਿਸਾਬ ਲਾਇਓ ਵੀ ਕਈ ਬੀਬੀਆਂ ਇੱਦਾਂ ਦੀਆਂ ਰਿਸ਼ਤੇਦਾਰੀਆਂ ਚ ਹੁੰਦੀਆਂ ਜਾਂ ਪਿੰਡ ਚ ਹੁੰਦੀਆਂ, ਤੁਸੀਂ ਉਹਨਾਂ ਕੋਲ 10 ਮਿੰਟ ਵੀ ਬਹਿ ਨਹੀਂ ਸਕਦੀਆਂ। ਤੁਸੀਂ ਕਹਿਣਾ ਮੈਂ ਨਹੀਂ ਬਹਿਣਾ, ਬੜਾ ਔਖਾ ਇਹਦੇ ਕੋਲ ਬਹਿਣਾ। ਕਈ ਬੰਦੇ ਇੱਦਾਂ ਦੇ ਹੋਵੋਗੇ ਜਿਹੜੇ ਕਿਸੇ ਦੂਜੇ ਬੰਦੇ ਨਾਲ 5 ਮਿੰਟ ਵੀ ਨਹੀਂ ਬਹਿ ਸਕਦੇ। ਤੁਸੀਂ 5 ਮਿੰਟ ਬਹਿਣਾ ਤੁਹਾਡੇ ਲਈ ਦੁੱਭਰ ਹੋ ਜਾਂਦਾ, ਪਰ ਸੋਚ ਕੇ ਵੇਖੋ ਵੀ ਇੱਕ ਬੰਦੇ ਨਾਲ 5 ਮਿੰਟ ਵੀ ਤੂੰ ਕੱਟ ਨਹੀਂ ਸਕਦਾ। ਤੇ ਕਈਆਂ ਨੂੰ ਧੀ ਦਿਲ ਦਾ ਟੁਕੜਾ ਚਾਵਾਂ ਲਾਡਾਂ ਨਾਲ ਪਾਲ ਕੇ ਉਹਨੂੰ ਫੜਾ ਦਿੰਦਾ ਤੇ ਉਹਨੂੰ ਕਹਿੰਦਾ ਸਾਰੀ ਜ਼ਿੰਦਗੀ ਇਹਦੇ ਨਾਲ ਕੱਟ। ਵੇਖੋ ਕੀ ਬੀਤਦੀ ਹੈ, ਪੁੱਛ ਤੇ ਲੈ ਮਾੜਾ ਜਿਹਾ, ਉਹਨੂੰ ਗੱਲ ਤੇ ਕਰ ਲੈਣ, ਉਹਨੂੰ ਪਸੰਦ ਤੇ ਕਰ ਲੈਣ। ਉਹ ਤੇਰੇ ਦਿਲ ਦਾ ਟੁਕੜਾ ਤੂੰ ਕਿਤੋਂ ਤੂੰ ਚੱਕ ਕੇ ਲਿਆਇਆ ਕਿਤੋਂ, ਉਹ ਵਾਧੂ ਹੈ ਤੇਰੇ ਨਾਲ, ਤੇਰੀ ਮਾਂ ਪਿਓ ਨਾਲ ਪੁੱਤਾਂ ਨਾਲ ਵੱਧ ਕੇ ਧੀਆਂ ਪਿਆਰ ਕਰਦੀ ਹੈ। ਉਹਨੂੰ ਚੰਗੀ ਤਰ੍ਹਾਂ ਬਿਠਾ ਲੈ, ਉਹਨੂੰ ਪੁੱਛ ਲੈ, 2 ਮਹੀਨੇ 3 ਮਹੀਨੇ 6 ਮਹੀਨੇ ਟਾਈਮ ਦੇ ਕੇ ਕਹਿ ਪੁੱਤ ਪੂਰੀ ਤਰ੍ਹਾਂ ਹਾਂ ਕਰੀ ਮੈਂ ਤਾਂ ਕਰੂੰ। ਆਪਣਾ ਤੂੰ 5 ਮਿੰਟ ਵੀ ਤੇਰਾ ਜਿਹਦੇ ਨਾਲ ਜੀ ਨਹੀਂ ਲੱਗਦਾ ਤੂੰ ਕਹਿੰਦਾ ਮੈਂ ਨਹੀਂ ਇਹਦੇ ਨਾਲ ਬਹਿ ਸਕਦਾ, ਮੈਂ ਇਹਦੇ ਨਾਲ ਗੱਲ ਨਾ ਕਰਾਓ, ਮੈਂ ਇਹਦੇ ਨਾਲ ਕੋਈ ਨਹੀਂ ਬਹਿ ਸਕਦਾ, ਉਹਨੂੰ ਕਹਿੰਦਾ ਕੱਟ ਸਾਰੀ ਜ਼ਿੰਦਗੀ ਹੋਈ, ਕੱਟ ਹੁਣ ਸਾਰੀ ਜ਼ਿੰਦਗੀ। ਉਹ ਸਾਡੀਆਂ ਦੁਸ਼ਮਣ ਨੇ ਕਿਤੇ ਤੀਆਂ, ਪੁੱਤ ਸਾਡੇ ਦੁਸ਼ਮਣ ਨੇ। ਅਸੀਂ ਇਹ ਨੁਕਤੇ ਨੂੰ ਜ਼ਰੂਰ ਸਮਝਣਾ। ਮੈਂ ਕਹਿ ਰਿਹਾ ਮਾਂ ਪਿਓ ਦੀ ਆਗਿਆ ਵਿੱਚ ਵਿਆਹ ਹੋ ਜਾਣ, ਪਸੰਦ ਕਰ ਲੈਣ ਮਾਪੇ, ਲੱਭ ਲੈਣ ਪਹਿਲੀ ਪਸੰਦ ਜਿਹੜੀ ਹੈ ਨਾ ਉਹ ਧੀ ਦੀ ਹੋਵੇ ਤੇ ਦੂਜੀ ਪਸੰਦ ਫਿਰ ਮਾਂ ਪਿਓ ਦੀ ਹੋਵੇ। ਉਹਨੂੰ ਕਹੋ ਪੁੱਤ ਆਹ ਮੁੰਡਾ ਅਸੀਂ ਲੱਭਿਆ, ਪਹਿਲਾਂ ਤੂੰ ਇਹਨੂੰ ਵੇਖ ਲੈ, ਇਹਦੇ ਨਾਲ ਗੱਲ ਕਰ ਲੈ, 2 ਮਹੀਨੇ ਗੱਲ ਕਰ ਲੈ, ਭਾਵੇਂ ਜੇ ਤੂੰ ਹਾਂ ਕਰੇਗੀ ਤੈਨੂੰ ਇਹ ਪਸੰਦ ਹੈ ਤਾਂ ਅਸੀਂ ਹਾਂ ਕਰਾਂਗੇ, ਤੇਰੀ ਪਸੰਦ ਨਾਲ ਸਾਡੀ ਪਸੰਦ, ਤੇਰੀ ਖੁਸ਼ੀ ਨਾਲ ਹੀ ਸਾਡੀ ਖੁਸ਼ੀ। ਇੱਦਾਂ ਤਾਂ ਮੈਂ ਵੇਖਿਆ ਜੀ ਘੁੱਟ ਘੁੱਟ ਜੀਂਦੇ ਲੋਕ, ਦੁਖੀ ਦੁਖੀ ਪਰੇਸ਼ਾਨ। ਤਾਂ ਕਰਕੇ ਇਹ ਇਹ ਗੱਲ ਮੈਂ ਕਰਦਾ ਵੀ ਘੱਟ ਤੋਂ ਘੱਟ ਘਰ ਵਿੱਚ ਗੱਲ ਕਰੋ। ਜਿਵੇਂ ਸਿਆਣੇ ਕਹਿੰਦੇ ਆਪਣਾ ਮਾਰੂ ਛਾਵੇਂ ਸਿੱਟੂ, ਮਾਂ ਪਿਓ ਝਿੜਕ ਵੀ ਦੇਣਗੇ ਪਰ ਬਲੈਕਮੇਲ ਥੋੜ੍ਹਾ ਕਰ ਦੇਣਗੇ, ਥੱਪੜ ਵੀ ਮਾਰ ਦੇਣਗੇ ਗੁੱਸੇ ਚ ਆ ਕੇ, ਥੱਪੜ ਵੀ ਮਾਰ ਦੇਣਗੇ, ਧੀ ਨੂੰ ਕੁੱਟ ਵੀ ਦੇਣਗੇ, ਪਰ ਜਿਹੜੀ ਬਾਹਰ ਉਹਦੇ ਨਾਲ ਹੋਣੀ ਹੈ ਉਹ ਥੋੜ੍ਹਾ ਕਰ ਦੇਣਗੇ। ਤਾਂ ਕਰਕੇ ਮੈਨੂੰ ਅੱਜ ਤੱਕ ਤੇ ਮੈਂ ਐਸੀ ਜੋ ਮਰਜ਼ੀ ਕਹੀ ਜਾਈਏ, ਅੱਜ ਤੱਕ ਤੇ ਪੁਰਾਣਾ ਜਿਹੜਾ ਸਮਾਂ ਇੱਦਾਂ ਹੀ ਰਿਹਾ ਜਿਵੇਂ ਲੋਕ ਦੁਸ਼ਮਣੀਆਂ ਕੱਢਦੇ ਹੁੰਦੇ ਨੇ ਕੁੜੀਆਂ ਨਾਲ, ਧੀ ਜੰਮ ਪੀ ਐਂ ਲੱਗਦਾ ਦੁਸ਼ਮਣੀ ਕੱਢਦਾ, ਕਦੇ ਕੋਈ ਸਲਾਹ ਨੀ, ਕਦੇ ਕੋਈ ਪੁੱਛ ਨੀ, ਕਦੇ ਕੋਈ ਗੱਲ ਨੀ, ਕਦੇ ਬਾਤ। ਤਾਂ ਕਰਕੇ ਅਸੀਂ ਇਹਨਾਂ ਨਿੱਕੀਆਂ ਨਿੱਕੀਆਂ ਨੁਕਤਿਆਂ ਨੂੰ ਸਮਝਣਾ, ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ। ਤੇ ਜਿਹੜੀ ਆਪਾਂ ਪਹਿਲਾਂ ਗੱਲ ਕਰਦਾ ਸੀ ਮੈਂ ਉਹਨੂੰ ਹੁਣ ਪਹਿਲਾਂ ਵਾਲੀ ਗੱਲ ਨੂੰ ਫੇਰ ਦੁਬਾਰਾ ਸਮਝੋ। ਜਿਹੜਾ ਨਾ ਬਾਹਰਲੇ ਦੇਸ਼ ਹੈ, ਜਰਾ ਧਿਆਨ ਨਾਲ ਸਮਝੀ ਜਾਇਓ, ਬਾਹਰਲਿਆਂ ਦੇਸ਼ਾਂ ਵਿੱਚ ਰੱਬ ਤੇ ਨਹੀਂ ਕੋਈ ਗੱਲ ਸਿੱਟੀ ਗਈ। ਇਹ ਨਹੀਂ ਹੈਗਾ ਵੀ ਉੱਥੇ ਰੱਬ ਨਹੀਂ, ਉੱਥੇ ਰੱਬ ਨੂੰ ਲੋਕ ਮੰਨਦੇ ਨੇ, ਜੀਸਸ ਨੂੰ ਬਹੁਤ ਮੰਨਦੇ ਐ, ਅਸੀਂ ਵੀ ਮੰਨਦੇ ਹਾਂ ਰੱਬ ਨੂੰ, ਉਹ ਵੀ ਮੰਨਦੇ ਐ, ਪਰ ਮੰਨਣ ਮੰਨਣ ਵਿੱਚ ਫਰਕ ਫਰਕ। ਸਾਡੇ ਇੱਧਰਲੇ ਮਾਲਵੇ ਵਾਲੇ ਦੁਆਬੇ ਚ ਦਰਸ਼ਨਾਂ ਨੂੰ ਤੁਰੇ ਜਾਂਦੇ ਆ, ਦੁਆਬੇ ਵਾਲੇ ਮਾਝੇ ਨੂੰ ਦਰਸ਼ਨਾਂ ਨੂੰ ਤੁਰੇ ਜਾਂਦੇ ਆ, ਮਾਝੇ ਵਾਲੇ ਟਰੱਕ ਬੱਸਾਂ ਭਰਦੇ ਆ ਉਹ ਮਾਲਵੇ ਚ ਤੁਰੇ ਆਉਂਦੇ ਆ, ਮਾਲਵੇ ਵਾਲੇ ਦਿੱਲੀ ਨੂੰ ਦਰਸ਼ਨ ਕਰਨ ਜਾਂਦੇ ਆ, ਦਿੱਲੀ ਵਾਲੇ ਪੰਜਾਬ ਨੂੰ ਤੁਰੇ ਆਉਂਦੇ ਆ, ਇੱਥੋਂ ਆਪਾਂ ਚੱਲਦੇ ਹਾਂ ਮਹਾਰਾਸ਼ਟਰ ਚ ਦਰਸ਼ਨ ਕਰਨ ਜਾਂਦੇ ਆ, ਮਹਾਰਾਸ਼ਟਰ ਵਾਲੇ ਟਰੱਕ ਭਰਦੇ ਆ ਇੱਧਰ ਨੂੰ ਦਰਸ਼ਨ ਕਰਨ ਆਉਂਦੇ ਆ, ਸਾਡੀਆਂ ਐ ਯਾਤਰਾਵਾਂ ਚੱਲਦੀਆਂ, ਸਾਡਾ ਕਰੋੜਾਂ ਰੁਪਇਆ ਸਿੱਖਾਂ ਦਾ ਯਾਤਰਾਵਾਂ ਦੇ ਉੱਤੇ ਹੀ ਖਰਚ ਕਰਦਾ। ਪੈਸਾ ਲਾਉਂਦੇ ਵੀ ਆ, ਰਸਤੇ ਤੇ ਵੀ ਲਾਉਂਦੇ ਆ, ਖਰਚਾ ਉੱਥੇ ਵੀ ਦੇ ਕੇ ਆਵਾਂਗੇ, ਭੇਟਾ ਕਰਕੇ ਆਵਾਂਗੇ, ਵੱਧ ਤੋਂ ਵੱਧ ਬੰਦਾ ਕਰਦਾ ਹੈ। ਪਰ ਅਮਰੀਕਾ ਕੈਨੇਡਾ ਵਿੱਚ ਧਰਮ ਹੈਗਾ, ਪਰ ਕਦੇ ਮੈਂ ਨਹੀਂ ਵੇਖਿਆ ਵੀ ਕੈਲੀਫੋਰਨੀਆ ਵਾਲੇ ਨਿਊਯਾਰਕ ਦਰਸ਼ਨ ਕਰਨ ਚੱਲੇ ਨੇ, ਨਿਊਯਾਰਕ ਵਾਲੇ ਕੈਲੀਫੋਰਨੀਆ ਦਰਸ਼ਨ ਕਰਨ, ਉੱਥੇ ਹੈ ਹੀ ਨਹੀਂ ਕਿਤੇ ਵੀ ਆਹ ਚਰਚ ਵਾਲੇ ਉਹ ਚਰਚ ਦੇ ਦਰਸ਼ਨ ਕਰਨੇ ਨੇ, ਉੱਧਰ ਵਾਲੇ ਉੱਧਰ ਚੱਲੇ, ਏਦਾਂ ਹੁੰਦਾ ਨਹੀਂ। ਇਹ ਸਾਡੇ ਹੀ ਹੈ, ਇੱਕ ਸਿਸਟਮ ਹੈ, ਇਹ ਮਾਈਂਡ ਸੈੱਟ ਹੈ। ਧਰਮ ਹੈਗਾ ਪਰ ਲਾਈਟ, ਬੜਾ ਲਾਈਟ ਜਿਹਾ ਧਰਮ ਹੈਗਾ, ਪਰ ਸਾਡੇ ਵਾਂਗੂ ਸਾਡੇ ਮਨੌਤਾਂ ਹਾਵੀ ਨੇ, ਸਾਡੇ ਧਰਮ ਬਹੁਤ ਹਾਵੀ ਹੈ, ਸਾਡੇ ਦਿਮਾਗ ਤੇ, ਸਾਡੀ ਸੁਰਤ ਸਾਨੂੰ ਇੰਨਾ ਕੁਝ ਦੱਸਿਆ। ਅਸੀਂ ਕਹਿੰਦੇ ਜੇ ਮੈਂ ਨਾ ਕੀਤਾ ਮੈਂ ਤੇ ਪਾਪੀ ਬਣ ਜੂ, ਮੈਂ ਤੇ ਐ ਹੋ ਜੂ ਜੇ ਮੈਂ ਆਹ ਕੰਮ ਨਾ ਕੀਤਾ ਮੇਰੇ ਨਾਲ, ਐ ਹੋ ਜੂ ਜੇ ਮੈਂ ਇੱਦਾਂ ਨਾ ਕੀਤਾ ਮੇਰੇ ਨਾਲ, ਐ ਹੋ ਜੂ। ਬੜਾ ਫਰਕ ਹੈ, ਤੇ ਮੈਂ ਜਿਹੜੀ ਗੱਲ ਕਹਿ ਰਿਹਾ ਸੁਣੋ, ਸਾਡੇ ਭਾਰਤ ਦੇ ਵਿੱਚ ਚਿੰਤਨ ਹੋਇਆ ਕੋਈ ਕਰੂ ਕੋਈ ਕਰੂ, ਤੂੰ ਚਿੰਤਾ ਨਾ ਕਰ। ਹੁਣ ਪੰਕਤੀ ਦੇ ਅਰਥ ਵੀ ਅਸੀਂ ਇਸ ਸੰਦਰਭ ਵਿੱਚ ਹੀ ਲੈਂਦੇ ਹਾਂ ਨਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਵੀ ਤੂੰ ਨਾ ਚਿੰਤਾ ਕਰ, ਉਹਨੂੰ ਚਿੰਤਾ ਹੈ। ਠੀਕ ਹੈ ਨਾ ਗੱਲ? ਹੁਣ ਜੇ ਆਪਾਂ ਇਹਨੂੰ ਐ ਸਮਝਾਂਗੇ, ਫਿਰ ਢਿੱਡ ਵੱਧ ਰਿਹਾ, ਤੂੰ ਮਿੱਠਾ ਖਾਈ ਚੱਲ, ਸ਼ੂਗਰ ਸ਼ਾਗਰ ਹੋਈ ਜਾਂਦੀ ਹੈ, ਸਿਹਤ ਵਧੀ ਜਾਂਦੀ ਹੈ, ਤੇ ਤੂੰ ਚਿੰਤਾ ਨਾ ਕਰ, ਚਿੰਤਾ ਉਹਨੂੰ ਹੈਗੀ। ਫਿਰ ਪੈ ਗਿਆ ਭੋਗ ਦੋ ਚਾਰ ਨਹੀਂ ਲਈ, ਫਿਰ ਤਾਂ ਹੋ ਜਾਣਾ ਸ਼ੂਗਰ ਵਾਲੇ ਨੂੰ ਕਹੋ ਵੀ ਤੂੰ ਚਿੰਤਾ ਨਾ ਕਰ, ਤੂੰ ਗੋਲ ਗੱਪੇ ਖਾ, ਤੂੰ ਰਸਗੁੱਲੇ ਖਾ, ਤੂੰ ਗੁਲਾਬ ਜਾਮਣ ਖਾਈ ਜਾ, ਤੂੰ ਚਿੰਤਾ ਨਾ ਕਰ ਵੀ ਮਿੱਠਾ ਨਹੀਂ ਖਾਣਾ, ਤੂੰ ਬੇਫਿਕਰ ਹੋ ਕੇ ਚਲੋ ਸੀ ਜੀ। ਹੈਂਜੀ, ਤੇ ਫਿਰ ਬਣੂਗੀ, ਫਿਰ ਤੇ ਗਿਆ। ਜੇ ਇਹ ਇਹਦੇ ਪੰਕਤੀ ਦੇ ਅਰਥ ਆਪਾਂ ਐ ਲੈਣੇ, ਐ ਨਹੀਂ, ਇਹ ਨੁਕਤਾ ਜਿਹੜਾ ਆ ਬੜਾ ਬਰੀਕ ਹੈ, ਜਿਹੜੀ ਆਪਾਂ ਸ਼ੁਰੂ ਵਿੱਚ ਨਹੀਂ ਸਾਰੀ ਗੱਲ ਕੀਤੀ ਵੀ ਉਸ ਸਮਗਰ ਦਾ ਅਸੀਂ ਰੂਪ ਹਾਂ ਤੇ ਉਹਨੂੰ ਸਾਡਾ ਫਿਕਰ ਹੈ, ਜਦੋਂ ਅਸੀਂ ਸ਼ਰਤ ਪੂਰੀ ਕਰ ਦਿਆਂਗੇ ਫਿਰ ਤੂੰ ਚਿੰਤਾ ਨਾ ਕਰ। ਸੁਣੋ, ਜੇ ਹੁਣ ਤੂੰ ਮੰਨ ਲਓ ਜਿੰਮ ਕਰਦਾ ਪੂਰੀ, 2 ਘੰਟੇ ਸਿਹਤ ਦਾ ਧਿਆਨ ਰੱਖਦਾ, ਮੁੜਕਾ ਪੂਰਾ ਚੋਰਿਆ ਤੇਰਾ, ਪੋ ਮਾਘ ਦੇ ਮਹੀਨਿਆਂ ਵਿੱਚ ਵੀ ਪੂਰਾ ਜ਼ੋਰ ਲਾ ਦਿੰਦਾ, ਫਿਰ ਨਾ ਟੈਨਸ਼ਨ ਲੈ ਵੀ ਸ਼ੂਗਰ ਹੋ ਜੂ, ਨਾਨਕ ਚਿੰਤਾ ਮਤ ਕਰ। ਹੁਣ ਟੈਨਸ਼ਨ ਵਾਲੀ ਗੱਲ ਨਹੀਂ, ਚਿੰਤਾ ਤੁਸੀਂ ਜੇ ਸ਼ਰਤ ਪੂਰੀ ਕਰਤੀ, ਤੁਸੀਂ ਪਤੀ ਪਤਨੀ ਦੇ ਸ਼ਰਤ ਸੀ ਪੂਰੀ ਕਰਤੀ ਨਾ, ਰਿਕੁਆਇਰਮੈਂਟ ਤੇਰੀ ਵੀ ਸਿਹਤ ਠੀਕ ਹੈ, ਘਰ ਵਾਲੀ ਦੀ ਵੀ ਸਿਹਤ ਠੀਕ ਹੈ, ਸ਼ਰਤ ਪੂਰੀ ਕਰਤੀ, ਫਿਰ ਚਿੰਤਾ ਨਾ ਕਰ, ਫਿਰ ਉਹਦੀ ਕੁੱਖ ਵਿੱਚ ਬੱਚਾ ਪਲਣਾ ਹੈ, ਫਿਰ ਉਹਨੇ ਬਣ ਜਾਣਾ, ਫਿਰ ਉਹਨੇ ਬਾਹਰ ਆਉਣਾ 9 ਮਹੀਨੇ ਬਾਅਦ, ਫਿਰ ਇੰਨਾ ਤੇਰਾ ਕੰਮ ਹੋ ਗਿਆ, ਹੁਣ ਚਿੰਤਾ ਹੁਣ ਉਹਦਾ ਸਿਸਟਮ ਹੈ। ਪਾਣੀ ਦੇ ਵਿੱਚ ਬੱਚੇ ਨੇ ਪੜਨਾ, ਪਾਣੀ ਦੀ ਗੁਥਲੀ ਹੁੰਦੀ ਹੈ ਪਾਣੀ ਦੇ ਵਿੱਚ, ਤੇ ਐ ਕਈ ਵਾਰੀ ਬੱਚੇ ਐ ਐ ਘੁੰਮਦੇ ਨੇ ਪੂਰੇ ਦੇ ਪੂਰੇ, ਐ ਚੱਕਰ ਕੱਢਦੇ ਨੇ, ਐ ਨਾੜੂਆ ਵੀ ਉਹਨਾਂ ਦਾ ਕਈ ਵਾਰੀ ਗਲ ਚ ਲਪੇਟਿਆ ਜਾਂਦਾ ਬੱਚੇ, ਐ ਘੁੰਮਦਾ ਲੱਤਾਂ ਮਾਰਦੇ, ਪਰ ਫਿਰ ਇਹ ਨਾ ਸੋਚ ਜਾ ਵੀ ਕਿਤੇ ਅੰਦਰ ਪ੍ਰੋਬਲਮ, ਉਹ ਤੇ ਇਹ ਫਿਰ ਫਿਕਰ ਨਾ ਕਰ, ਉਹਦਾ ਸਿਸਟਮ ਬੜਾ ਖਰਾਬ, ਚਿੰਤਾ ਨਾ ਕਰ। ਹੁਣ ਸਮਝਣਾ ਜਰਾ, ਬਾਹਰਲੇ ਦੇਸ਼ਾਂ ਵਿੱਚ ਇਹ ਵਿਚਾਰ ਅਰਥ ਸਾਡੇ ਇੱਦਾਂ ਕਰਤਾ, ਉਲਟ ਕਰਤਾ, ਚਿੰਤਾ ਨਾ ਕਰੋ, ਚਿੰਤਾ ਤਾਂ ਰੱਬ ਹੀ ਕਰੀ, ਇਹਨੇ ਕੀ ਕਰਤਾ, ਲੋਕ ਆਲਸੀ ਕਰਤੇ, ਵਿਹਲੜ ਕਰਤੇ, ਟੈਨਸ਼ਨ ਫਰੀ, ਚਿੰਤਾ ਕਿਹਨੂੰ ਹੈ, ਰੱਬ ਨੂੰ, ਆਪਾਂ ਟੈਨਸ਼ਨ ਫਰੀ ਫਰੀ ਹੋ ਗਏ। ਅਮਰੀਕਾ ਕੈਨੇਡਾ ਦੇ ਵਿੱਚ ਲੋਕਾਂ ਨੇ ਕਿਹਾ ਟੈਨਸ਼ਨ ਸਾਨੂੰ ਆਪ ਲੈਣੀ ਪੈਣੀ ਹੈ, ਡਿਪਰੈਸ਼ਨ ਦੇ ਮਰੀਜ਼ ਅਮਰੀਕਾ ਕੈਨੇਡਾ ਚ ਜ਼ਿਆਦਾ ਆ, ਸਾਡੇ ਘੱਟ ਆ, ਸਾਈਕੋਲੋਜਿਸਟ ਦੀ ਜ਼ਰੂਰਤ ਜਿਹੜੀ ਹੈ ਅਮਰੀਕਾ ਕੈਨੇਡਾ ਦੇ ਲੋਕਾਂ ਨੂੰ ਜ਼ਿਆਦਾ ਪੈਂਦੀ ਹੈ, ਸਾਨੂੰ ਘੱਟ ਪੈਂਦੀ ਹੈ। ਉੱਥੇ ਲੋਕ ਬਹੁਤ ਦੁਖੀ ਨੇ, ਡਿਪਰੈਸ਼ਨ ਹੈ, ਬੋਝ ਪਿਆ ਸਿਰ ਤੇ, ਸਮਝਦੇ ਹੋ ਗੱਲ, ਬੋਝ ਪੈ ਗਿਆ, ਤੇ ਬੋਝ ਕਿਹਨੂੰ ਪੈ ਰਿਹਾ ਜਿਨ੍ਹਾਂ ਨੇ ਦਿਮਾਗ ਵਰਤਿਆ ਅਸੀਂ ਪਤਾ ਕੀ ਇਹਨੇ ਕੋਈ ਡਿਪਰੈਸ਼ਨ ਨਹੀਂ ਤੇ ਫਿਰ ਵਰਤਿਆ ਵੀ ਤੇ ਨਹੀਂ ਤੂੰ ਦੱਸ ਕਰ ਕੀਤਾ ਵੀ ਕੀ ਹੈ ਫਿਰ ਜੇ ਇੰਡੀਆ ਚ ਲੋਕਾਂ ਨੂੰ ਡਿਪਰੈਸ਼ਨ ਨਹੀਂ ਚਿੰਤਾ ਹੀ ਕੋਈ ਨਹੀਂ ਇਹ ਕਹਿੰਦੇ ਨੇ ਚਿੰਤਨ ਕਰਦੇ ਆ ਚਿੰਤਾ ਨਹੀਂ ਕਰਦੇ ਮਤਲਬ ਰੱਬ ਆਪੇ ਹੀ ਕਰਦਾ ਹਿੰਦੂ ਕਹਿੰਦੇ ਨੇ ਭਗਵਾਨ 33 ਕਰੋੜ ਹੈਗੇ ਨੇ ਸਿੱਖ ਕਹਿੰਦੇ ਨੇ ਸਾਡਾ ਰੱਬ ਹੈਗਾ ਮੁਸਲਮਾਨ ਕਹਿੰਦੇ ਸਾਡਾ ਅੱਲਾ ਹੈਗਾ ਅਸੀਂ ਕਿਹਾ ਰੱਬ ਨੇ ਕਰ ਦੇਣਾ ਇੱਧਰ ਸੁਣਨਾ ਅਸੀਂ ਕਰਦੇ ਹਾਂ ਚਿੰਤਨ ਅਸੀਂ ਚਿੰਤਾ ਨਹੀਂ ਕਰਦੇ ਚਿੰਤਾ ਤੂੰ ਟੈਨਸ਼ਨ ਲਈਓ ਹੀ ਨਹੀਂ ਤੂੰ ਟੈਨਸ਼ਨ ਕੋਈ ਲਈਓ ਹੀ ਨਹੀਂ ਤੇ ਸਟ੍ਰੈਸ ਪਈ ਹੋਈ ਕੋਈ ਤੇ ਆਰਾਮ ਨਾਲ ਸੌਂਦਾ ਸੀ ਆਰਾਮ ਨਾਲ ਉੱਠਦਾ ਸੀ ਕਈ ਬੰਦੇ ਤੁਸੀਂ ਵੇਖੇ ਇਹ ਐ ਪੈ ਗਏ ਇਹ ਐ ਪਏ ਐ ਲੱਗਦਾ ਸੋਚੀ ਬੰਦ ਕਰਤੀ ਉਸੇ ਵੇਲੇ ਹੁੰਦੇ ਨੇ ਨਾ ਕਈ ਇਹ ਐ ਪਏ ਨੀ ਦੋ ਮਿੰਟ ਚ ਨੀਂਦ ਤੇ ਕਈ ਬੰਦੇ ਨੂੰ ਹੁਣ ਜਿਹੜੇ ਬੰਦੇ ਨੇ ਬੋਝ ਪਿਆ ਵੀ ਸਵੇਰੇ ਐ ਵੀ ਕਰਨਾ ਉਹਦਾ ਆਹ ਕਰਨ ਵਾਲਾ ਆਹ ਕੰਮ ਕਰਨ ਵਾਲਾ ਕੰਮ ਜ਼ਿਆਦਾ ਆ ਜਾਣੇ ਜੇ ਉਹਦੇ ਤੇ ਉਹਨੂੰ ਸੁਣਦਿਆਂ ਸੁਣਦਿਆਂ ਅੱਧਾ ਘੰਟਾ ਲੱਗ ਜਾਂਦਾ ਉਹਦੇ ਦਿਮਾਗ ਚ ਕਿੰਨਾ ਕੁਝ ਚੱਲਦਾ ਜੇ ਉਹਨੂੰ ਅੱਧੀ ਰਾਤ ਨੂੰ ਕਿਤੇ ਖੜਕਾ ਹੋ ਗਿਆ ਜਾਗ ਆ ਗਈ ਉਹਨੇ ਫਿਰ ਸੋਚੀ ਜਾਣਾ ਵੀ ਉਹ ਕਿਵੇਂ ਕਰਨਾ ਕੰਮ ਉਹ ਕਿਵੇਂ ਕਰਨਾ ਉਹਦੇ ਦਿਮਾਗ ਚ ਚੱਲੀ ਜਾਣਾ ਉਹਦਾ ਦਿਮਾਗ ਸੌਣਾ ਨਹੀਂ ਹੁਣ ਅਸੀਂ ਕਹੀਏ ਕਿ ਬੰਦਾ ਆ ਵੇਖੋ ਇਹਨੂੰ ਕੋਈ ਬਿਮਾਰੀ ਨਹੀਂ ਇਹ ਕੋਈ ਟੈਨਸ਼ਨ ਮੁਕਤ ਫਿਰ ਹੈਗਾ ਵੀ ਤੇ ਨਿਕੰਮਾ ਹੈ ਉਹ ਜਿਹੜਾ ਟੈਨਸ਼ਨ ਲੈਂਦਾ ਕਰਦਾ ਵੀ ਉਹੀ ਹੈ ਹੁਣ ਪਤਾ ਕਰਨ ਵਾਲਾ ਕੰਮ ਦੱਸਾਂ ਤੁਹਾਨੂੰ ਕੀ ਹੈ ਬਾਹਰਲੇ ਜਿਹੜੇ ਸੀ ਉਹਨਾਂ ਨੇ ਜ਼ਿਆਦਾ ਬੋਝ ਪਾ ਲਿਆ ਸਾਡੇ ਵਾਲਿਆਂ ਨੇ ਜਮਾ ਹੀ ਨਹੀਂ ਪਾਇਆ ਪਤਾ ਕੀ ਕਰਨ ਵਾਲਾ ਇਹ ਨਾ ਦੋਵੇਂ ਇਕੱਠੇ ਕਰਨ ਵਾਲੇ ਕੁਛ ਉਹਨਾਂ ਦਾ ਕੁਛ ਸਾਡਾ ਜੇ ਮਿਕਸ ਹੋ ਜਾਣ ਕੁਛ ਉਹਨਾਂ ਦਾ ਚਿੰਤਾ ਕਰਨ ਵਾਲਾ ਤੇ ਕੁਝ ਚਿੰਤਨ ਕਰਨ ਵਾਲਾ ਜੇ ਮਿਕਸ ਕਰ ਦਈਏ
ਫਿਰ ਬੈਲੈਂਸ ਹੋ ਜਾਏ ਬੈਲੈਂਸ
ਤੇ ਬੈਲੈਂਸ ਰਵਾਂਗੇ ਸੌਖੇ ਰਵਾਂਗੇ ਜਮਾ ਹੀ ਨਿਕੰਮੇ ਨਾ ਬਣੋ ਤੇ ਪਾਗਲਾਂ ਵਾਂਗੂ ਹਰ ਚੀਜ਼ ਦੀ ਸਟ੍ਰੈਸ ਵੀ ਨਾ ਲਓ
ਬੈਲੈਂਸ ਕਰ ਲਓ ਜੇ ਸੌਖੇ ਰਹੇ
ਕੁਝ ਬਾਹਰਲਿਆਂ ਤੋਂ ਸਿੱਖ ਲਓ ਕੁਝ ਸਾਡੇ ਵਾਲਿਆਂ ਤੋਂ ਵੀ ਸਿੱਖ ਲਓ ਜਿਵੇਂ ਸਾਡੇ ਵਾਲੇ ਮਹੀਨਾ ਮਹੀਨਾ ਯਾਤਰਾ ਗਏ ਹੋਏ ਆ ਉਹ ਕਹਿੰਦੇ ਇੱਕ ਮਿੰਟ ਟਾਈਮ ਨਹੀਂ ਲੱਗਦਾ ਬਾਹਰਲਿਆਂ ਕੋਲ ਇੱਕ ਮਿੰਟ ਵੀ ਨਹੀਂ ਇਹ ਵੀ ਠੀਕ ਨਹੀਂ ਵੀ ਪਾਗਲਾਂ ਵਾਂਗੂ ਹੀ ਕੰਮ ਕਰੀ ਜਾਓ ਤੇ ਇਹ ਵੀ ਠੀਕ ਨਹੀਂ ਵੀ ਡੱਕਾ ਨਾ ਤੋੜੋ
ਮਿਕਸ ਕਰ ਲਓ ਨਹੀਂ ਤੇ ਨਾ ਬੈਲੈਂਸ ਜਿਹੜਾ ਹੈ ਨਾ
ਮੈਂ ਦਿੱਲੀ ਗਿਆ ਦੋ ਦੋ ਤੇ ਉੱਥੇ ਆਪਾਂ ਦੋ ਤਿੰਨ ਬੰਦਿਆਂ ਦੇ ਮੈਂ ਗਿਆ ਮਿਲਿਆ ਮੇਰਾ ਜ਼ਰੂਰੀ ਸੀ ਵੀ ਚੱਲ ਮੈਂ ਜਾ ਕੇ ਆਉਣਾ ਚਾਰ ਕੁ ਮੈਨੂੰ ਲੱਗਦਾ ਮੈਂ ਜਗ੍ਹਾ ਗਿਆ ਤੇ ਮੈਂ ਉਹ ਤੇ ਸਾਡਾ ਕੰਮ ਇੱਕ ਰਾਤ ਚ ਪੂਰਾ ਹੋ ਗਿਆ ਸਾਰੇ ਥਾਵਾਂ ਤੇ ਮੈਂ ਜਾ ਆਇਆ ਮੈਂ ਆਪਣੇ ਨੂੰ ਕਿਹਾ ਸੰਨੀ ਨੂੰ ਮੈਂ ਕਿਹਾ ਵੀ ਮੈਨੂੰ ਦਿੱਲੀ ਘੁਮਾ ਮਾੜਾ ਜਿਹਾ ਮੈਂ ਵੇਖਣੀ ਹੈ ਦਿੱਲੀ ਤੇ ਦੋ ਦਿਨ ਮੈਂ ਦਿੱਲੀ ਦੇ ਕਈ ਪਲੇਸ ਵੇਖੇ ਵੇਖਦਾ ਗਿਆ ਹੁਣ ਇੱਕ ਗੱਲ ਮੈਂ ਨੋਟ ਕੀਤੀ ਕਿ ਦਿੱਲੀ ਹੈ ਨਾ ਜਿਹੜੀ ਭੱਜਦੀ ਦਿੱਲੀ ਦੌੜਦੀ ਬਿਲਕੁਲ ਨਹੀਂ ਟਿਕਦੀ ਭੱਜ ਰਹੀ ਦੌੜ ਰਹੀ ਹਰ ਬੰਦੇ ਨੂੰ ਏਦਾਂ ਨਿਗਾਹ ਮਾਰਦੇ ਸੀ ਕੋਈ ਆਟੋ ਲੈ ਰਿਹਾ ਕੋਈ ਟੈਕਸੀ ਜਾ ਰਿਹਾ ਕੋਈ ਤੁਰਿਆ ਜਾ ਰਿਹਾ ਕੋਈ ਮੋਟਰਸਾਈਕਲ ਤੇ ਕੋਈ ਇੱਧਰ ਦੀ ਕੱਢ ਕੇ ਜਾ ਰਿਹਾ ਕੋਈ ਗੱਡੀ ਇੱਧਰ ਨੂੰ ਵਾੜ ਰਿਹਾ ਮਤਲਬ ਭੱਜਦੇ ਆ ਸਭ ਭੱਜ ਰਹੇ ਆ ਦੌੜ ਰਹੇ ਆ ਦੌੜ ਰਹੇ ਆ ਦੌੜ ਰਹੇ ਆ ਸਾਡੇ ਸਾਰੇ ਠੰਡੇ ਠੰਡੇ ਕੋਈ ਇੱਥੇ ਤਾਸ਼ ਖੇਡ ਰਿਹਾ ਕੋਈ ਉਹ ਬੈਠਾ ਫੋਨ ਲੈ ਕੇ ਕੋਈ ਉਹ ਰੂੜੀ ਤੇ ਬੈਠਾ ਕੋਈ ਉਹ ਜਾਦੂ ਜਾਦੂ ਕਰਦਾ ਫਿਰਦਾ ਕੋਈ ਉੱਧਰ ਫਿਰਦਾ ਕੋਈ ਉਹ ਵੜਿਆ ਫਿਰਦਾ ਮਤਲਬ ਸਾਡੇ ਇੱਦਾਂ ਸਮਝਣਾ ਤੇਜ਼ ਹੈ ਦਿੱਲੀ ਜਿਵੇਂ ਨਾ ਤੁਸੀਂ ਬੱਸ ਫੜਨੀ ਹੈ ਤੇ ਬੱਸ ਤੇਜ਼ ਹੋਵੇ ਤੇ ਤੁਸੀਂ ਜੇ ਬੱਸ ਛਾਲ ਮਾਰਨੀ ਹੈ ਤੇ ਤੁਹਾਨੂੰ ਵੀ ਓਨਾ ਹੀ ਤੇਜ਼ ਬੱਸ ਦੇ ਨਾਲ ਦੌੜਨਾ ਪੈਂਦਾ ਤੇਜ਼ ਨੇ ਬੱਸ ਤੇਜ਼ ਹੈ ਤੇ ਤੈਨੂੰ ਵੀ ਤੇਜ਼ ਹੋਣਾ ਤੂੰ ਦਿੱਲੀ ਤੇਜ ਹੈ ਉੱਥੇ ਸੁਸਤ ਬੰਦੇ ਨੂੰ ਕੋਈ ਥਾਂ ਨਹੀਂ, ਆਲਸੀ ਬੰਦੇ ਨੂੰ ਉੱਥੇ ਕੋਈ ਥਾਂ ਨਹੀਂ, ਸੁਸਤ ਨੂੰ ਕੋਈ ਥਾਂ ਨਹੀਂ। ਤੇਜ ਸਿਸਟਮ ਦੇ ਵਿੱਚ ਰਹਿ ਕੇ ਜੇ ਤੇਜ ਹੋਏਗਾ ਤੇ ਦਿੱਲੀ ਚ ਕੱਟੇਗਾ ਕਾਮਯਾਬ ਹੈ, ਨਹੀਂ ਤੇ ਫੇਲ, ਤੈਨੂੰ ਵੀ ਤੇਜ ਹੋਣਾ ਪੈਣਾ। ਤੁਸੀਂ ਵੇਖੋਗੇ ਦਿੱਲੀ ਦੇ ਲੋਕ ਤੁਹਾਨੂੰ ਵੱਖਰੀ ਪਛਾਣੇ, ਇੱਥੇ ਆ ਜਾਂਦੇ ਨੇ ਮੇਰੇ ਕੋਲ ਮਿਲਣ ਆਉਂਦੇ ਆ, ਮੈਂ ਇਹਨੂੰ ਵੇਖ ਕੇ ਕਹਿੰਦਾ ਦਿੱਲੀਓ ਆਇਆ, ਕਹਿੰਦਾ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਮੈਂ ਕਿਹਾ ਲੁਧਿਆਣੇ ਦਿੱਲੀ ਵਾਲੇ ਅੱਡ ਹੀ ਪਤਾ ਲੱਗਿਆ, ਲੁਧਿਆਣਾ ਵੀ ਸਾਡਾ ਜਿਹੜਾ ਸ਼ਹਿਰੀ ਤਬਕਾ ਹੈ ਨਾ ਬੜੇ ਤੇਜ਼ ਤੇਜ਼ ਹੈ, ਪੂਰਾ ਐਕਟਿਵ ਐਕਟਿਵ ਐਕਟਿਵ, ਉਹ ਹਾਲਾਤਾਂ ਨੇ ਤੇਜ਼ ਕੀਤੇ ਹੈ। ਪਾਕਿਸਤਾਨ ਨੂੰ ਆਏ ਆ ਰਿਫਿਊਜੀ, ਮਾਲਵੇ ਦੇ ਲੋਕਾਂ ਨਾਲੋਂ ਰਿਫਿਊਜੀ ਜਿਹੜੇ ਆ ਉਹ ਤੇਜ਼ ਹੈ,
ਨਸਲ ਤੇਜ਼ ਹੈ ਉਹਨਾਂ ਦੀ,
ਨਹੀਂ ਉਹ ਜਦੋਂ ਬੰਦਾ 47 ਚ ਉੱਜੜਿਆ, ਸਾਡੇ ਦਾਦੇ ਪੜਦਾਦੇ ਸਾਡੇ ਨਾਨਕੇ ਉੱਜੜ ਕੇ ਜਦੋਂ ਆਏ ਤੇ ਹਾਲਾਤਾਂ ਨੇ ਉਹਨਾਂ ਨੂੰ ਤੇਜ਼ ਕਰ ਦਿੱਤਾ। ਜਦੋਂ ਬੰਦਾ ਉੱਜੜ ਕੇ ਵੱਸਦਾ ਨਾ ਸਿਰ ਤੇ ਪੈਂਦੀ ਹੈ, ਹਾਲਾਤ ਬੰਦੇ ਨੂੰ ਤੇਜ਼ ਕਰ ਦਿੰਦੇ ਹੈ, ਬੰਦਾ ਤੇਜ਼ ਹੋ ਜਾਂਦਾ ਹੈ। ਸਰਵਾਈਵ ਕਰਨ ਵਾਸਤੇ ਤੇਜ਼ੀ ਬੜੀ ਜ਼ਰੂਰੀ ਹੈ ਤੇ ਦਿੱਲੀ ਦੌੜਦੀ ਹੈ, ਦਿੱਲੀ ਭੱਜਦੀ, ਦਿੱਲੀ ਜਾਗਦੀ ਸਾਰੀ ਸਾਰੀ ਰਾਤ। ਮੈਂ ਤਿੰਨ ਚਾਰ ਥਾਵਾਂ ਦੇ ਉੱਤੇ ਬਾਹਰ ਵੇਖਿਆ, ਹੁਣ ਮੈਂ ਖਾਣਾ ਵੀ ਬਾਹਰ ਖਾਧਾ, ਦੋ ਰਾਤਾਂ ਮੈਨੂੰ ਲੱਗਦਾ ਮੈਂ ਬਾਹਰ ਖਾਣਾ ਖਾਧਾ। ਬੜਾ ਵਧੀਆ ਇੱਕ ਰੈਸਟੋਰੈਂਟ ਸੀ ਚਾਈਨੀਜ਼, ਤੇ ਮੈਂ ਚਾਈਨੀਜ਼ ਫੂਡ ਕਦੇ ਨਹੀਂ ਖਾਧਾ, ਪਰ ਮੈਨੂੰ ਇਹਨੇ ਕਿਹਾ ਵੀ ਬੜਾ ਵਧੀਆ ਚਲੋ ਆਪਾਂ ਖਾਂਦੇ ਹਾਂ। ਮੈਂ ਪੂਰਾ ਚਾਈਨੀਜ਼ ਫੂਡ ਖਾਧਾ, ਬੜਾ ਸਵਾਦ ਲੱਗਿਆ। ਹੁਣ ਉੱਥੇ ਬੈਠੇ ਸੀ ਦਿੱਲੀ ਚ ਸੀ, ਅਗਲੇ ਦਿਨ ਕਹਿੰਦੇ ਜੀ ਆਪਾਂ ਨਾ ਟਾਕੋ ਬੈਲ ਖਾ ਕੇ ਆਈਏ। ਮੈਂ ਚੱਲ ਮੈਂ ਵੀ ਮਗਰ ਅਸੀਂ ਹੁਣ ਪੰਜ ਚਾਰ ਜਣੇ ਸੀ ਤੇ ਅਸੀਂ ਦੂਜੇ ਦਿਨ ਉੱਥੇ ਚਲੇ ਗਏ। ਸਵੇਰ ਵੇਲੇ ਮੈਂ ਜਿੱਥੇ ਰੁਕਿਆ ਸੀ ਉੱਥੇ ਕਹਿੰਦੇ ਬ੍ਰੇਕਫਾਸਟ ਵੀ ਇਨਕਲੂਡ ਹੈ ਤੇ ਚਲੋ ਉੱਥੇ ਖਾਂਦੇ ਹਾਂ। ਹੁਣ ਮੇਰੀ ਆਦਤ ਨਹੀਂ ਸਵੇਰੇ ਕੁਝ ਖਾਣ ਦੀ, ਤੇ ਉੱਥੇ ਉਹਨਾਂ ਨੇ ਕਿਹਾ ਡੋਸਾ ਖਾ ਲਓ ਜੀ, ਆ ਫਰੂਟ ਆ ਗਿਆ ਚਲੋ ਡੋਸਾ ਆ ਗਿਆ, ਮੁੜ ਕੇ ਉਹ ਪਰੌਂਠਾ ਇੱਕ ਤੇ ਦਹੀਂ ਨਾਲ ਖਾ ਲਓ। ਹੁਣ ਏਦੇ ਵਧੀਆ ਤਰੀਕੇ ਨਾਲ ਪੇਸ਼ ਕਰਦੇ ਆ ਵੀ ਧੱਕੇ ਨਾਲ ਹੀ ਜੀ ਕਰਦਾ ਪੈਨ ਕੇਕ ਆ ਗਿਆ, ਇਹਦੇ ਤੇ ਚੋਕਲੇਟ ਪਾਈ ਹੈ, ਇਹਦੇ ਤੇ ਫਲਾਣੀ ਪਾਈ ਹੈ, ਉਹ ਆਹ ਪੀ ਲੈ ਫਿਰ ਉਹ ਆਹ ਖਾ ਕੇ ਦੇਖੋ। ਚਲੋ ਸੱਚੀ ਮੈਂ ਦੱਸਾਂ, ਦੋ ਦਿਨ ਮੈਂ ਰਿਹਾ ਦਿੱਲੀ, ਅਸੀਂ ਖਾ ਵੀ ਲਿਆ, ਰਾਤ ਵਾਲਾ ਵੀ ਹੈਵੀ ਖਾ ਲਿਆ, ਸਵੇਰ ਵਾਲਾ ਬ੍ਰੇਕਫਾਸਟ ਵੀ ਹੈਵੀ ਕਰ ਲਿਆ, ਦੁਪਹਿਰੇ ਲੰਚ ਵੀ ਹੈਵੀ ਕਰ ਲਿਆ। ਦੋ ਦਿਨ ਕੀਤਾ, ਦੋ ਦਿਨ ਸਵਾਦ ਬੜਾ ਆਇਆ ਤੇ ਮੈਂ ਆਇਆ ਵਾਪਸ। ਰਾਤ ਮੇਰਾ ਰੋਟੀ ਖਾਣ ਨੂੰ ਜੀ ਨਾ ਕਰੇ, ਰਾਤ ਜਦੋਂ ਅਸੀਂ ਖਾਈਏ ਖਾਣਾ ਤੇ ਮੈਂ ਬਣਾਉਣ ਵਾਲੇ ਨੂੰ ਪੁੱਛਿਆ ਕਿਤੇ ਜੀ ਨੀ ਕਰਦਾ ਬਣਾਉਣ ਨੂੰ, ਮੈਂ ਕਹਾਂ ਮੇਰਾ ਖਾਣ ਨੂੰ ਜੀ ਨੀ ਕਰਦਾ ਵੀ ਆ ਕਿਨੂੰ ਆ ਖਾਈਏ ਗਾਜਰਾਂ ਪਾ ਕੇ ਉੱਤੇ ਐ ਲੱਗੇ। ਤੇ ਫਿਰ ਉਦੋਂ ਮੇਰੇ ਮਨ ਵਿੱਚ ਇਹ ਖਿਆਲ ਆਇਆ ਵੀ ਬੈਲੈਂਸ ਹੀ ਕੰਮ ਆ, ਦੋ ਦਿਨ ਨਜ਼ਾਰੇ ਲਏ ਤੇ ਦੋ ਦਿਨ ਆ ਕੇ ਸੈੱਟ ਹੀ ਨਹੀਂ ਹੋਇਆ। ਫਿਰ ਪਹਿਲੇ ਦੋ ਦਿਨਾਂ ਦਾ ਫਾਇਦਾ ਹੋਇਆ ਕੋਈ? ਇਹਦੇ ਨਾਲੋਂ ਚੰਗਾ ਸੀ ਪਹਿਲਾਂ ਹੀ ਬੈਲੈਂਸ ਰੱਖ ਦੇ। ਵੇਖੋ ਨਾ ਸੁਣੋ, ਤੁਸੀਂ ਨਾ ਵਿਆਹ ਦੇ ਵਿੱਚ ਗਏ ਤੇ ਬੜਾ ਹੀ ਨੱਚੇ, ਨੱਚੀ ਗਏ ਛਾਲਾਂ ਮਾਰਦੇ ਰਹੇ ਟੱਪਦੇ ਰਹੇ, ਪਰ ਦੋ ਦਿਨ ਘਰੇ ਆ ਕੇ ਜੀ ਨੀ ਲੱਗਿਆ, ਪੰਜ ਦਿਨ ਹੋ ਗਏ ਮਰੇ ਕੁੱਤੇ ਵਾਂਗੂ ਪਿਆ ਦੁਪਹਿਰੇ ਮੰਜੀ ਤੇ। ਕੀ ਹੈ ਕਹਿੰਦਾ ਬਸ ਰੌਣਕਾਂ ਗਈਆਂ, ਵਿਆਹ ਲੰਘ ਗਿਆ, ਮਹੀਨਾ ਦੁਖੀ। ਉਹ ਦਿਨ ਯਾਦ ਆਈ ਜਾਂਦੇ ਆ, ਫਿਰ ਤੇਰਾ ਦੋ ਦਿਨ ਜ਼ਿਆਦਾ, ਉਹ 15 ਦਿਨ ਬਾਅਦ ਪਰੇਸ਼ਾਨ ਹੋਇਆ, ਫਿਰ ਫਾਇਦਾ ਕੀ? ਇਹਦੇ ਨਾਲੋਂ ਚੰਗਾ ਹੈ ਵੀ ਓਨੀਆਂ ਕੀ ਛਾਲਾਂ ਮਾਰੋ, ਹਿਸਾਬ ਦਾ ਹੀ ਕਰੋ। ਤੇ ਮੈਂ ਉਹਨੂੰ ਹੱਸਦਾ ਸੀ, ਮੈਂ ਕਿਹਾ ਜਦੋਂ ਮੈਂ ਹੁਣ ਦਿੱਲੀ ਆਇਆ ਨਾ, ਕਹਿੰਦੇ ਕੀ? ਮੈਂ ਕਿਹਾ ਮੈਂ ਉੱਥੇ ਵੀ ਗਾਜਰਾਂ ਹੀ ਖਾਣੀਆਂ, ਅਸੀਂ ਪੰਗਾ ਲੈਣਾ ਹੀ ਨਹੀਂ ਵੱਡਾ, ਤੂੰ ਚਾਈਨੀਜ਼ ਖਵਾਤਾ ਮੇਰਾ, ਮੁੜ ਕੇ ਖਾਣ ਨੂੰ ਜੀ ਨਾ ਕਰੇ। ਇਹੋ ਜਿਹੀਆਂ ਸੌਸ ਪਾਈਆਂ ਉਹਦੇ ਉੱਤੇ, ਬੰਦੇ ਦਾ ਜੀ ਫਿਰ ਆਪੇ ਬਦਲ ਗਿਆ।
ਮੈਂ ਸਾਰੀ ਗੱਲ ਸਮੇਟਣ ਲੱਗਿਆ ਬੈਲੈਂਸ ਰੱਖੋ ਨਾ ਬਹੁਤਾ ਇੱਧਰ ਨੂੰ ਨਾ ਬਹੁਤਾ ਇੱਧਰ ਵੇਖੋ ਨਾ ਬਹੁਤੀਆਂ ਛਾਲਾਂ ਨਾ ਬਹੁਤਾ ਰੋਣਾ ਨਾ ਨਿਕੰਮੇ ਹੀ ਬਣੋ ਤੇ ਨਾ ਪਾਗਲਾਂ ਵਾਂਗੂ ਕੰਮ ਹੀ ਕਰੀ ਜਾਓ ਬੈਲੈਂਸ ਜਿਵੇਂ ਨਾ ਵੇਖੋ ਪਾਣੀ ਨਾ ਘੱਟ ਪਾਓਗੇ ਫਸਲ ਤਾਂ ਵੀ ਮਰਗੀ ਵੱਧ ਪਾਤਾ ਤਾਂ ਵੀ ਮਰੀ ਕੁਛ ਵੀ ਹਾਵੀ ਨਾ ਹੋਣ ਦਿਓ ਕੁਛ ਆਪਣੇ ਬੈਲੈਂਸ ਰੱਖਣਾ ਤੇ ਇਸੇ ਤਰ੍ਹਾਂ ਆ ਸਿਸਟਮ ਹੁਣ ਅਮਰੀਕਾ ਜ਼ਿਆਦਾ ਦੌੜ ਰਿਹਾ ਉੱਥੇ ਦਿਨ ਰਾਤ ਹੀ ਕੰਮ ਹੈ ਸਾਡੇ ਵਾਲੇ ਨਵੇਂ ਹੀ ਵਿਹਲੇ ਤਾਂ ਹੀ ਉਹ ਵਿਚਾਰਿਆਂ ਨੂੰ ਮੈਡੀਟੇਸ਼ਨ ਵਾਲੇ ਫਸਾ ਲੈਂਦੇ ਆ ਅਮਰੀਕਾ ਵਾਲੇ ਗੋਰੇ ਜਿੰਨੇ ਵੀ ਹੈ ਨਾ ਇੰਡੀਆ ਵਿੱਚ ਬਹੁਤ ਹਿੰਦੂ ਗੁਰੂਆਂ ਦੇ ਕੋਲ ਆਉਂਦੇ ਆ ਹਿੰਦੂ ਗੁਰੂਆਂ ਕੋਲ ਆਉਂਦੇ ਆ ਤੇ ਪਤਾ ਕਾਹਦੇ ਲਈ ਆਉਂਦੇ ਆ ਬਸ ਜਿਹੜੇ ਉਹਨਾਂ ਨੂੰ ਐ ਭਾ ਦੇਣ ਅੱਖਾਂ ਬੰਦ ਕਰਕੇ ਮੈਡੀਟੇਸ਼ਨ ਕਰਾਉਣ ਉਹਨਾਂ ਦੇ ਬੜੇ ਭਗਤ ਬਣ ਜਾਂਦੇ ਆ ਉਹ ਆਪਣਾ ਆਪਣੀ ਗੱਲ ਨਹੀਂ ਸੁਣਨਗੇ ਕਿਉਂਕਿ ਇਹ ਤੇ ਪ੍ਰੈਕਟੀਕਲਟੀ ਤੇ ਉੱਥੇ ਪਹਿਲਾਂ ਹੀ ਬਹੁਤ ਹੈ ਕੰਮ ਕਰੋ ਕਹਿੰਦੇ ਪਹਿਲਾਂ ਹੀ ਕਰਦੇ ਆ ਇਹ ਤੇ ਪਹਿਲਾਂ ਹੀ ਕਰਦੇ ਆ ਪਰ ਉਹ ਪਤਾ ਕਿਹਦੇ ਭਗਤ ਬਣਦੇ ਆ ਅਮਰੀਕਾ ਕੈਨੇਡਾ ਵਾਲੇ ਜਿਹੜਾ ਉਹਨਾਂ ਨੂੰ ਬਿਠਾ ਦੇਵੇ ਕਹਿੰਦੇ ਸ਼ੁਕਰ ਹੈ ਬਾਤ ਐ ਬਾਤ ਮਨ ਉਹਦਾ ਟਿਕਾਓ ਵੀ ਐ ਰਿਲੈਕਸ ਹੋ ਜਾ ਬਾਡੀ ਰਿਲੈਕਸ ਸਾਹਾਂ ਦਾ ਧਿਆਨ ਕਰ ਲੈ ਮੈਡੀਟੇਸ਼ਨ ਕਰਾਓ ਸਾਹ ਦਾ ਧਿਆਨ ਕਰ ਲੈ ਏਦਾਂ ਕਰ ਲੈ ਇਹੋ ਜਿਹੇ ਗੁਰੂਆਂ ਦੇ ਭਗਤ ਬਣ ਜਾਣਗੇ ਉਹ ਗੋਰੇ ਭਗਵੇਂ ਕੱਪੜੇ ਪਾਈ ਫਿਰਦੇ ਆ ਹਰਦੁਆਰ ਚਲੇ ਜੋ ਵਾਧੂ ਹੈ ਪਰ ਸਾਰੇ ਮੈਡੀਟੇਸ਼ਨ ਦੇ ਆਸ਼ਕ ਨੇ ਪ੍ਰੈਕਟੀਕਲਟੀ ਤੇ ਉੱਥੇ ਪਹਿਲਾਂ ਹੀ ਬਹੁਤ ਇੱਕ ਹੋਰ ਕਹਿੰਦੇ ਜਰਾ ਤਿੱਖਾ ਸੱਚ ਤਿੱਖਾ ਸੱਚ ਗੋਰੇ ਜਿੰਨੇ ਅੰਮ੍ਰਿਤਧਾਰੀ ਵੀ ਬਣੇ ਆ ਉਹ ਬਹੁਤੇ ਜੋਗੀ ਜੀ ਦੇ ਬਣਾਏ ਹੋਏ ਆ ਤੇ ਜੋਗੀ ਜੀ ਨੇ ਉਹਨਾਂ ਨੂੰ ਮੈਡੀਟੇਸ਼ਨ ਜੋਗ ਮਤ ਅਸੀਂ ਕਹੀਏ ਵੀ ਗੋਰੇ ਸਿੱਖ ਧਰਮ ਨਾਲ ਜੁੜ ਗਏ ਨਹੀਂ ਅਸਲ ਵਿੱਚ ਗੋਰੇ ਜੋਗੀਆਂ ਜੋਗੀ ਜੀ ਦੇ ਦੱਸੇ ਹੋਏ ਜੋਗ ਮਤ ਨਾਲ ਜੁੜੇ ਆ ਜਦੋਂ ਹਰਭਜਨ ਸਿੰਘ ਜੋਗੀ ਹੋਣੀ ਏਦਾਂ ਅੱਖਾਂ ਬੰਦ ਕਰਕੇ ਉਹਨਾਂ ਨੂੰ ਏਦਾਂ ਮੈਡੀਟੇਸ਼ਨ ਵਾਹਿਗੁਰੂ ਏਦਾਂ ਕਰਾਉਂਦੇ ਸੀ ਉਹਦੇ ਨਾਲ ਆਸ਼ਕ ਹੋਏ ਸੀ ਜਦੋਂ ਉਹਨਾਂ ਨੂੰ ਕੋਈ ਮੈਡੀਟੇਸ਼ਨ ਦੀ ਗੱਲ ਕਰਦਾ ਫਟਾਫਟ ਜੁੜ ਜਾਂਦੇ ਆ ਸਮਝ ਲਓ ਉਹਨਾਂ ਨੂੰ ਲੋੜ ਹੈ ਬ੍ਰੇਕ ਦੀ ਗੱਡੀ ਨੂੰ ਬ੍ਰੇਕ ਲਾਓ ਤੇ ਜਿਹੜੇ ਆਪਾਂ ਆ ਸਾਨੂੰ ਪਹਿਲਾਂ ਕਿਹਦੀ ਲੋੜ ਹੈ ਸਾਨੂੰ ਰੇਸ ਦੀ ਲੋੜ ਹੈ ਅਸੀਂ ਦੌੜੀਏ ਉਹ ਸਲੋ ਕਰਨ ਦੀ ਲੋੜ ਹੈ ਸਾਨੂੰ ਭਜਾਉਣ ਦੀ ਲੋੜ ਹੈ ਤੇ ਸਾਡੇ ਵਾਲੇ ਪਤਾ ਕੀ ਹੈ ਇੱਕ ਤੇ ਪਹਿਲਾਂ ਹੀ ਖੜੇ ਆ ਨਿਕੰਮੇ ਆ ਗੱਡੀ ਖੜੀ ਹੈ ਇਹਨਾਂ ਦੀ ਸਾਡਾ ਪੰਜਾਬੀਆਂ ਦਾ ਹਾਲ ਹੈ ਪਹਿਲਾਂ ਹੀ ਗੱਡੀ ਖੜੀ ਹੈ ਉਧਰੋਂ ਮਹਾਂਪੁਰਖਾਂ ਕੋਲ ਜਾ ਕੇ ਸਿੱਖ ਸਿੱਖ ਅੱਖਾਂ ਬੰਦ 3 ਵਜੇ 2 ਵਜੇ 1 ਵਜੇ ਇਹ ਹੋਰ ਬ੍ਰੇਕ ਗੱਡੀ ਤੇ ਪਹਿਲਾਂ ਹੀ ਖੜੀ ਹੈ ਤੂੰ ਹੋਰ ਕਿੱਥੇ ਖਲਾਰੇ ਨਿਕੰਮਾ ਤੇ ਇਸ ਨਿਕੰਮੇ ਤੇ ਪਹਿਲਾਂ ਹੀ ਹੈ ਹੋਰ ਕਿੰਨਾ ਕੁ ਨਿਕੰਮਾ ਹੋਣਾ ਵਿਹਲੇ ਤੇ ਪਹਿਲਾਂ ਹੀ ਹੈ ਹੋਰ ਕਿੰਨਾ ਕੁ ਹੋਣਾ ਹੈ ਆ ਗਈ ਗੱਲ ਇੱਥੇ ਤੱਕ ਪਕੜ ਚ ਇੱਥੇ ਤੱਕ ਗੱਲ ਖਤਮ ਕਰਦਾ ਮੈਂ ਨਾਲ ਅਗਲੀ ਗੱਲ ਸ਼ੁਰੂ ਕਰਦਾ ਛੋਟੀ ਜੀ ਇੱਕ ਨਾ ਸਾਡੇ ਵਿੱਚ ਬੜਾ ਵੱਡਾ ਇੱਕ ਸਵਾਲ ਹੈ ਮੈਨੂੰ ਜੀ ਵਿਚਾਰ ਬੜੇ ਆਉਂਦੇ ਆ ਬਹੁਤ ਬੰਦਿਆਂ ਤੋਂ ਮੈਂ ਸੁਣਿਆ ਮੈਂ ਜਦੋਂ ਬੈਠਦਾ ਮੈਨੂੰ ਵਿਚਾਰ ਬੜੇ ਆਉਂਦੇ ਆ ਜਦੋਂ ਮੈਂ ਪਾਪ ਕਰਦਾ ਮੈਨੂੰ ਵਿਚਾਰ ਬੜੇ ਆਉਂਦੇ ਆ ਮੈਂ ਸਹਿਜ ਪਾਠ ਕਰਨ ਲੱਗਦਾ ਮੈਨੂੰ ਵਿਚਾਰ ਬੜੇ ਆਉਂਦੇ ਆ ਇਹ ਸਵਾਲ ਹੈ ਬੜਾ ਵੱਡਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜਵਾਬ ਉਹਦਾ ਸੁਣਿਓ ਸਾਰੇ ਧਿਆਨ ਨਾਲ ਸੁਣ ਲਿਓ ਵਿਚਾਰ ਤੇ ਆਉਣੇ ਹੀ ਆਉਣੇ ਆ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਨੈਚੁਰਲ ਹੈ ਦਿਮਾਗ ਚੱਲਣਾ ਹੈ ਵੇਖੋ ਤੁਹਾਡੇ ਨਾਲ ਅਤੀਤ ਹੈ ਜਿਹੜਾ ਪਿੱਛੇ ਲੰਘ ਚੁੱਕਿਆ ਸਮਾਂ ਹਿਸਟਰੀ ਸਾਡੇ ਮਾਇੰਡ ਵਿੱਚ ਮੈਮਰੀ ਸੁਣੋ ਤੁਸੀਂ ਸੜਕ ਤੇ ਜਾ ਰਹੇ ਹੋ ਤੇ ਤੁਹਾਨੂੰ ਸਾਹਮਣੇ ਦਿਸਿਆ ਦਰਬਾਰ ਸਾਹਿਬ ਗੁੰਬਦ ਦਿਸਿਆ ਨਿਸ਼ਾਨ ਸਾਹਿਬ ਦਿਸਿਆ ਤੁਹਾਡੇ ਅੰਦਰ ਵਿਚਾਰ ਆਉਣਾ ਹੈ ਨਾ ਕਿਉਂਕਿ ਮੈਮਰੀ ਦੇ ਵਿੱਚ ਕੀ ਫੀਡ ਕੀਤਾ ਹੋਇਆ ਵੀ ਗੁਰਦੁਆਰਾ ਪਰ ਬੱਚਾ ਜਿਹੜਾ ਸਾਲ ਦਾ ਨਿਸ਼ਾਨ ਸਾਹਿਬ ਨੂੰ ਵੇਖੂ ਪਰ ਉਹਦੇ ਦਿਮਾਗ 'ਚ ਕੁਝ ਫੀਡ ਨਹੀਂ, ਉਹ ਨੀ ਮੱਥਾ ਟੇਕਦੇ, ਉਹਨੂੰ ਹਜੇ ਫੀਡ ਨਹੀਂ ਨਾ ਹੋਇਆ, ਪਰ ਆਪਾਂ ਇੱਦਾਂ ਸਿਰ ਚੁਕਾਵਾਂਗੇ, ਵਿਚਾਰ ਆ ਗਿਆ ਮੱਥਾ ਟੇਕ ਦੇ। ਠੀਕ ਹੈ, ਤੁਸੀਂ ਵੇਖਿਆ ਕਬਰ ਆ ਗਈ, ਕੋਈ ਵਿਚਾਰ ਆ ਜਾਣਾ ਪਰ ਤੇਰੇ ਨਾਲ ਹੀ ਆ ਜਾਣਾ, ਇੱਥੇ ਮੱਥਾ ਨਹੀਂ ਟੇਕਣਾ। ਤੁਸੀਂ ਇੱਦਾਂ ਜਾ ਰਹੇ ਸੀ, ਨਹਿਰ ਆ ਗਈ, ਇਹ ਕੀ ਹੈ, ਇਹ ਭਾਖੜਾ ਹੈ, ਇਹ ਫਲਾਣੇ ਥਾਂ ਤੋਂ ਚੱਲਦੀ ਹੈ, ਇੱਦਾਂ ਵਿਚਾਰ ਆ ਗਿਆ। ਫਿਰ ਤੁਹਾਡੇ ਅੱਗੇ ਗਏ, ਆਰਮੀ ਏਰੀਆ ਆ ਗਿਆ, ਉਹਨੂੰ ਵੇਖਿਆ, ਫਿਰ ਕਿੰਨੇ ਵਿਚਾਰ ਆ ਜਾਣੇ ਨੇ ਵੀ ਆਰਮੀ ਹੈ, ਫੌਜ ਵਾਲੇ ਨੇ, ਟ੍ਰੇਨਿੰਗ ਕਰਦੇ ਨੇ। ਉਦੋਂ ਅੱਗੇ ਵਿਚਾਰ ਆ ਰਜਿੰਦਰਾ ਹਾਸਪਿਟਲ, ਅੱਖਾਂ ਨੇ ਵੇਖਣਾ, ਅਤੀਤ ਨੇ ਵਿਚਾਰ ਲਿਆ ਜੋ ਪਿੱਛੇ ਹਿਸਟਰੀ ਹੈ। ਤੁਸੀਂ ਵੇਖਿਆ ਰਜਿੰਦਰਾ ਹਾਸਪਿਟਲ ਆ ਗਿਆ, ਅੱਛਾ ਇਹ ਸਰਕਾਰੀ ਹਾਸਪਿਟਲ ਹੈ, ਉਹਦੇ ਨਾਲ ਹੀ ਵਿਚਾਰ ਆ ਜਾਣਾ, ਗੱਡੀ ਨੂੰ ਵੇਖ ਕੇ ਵਿਚਾਰ ਆ ਜਾਣਾ, ਕੱਪੜਿਆਂ ਵਾਲੀ ਦੁਕਾਨ ਨੂੰ ਵੇਖ ਕੇ ਵਿਚਾਰ ਆਈ ਜਾਣੇ ਨੇ, ਆਈ ਜਾਣੇ ਨੇ। ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਇੱਕ ਤੇ ਗੱਲ ਕਲੀਅਰ ਹੋ ਗਈ, ਵਿਚਾਰ ਤੇ ਆਉਣੇ ਹੀ ਆਉਣੇ ਨੇ, ਰੁਕਣੇ ਨੇ। ਹੁਣ ਸਵਾਲ ਇਹ ਹੈ ਬਈ ਵਿਚਾਰ ਆਉਂਦੇ ਨੇ, ਕਰੀਏ ਕੀ? ਬਸ ਮੁਸ਼ਕਲ ਪਤਾ ਕਦੋਂ ਹੈ, ਜਦੋਂ ਆਏ ਵਿਚਾਰ ਨੂੰ ਤੂੰ ਚਾਹ ਪਾਣੀ ਪਿਆਉਣ ਲੱਗ ਜਾਂਦਾ, ਆਏ ਵਿਚਾਰ ਨੂੰ, ਆਏ ਵਿਚਾਰ ਦੀ ਤੂੰ ਪੁੱਛ ਗਿੱਛ ਕਰਨ ਲੱਗ ਜਾਂਦਾ। ਸੁਣੋ, ਆਏ ਵਿਚਾਰ ਨੂੰ ਤੂੰ ਰਿਸਪੈਕਟ ਦੇਣ ਲੱਗ ਜਾਂਦਾ, ਪ੍ਰੋਬਲਮ ਉਦੋਂ ਪੈਂਦੀ ਹੈ। ਸੁਣੋ, ਵਿਚਾਰ ਆਇਆ ਚੱਲੀਏ ਪਟਿਆਲੇ ਪੀਜ਼ਾ ਖਾ ਕੇ ਆਈਏ, ਵਿਚਾਰ ਆਇਆ। ਇੱਕ ਤੇ ਆ ਗਿਆ ਅੱਜ ਪੀਜ਼ਾ ਖਾਣ ਨੂੰ ਜੀ ਕਰਦਾ, ਵਿਚਾਰ ਆਇਆ, ਆਇਆ ਚਲੇ ਜਾਊਗਾ, ਇਹਨੂੰ ਪਾਣੀ ਚਾਹ ਪਾਣੀ ਨਾ ਪਿਆਈ, ਇਹਨੂੰ ਬਿਠਾਈ ਜਾਣ। ਪਰ ਜੇ ਪਤਾ ਕੀ ਕੀਤਾ, ਉਹ ਹੁਣ ਤੇਰੇ ਆ ਗਿਆ, ਤੂੰ ਅੱਛਾ ਫਿਰ ਪਲੈਨਿੰਗ ਕਿਵੇਂ ਕਰੀਏ, ਮਤਲਬ ਕਿਹਦੇ ਨਾਲ ਜਾਈਏ, ਪੈਸੇ ਲੱਗਣਗੇ 500, ਫਲਾਣੇ ਨਾਲ ਗੱਲ ਕਰਾਂ ਉਹਦੇ ਕੋਲ ਹੋਣਗੇ, ਹੁਣ ਇਹਨੂੰ ਰੋਕ ਲਿਆ ਤੂੰ ਵਿਚਾਰ ਨੂੰ ਵੀ, ਰੁਕ ਰੁਕ ਜਾ, ਮੈਂ ਤੇਰੀ ਸੇਵਾ ਕਰਾਂਗਾ, ਤੂੰ ਆਇਆ ਮੈਂ ਤੇਰੀ ਸੇਵਾ ਕਰਾਂਗਾ। ਫਿਰ ਉਹਨੇ ਲੱਭਣਾ ਬਾਬਾ ਸਰੋਮਨ ਦੀਪ ਨੂੰ, ਪੁੱਛਾਂ ਵੀ ਬਾਬਾ ਜੀ ਤੁਹਾਡੇ ਕੋਲ 500 ਰੁਪਇਆ ਹੈਗਾ, ਮੋਟਰਸਾਈਕਲ ਤੇ ਚੱਲੀਏ ਆਪਾਂ ਖਾ ਕੇ ਆਈਏ, ਉਹਨੇ ਬਿਠਾ ਲੈਣਾ ਨਾਲ। ਬਾਬਾ ਜੀ ਸੁਰਿੰਦਰ ਸਿੰਘ ਜੀ ਨੂੰ ਪੁੱਛ, ਬਾਬਾ ਜੀ ਜਾ ਕੇ ਉਹਨੇ ਕਹਿਣਾ ਪੀਜ਼ਾ ਇੱਕ ਨਵਾਂ ਆਇਆ, ਉਹਦੇ ਅੰਦਰ ਵੀ ਪਾਉਣਾ ਵਿਚਾਰ, ਇੱਕ ਨਵਾਂ ਪੀਜ਼ਾ ਆਇਆ, ਉਹ ਨਾ ਪਨੀਰ ਦੇ ਟੁਕੜੇ ਉੱਤੇ ਐ ਲਾ ਕੇ ਦਿੰਦੇ ਨੇ, ਚੀਜ਼ ਵੀ ਡਬਲ ਪਾ ਕੇ ਦਿੰਦੇ, ਸੌਸ ਹੀ ਬੜੀ ਬਣੀ, ਹੋਰ ਉਹਦੀ ਵੀ ਪਾਣੀ, ਅੱਛਾ ਉਹ ਵੀ ਅੱਗੋਂ ਐਕਸਾਈਟਡ ਹੋ, ਅੱਛਾ ਫਿਰ ਪ੍ਰਬੰਧ ਕਿਵੇਂ ਕਰੀ? ਉਹ ਕਹਿੰਦਾ ਉਹ ਮੋਟਰਸਾਈਕਲ ਮੈਂ ਦਰਸ਼ਨ ਨੂੰ ਪੁੱਛਿਆ, ਕਹਿੰਦਾ ਲੈ ਜਾਓ, ਮੋਟਰਸਾਈਕਲ ਉਹਨੇ ਪੁੱਛਿਆ ਹੀ ਹੁੰਦਾ, ਉਹ ਮੋਟਰਸਾਈਕਲ ਤੇ ਬਹਿਣਾ ਉਹਨਾਂ ਨੇ, ਉੱਥੇ ਜਾ ਕੇ ਪ੍ਰੋਪਰ ਸੈਟਅਪ ਕਰਕੇ ਦੋ ਜਣਿਆਂ ਨੇ ਜਾਣਾ। ਫਿਰ ਦਿਮਾਗ ਚ ਆ ਗਿਆ ਵੀ ਉਹ ਖੜਾ ਆ ਕੁਲਦੀਪ ਮਿਲ ਪਿਆ ਜੇ ਰਾਹ ਚ, ਵੀ ਇਹਨੂੰ ਵੀ ਰਲਾਓ ਵਿੱਚ 250 ਤੇ ਦਊ। ਫਿਰ ਇਹਨੂੰ ਕਹਿਣਗੇ ਬਾਬਾ ਜੀ ਤੁਸੀਂ ਭਾਈ ਸਾਹਿਬ ਕੁਲਦੀਪ ਜੀ ਚੱਲੀਏ ਆਪਾਂ ਹਿੱਸਾ ਪਵਾ ਕੇ, ਇਹ ਨੀ ਪਤਾ ਵੀ ਸਵਿਫਟ ਚੱਲੇ ਵਿੱਚ ਸ਼ੇਅਰ ਪਵਾ ਕੇ ਹਿੱਸਾ, ਤਿੰਨ ਜਣੇ ਹਿੱਸਾ ਪਾ ਲੈਣਗੇ ਤੇ ਚੱਲ ਪਿਆ ਕੰਮ ਹੋ ਗਿਆ ਨਾ। ਤੁਸੀਂ ਇਸ ਵਿਚਾਰ ਆਏ ਨੂੰ ਚਾਹ ਪਾਣੀ ਪਿਆ, ਇਹਦੀ ਪੁੱਛ ਕਰ ਹੋ ਗਿਆ, ਆਇਆ ਸੀ ਜਾਣਦੇ, ਐਂ ਵੇਖੋ ਆਉਂਦਾ ਜਾਂਦਾ, ਉਦੋਂ ਪੰਗਾ ਪਾਉਣ ਪੈਂਦਾ ਜਦੋਂ ਕਿਸੇ ਕਿਸੇ ਵਿਚਾਰ ਨੂੰ ਤੁਸੀਂ ਰੋਕ ਲੈਂਦੇ, ਫੜ ਲੈਂਦੇ, ਛੱਡਦੇ ਹੀ ਨਹੀਂ। ਵੇਖੋ ਆਉਣਾ ਜਾਣਾ, ਆਉਣਾ ਜਾਣਾ ਇਹ ਨੈਚੁਰਲ ਹੈ, ਬਸ ਵਿਚਾਰਾਂ ਨੂੰ ਰੁਕਣ ਨਾ ਦੇ। ਤੇਰੇ ਅੰਦਰ ਵਿਚਾਰ ਆ ਗਿਆ ਫਲਾਣੀ ਧੀ, ਮੰਨ ਲਓ ਕਿਸੇ ਲੜਕੀ ਨੇ ਮੇਰੇ ਵੱਲ ਹੱਸ ਕੇ ਵੇਖਿਆ, ਇੱਕ ਵਿਚਾਰ ਆਇਆ ਨਾ, ਬਸ ਜਾਣ ਠੀਕ ਹੈ ਮੈਨੂੰ ਪਸੰਦ ਕੀਤਾ ਹੋਣਾ, ਮੈਨੂੰ ਵੇਖ ਕੇ ਖੁਸ਼ ਹੋ ਗਈ ਹੋਣੀ, ਪਰ ਨਹੀਂ, ਉਦੋਂ ਪੰਗਾ ਪੈਂਦਾ ਜਦੋਂ ਇਸ ਵਿਚਾਰ ਨੂੰ ਤੂੰ ਸਾਂਭ ਲੈਂਦਾ, ਨੰਬਰ ਕਿੱਥੋਂ ਮਿਲੇਗਾ, ਕਿਵੇਂ ਲੱਭਾਂ, ਦੁਬਾਰਾ ਕਿੱਦਣ ਗੱਲ ਹੋਵੇ, ਮਤਲਬ ਉਹ ਪੰਗਾ ਪੈ ਗਿਆ ਤੂੰ ਹੁਣ ਇਸ ਵਿਚਾਰ ਨੂੰ ਚਾਹ ਪਾਣੀ ਪਿਆ, ਸੇਵਾ ਕੀਤੀ ਇਸ ਵਿਚਾਰ, ਫਿਰ ਤੂੰ ਲੱਭਦਾ, ਫਿਰ ਗੱਲ ਕਰਨ ਲੱਗਾ, ਗੱਲ ਕਰਦਾ ਕਰਦਾ ਬਸ ਨਿਬੜੀ ਕਿੱਥੇ, ਬਸ ਉਦੋਂ ਪੰਗਾ ਪੈ ਗਿਆ, ਉਸ ਵਿਚਾਰ ਨੇ ਬੇੜਾ ਗਰਕ ਕਰਤਾ, ਬਾਕੀ ਨੁਕਸਾਨ ਕੋਈ ਨੀ, ਲੱਖਾਂ ਹੀ ਆਉਣਗੇ, ਲੱਖਾਂ ਹੀ ਜਾਣ। ਬਸ ਜੇ ਚਾਹੋਗੇ ਤੁਸੀਂ, ਕਿਉਂਕਿ ਐ ਕਿਵੇਂ ਨੀ, ਐ ਕਈ ਵਿਚਾਰ ਤੇ ਧੱਕੇ ਨਾਲ ਹੀ ਫੜ ਲੈਂਦੇ ਨੇ, ਐ ਨੀ ਫੜਦੇ। ਇੱਥੇ ਵੱਡੇ ਵੱਡੇ ਐਕਟਰ ਐਕਟਰਨੀਆਂ ਵੇਖ ਲਵੇ ਸੜਕ ਤੇ ਜਾਂਦੇ ਆ, ਤੇਰੇ ਮਨ ਚ ਕਦੇ ਆਇਆ ਮੇਰਾ ਨੰਬਰ ਲੱਭ ਲਾ, ਤੈਨੂੰ ਪਤਾ ਜੁੱਤੀਆਂ ਪੈਣਗੀਆਂ ਛਿੱਤਰਖਾਣੇ ਨੇ। ਆ ਫਲਾਣਾ ਵੱਡਾ ਸਾਰਾ ਮੰਤਰੀ ਹੋਵੇ, ਉਹਦੀ ਹੋਵੇ ਪੋਤੀ ਕਰਕੇ ਵਿਖਾ ਗੱਲ, ਫਿਰ ਤੇਰੇ ਡਰ ਖਤਰਾ ਨੀ ਪੈ ਜਾਂਦਾ ਵੀ ਫੜੇ ਮੁੜੀ ਮੇਰਾ? ਉਦੋਂ ਨੀ ਤੂੰ ਵਿਚਾਰ ਨੂੰ ਚਾਹ ਪਾਣੀ ਪਿਆਉਂਦਾ, ਜਾਣ ਦੇ ਇਸ ਵਿਚਾਰ ਨੂੰ, ਨਿਕਲ ਜਾਣ। ਆਉਂਦੀ ਗੱਲ ਪਕੜ ਚ, ਵਿਚਾਰ ਆਉਣੇ ਜਾਣੇ ਨੈਚੁਰਲ ਹੈ, ਇਹਨਾਂ ਨੂੰ ਰੁਕਣ ਨਾ ਦਿਓ, ਇਹਨੂੰ ਫੜੋ ਨਾ, ਇਹਦੀ ਸੇਵਾ ਨਾ ਕਰੋ, ਖਤਰਾ ਕੋਈ ਨਹੀਂ। ਵਿਚਾਰ ਤੇ ਚਾਹੀਦੇ ਨੇ ਭਰਾਵਾਂ ਨੂੰ। ਮੈਨੂੰ ਇੱਥੇ ਇੱਕ ਕਹਿੰਦਾ ਭਾਈ ਸਾਹਿਬ ਵਿਚਾਰ ਕਿਵੇਂ ਰੁਕਣ, ਮੈਂ ਕਿਹਾ ਤੂੰ ਰੋਕਣੇ ਕਿਉਂ ਨੇ? ਕਹਿੰਦਾ ਨਹੀਂ ਬਸ ਐਂ ਬੈਠੇ ਹੋਈਏ ਕੋਈ ਵਿਚਾਰ ਆਵੇ ਹੀ ਨਾ। ਮੈਂ ਕਿਹਾ ਤੈਨੂੰ ਕਿਵੇਂ ਪਤਾ ਲੱਗਦਾ? ਕਹਿੰਦਾ ਮੈਂ ਬਹੁਤ ਇਕੱਲਾ ਹੀ ਰਹਿੰਦਾ, ਕੋਠੀ ਇਕੱਲੀ ਇਕੱਲਾ ਹੀ ਕੋਠੀ, ਨਾਲ ਉਹਦੇ ਦੋ ਬੰਦੇ ਉਹਦੇ ਨਾਲ ਆਏ ਜੀ ਤੇ ਭਗਤ ਜੀ ਨੇ ਬੜੇ ਗੁਰਮੁਖ, ਉਹ ਜਿੰਨਾ ਚਿਰ ਮੇਰੇ ਕੋਲ ਬੈਠਾ ਨਹੀਂ ਬੈਠਾ। ਮੈਂ ਕਿਹਾ ਮੇਰੇ ਕਨੀ ਵੇਖ ਤੇ ਲੈ, ਅੱਖਾਂ ਖੋਲ ਮਾੜੀ, ਮੇਰੇ ਸਾਹਮਣੇ ਏਦਾਂ ਨਾ ਕਰ। ਹਾਂਜੀ ਕਹਿੰਦਾ, ਕਹਿੰਦਾ ਮੈਨੂੰ ਵਿਚਾਰ ਬਹੁਤ ਆਉਂਦੇ ਆ ਭਾਈ ਸਾਹਿਬ, ਮਾਫ਼ ਕਰਨਾ ਮੈਨੂੰ, ਕਹਿੰਦਾ ਰੁਕ ਜਾਂਦੇ ਸਾਰੇ ਵਿਚਾਰ ਰੁਕ ਜਾਂਦੇ ਆ। ਮੈਂ ਕਿਹਾ ਤੈਨੂੰ ਕਿਵੇਂ ਪਤਾ ਲੱਗਦਾ? ਕਹਿੰਦਾ ਮੈਨੂੰ ਪਤਾ ਲੱਗਦਾ ਵੀ ਹੁਣ ਕੋਈ ਵਿਚਾਰ ਨਹੀਂ ਆ ਰਿਹਾ। ਮੈਂ ਕਿਹਾ ਤੇਰੇ ਅੰਦਰ ਐ ਆਉਂਦਾ ਵੀ ਹੁਣ ਕੋਈ ਵਿਚਾਰ ਨਹੀਂ ਆ ਰਿਹਾ? ਕਹਿੰਦਾ ਹਾਂ ਕੋਈ ਵਿਚਾਰ ਨਹੀਂ ਆ ਰਿਹਾ। ਮੈਂ ਕਿਹਾ ਇਹ ਵੀ ਤੇ ਵਿਚਾਰ ਹੀ ਹੈ ਵੀ ਕੋਈ ਵਿਚਾਰ ਨਹੀਂ ਆ ਰਿਹਾ। ਕਹਿੰਦਾ ਜੀ ਵਿਚਾਰ, ਮੈਂ ਕਿਹਾ ਗੱਲ ਸੁਣ, ਉਹ ਗੱਲ ਸੁਣ, ਉਹ ਕੁੱਤਾ ਵੱਜਿਆ ਐ ਬੰਦ ਹੈ, ਮੱਝ ਵੱਜੀ ਹੈ ਉਹ ਜਿੱਥੇ ਵੱਜੀ ਹੈ ਖੁਰਲੀ ਤੇ ਵੱਜੀ ਹੈ, ਇੱਥੋਂ ਖੋਲੋ ਉੱਥੇ ਬੰਨ ਦਿਓ, ਉਹਦੇ ਅੰਦਰ ਕੋਈ ਵਿਚਾਰ ਨਹੀਂ ਆਉਂਦਾ, ਵੱਜੇ ਨੇ ਬਸ। ਪਸ਼ੂ ਦੇ ਅੰਦਰ ਕੀ ਵਿਚਾਰ ਆਉਂਦਾ? ਗਾਵਾਂ ਦੇ ਅੰਦਰ ਕਿਹੜੇ ਵਿਚਾਰ ਚੱਲਦੇ ਨੇ? ਪਸ਼ੂ ਨੇ ਮਾੜਾ ਮੋਟਾ ਉਹਨਾਂ ਦਾ ਦਿਮਾਗ ਜਿੰਨਾ ਕੁ ਜਿੰਨਾ ਕੋਠੀ ਚੱਲੀ ਜਾਂਦਾ। ਇੱਕ ਬੰਦਾ ਹੀ ਹੈ ਜਿਹਦੇ ਅੰਦਰ ਵਿਚਾਰ ਆਉਂਦੇ ਹੈ, ਨਵੀਆਂ ਨਵੀਆਂ ਕਾਢਾਂ ਕੱਢਦਾ ਹੈ। ਮੈਂ ਇਹਨੂੰ ਕਿਹਾ, ਮੈਂ ਕਿਹਾ ਮੇਰੇ ਸਿਰ ਤੇ ਕੋਈ ਹੱਥ ਰੱਖੇ ਨਾ ਤੇ ਕਵੇ ਮੈਂ ਤੇਰੇ ਵਿਚਾਰ ਰੋਕਣੇ ਨੇ, ਮੈਂ ਹੱਥ ਵੱਢਦਿਆਂ। ਮੈਨੂੰ ਕਹਿੰਦਾ ਕਿਉਂ? ਮੈਂ ਕਿਹਾ ਬਿਲਕੁਲ, ਮੈਨੂੰ ਤੇ ਬੜੀ ਲੋੜ ਹੈ ਵਿਚਾਰਾਂ ਦੀ ਵੀ ਨਵੇਂ 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 ਆਉਣ। ਮੈਨੂੰ ਹਰ ਵਿਚਾਰ ਪਰਮਾਤਮਾ ਦੀ ਖੇਡ ਲੱਗਦੀ ਹੈ, ਸਾਹਿਬ ਮੇਰਾ ਨੀਤ ਨਵਾਂ। ਕਿਸੇ ਸਾਇੰਟਿਸਟ ਨੂੰ ਕਹੇ ਤੇਰਾ ਤੇਰੇ ਵਿਚਾਰ ਰੋਕਣੇ ਨੇ, ਉਹ ਕਹੇਗਾ ਮਰ ਜਾ, ਮੈਨੂੰ ਮਸਾਂ ਆਉਣ ਲੱਗੇ ਨੇ, ਮਸਾਂ ਤੇ ਵਿਚਾਰ ਆਉਣ ਲੱਗੇ ਨੇ, ਤੂੰ ਮੇਰੇ ਵਿਚਾਰ ਰੋਕਣੇ ਨੇ? ਨਵੇਂ ਨਵੇਂ ਆਉਣੇ ਚਾਹੀਦੇ ਨੇ, ਤੂੰ ਕਹਿੰਦਾ ਰੋਕਣੇ ਨੇ? ਸਾਡਾ ਧਰਮ ਕਹਿੰਦਾ ਵਿਚਾਰ ਰੋਕਣੇ ਨੇ। ਸਿੱਧੀ ਗੱਲ ਦੱਸਾਂ, ਪਸ਼ੂਆਂ ਨੂੰ ਆਉਂਦਾ ਹੀ ਕੋਈ ਨਹੀਂ, ਇਹ ਕਹਿੰਦੇ ਨੇ ਤੁਹਾਨੂੰ ਪਸ਼ੂ ਹੀ ਬਣਾਉਣਾ, ਤੈਨੂੰ ਵਿਚਾਰ ਹੀ ਨਾ ਕੋਈ ਆਵੇ। ਵਿਚਾਰਾਂ ਤੋਂ ਬਿਨਾਂ ਬੰਦਾ ਹੈਗਾ ਕੋਈ? ਵੇਖੋ ਨਾ, ਹੱਡ ਚੰਮ ਸਰੀਰ ਆ ਸਾਰਾ ਤੇ ਜੇਰ ਤੋਂ ਪੈਦਾ ਹੋਇਆ, ਅੰਡਜ ਜੇਰਜ ਸੇਤਜ ਉਤਪੁਜ, ਚਾਰ ਖਾਣੀਆਂ ਨੇ ਜਿਹਦੇ ਤੋਂ ਜੀਵ ਪੈਦਾ ਹੁੰਦੇ ਨੇ, ਆਂਡੇ ਤੋਂ ਜੇਰ ਤੋਂ, ਦਰਖਤਾਂ ਤੋਂ ਤੇ ਪਸੀਨੇ ਤੋਂ, ਅੰਡਜ ਜੇਰਜ ਸੇਤਜ ਉਤਪੁਜ, ਪਸੀਨੇ ਤੋਂ ਜੀਵ ਪੈਦਾ ਹੁੰਦੇ ਨੇ। ਆਪਾਂ ਸਾਰੇ ਜੇਰ ਤੋਂ ਪੈਦਾ ਹੁੰਦੇ ਹਾਂ, ਪਸ਼ੂ ਵੀ ਜੇਰ ਤੋਂ ਪੈਦਾ ਹੁੰਦੇ ਨੇ, ਬੰਦਾ ਵੀ ਜੇਰ ਤੋਂ ਪੈਦਾ ਹੁੰਦਾ। ਮਨੁੱਖ ਦੇਹੀ ਹੈ ਇਹ, ਮਨੁੱਖ ਮਨ ਸਿਰਫ ਬੰਦੇ ਕੋਲ ਹੈ, ਵਿਚਾਰ ਬੰਦੇ ਕੋਲ ਨੇ, ਸਰੀਰ ਸਾਡਾ ਵੀ ਪਸ਼ੂਆਂ ਵਰਗਾ ਹੀ ਹੈ। ਅਸੀਂ ਦੋ ਲੱਤਾਂ ਵਾਲੇ ਪਸ਼ੂ ਹਾਂ, ਮਨੁੱਖ ਤੇ ਹੈਗਾ ਹੀ ਮਨ ਕਰਕੇ ਆ। ਤੇ ਜਿਹੜਾ ਬੰਦਾ ਕਹਿੰਦਾ ਤੇਰਾ ਮਨ ਹੀ ਬਸ ਵਿਚਾਰ ਉਹ ਨੀ ਨਾ, ਇਹਦਾ ਮਤਲਬ ਹੈ ਸਾਨੂੰ ਪਸ਼ੂ ਵੇਖਣਾ ਚਾਹੁੰਦਾ। ਸ਼ੁਕਰ ਕਰੋ ਵਿਚਾਰ ਆਉਂਦੇ ਆ, ਸ਼ੁਕਰ ਕਰੋ ਦਿਮਾਗ ਚੱਲਦਾ, ਸ਼ੁਕਰ ਕਰੋ ਦਿਮਾਗ ਚੱਲਣਾ ਚਾਹੀਦਾ। ਜਿਹਦੇ ਘੱਟ ਆਉਂਦੇ ਹੁਣ ਉਹ ਕਿਹਾ ਕਰੋ ਵੀ ਵਧੀਆ ਵਧੀਆ ਵਿਚਾਰ ਮੈਨੂੰ ਆਉਣ, ਹੋਰ ਔੜੇ ਮੈਨੂੰ, ਹੋਰ ਔੜੇ ਮੈਨੂੰ, ਹੋਰ ਔੜੇ, ਨਵੇਂ ਨਵੇਂ ਆਈਡੀਏ ਆਉਣ, ਨਵੇਂ ਨਵੇਂ ਆਈਡੀਏ। ਸਾਡੇ ਵਾਲੇ ਕਹਿੰਦੇ ਨੇ ਵਿਚਾਰ ਆਉਣੇ ਰੋਕ ਦਿਓ, ਅੱਗੇ ਬੜੇ ਆਉਂਦੇ ਆ ਤੈਨੂੰ, ਅੱਗੇ ਬੜੀਆਂ ਕਾਢਾਂ ਕੱਢ ਲਈਆਂ ਅਸੀਂ, ਕਿੱਦਾਂ ਦੇ ਆ ਯਾਰ, ਅਸੀਂ ਕੀ ਸੋਚੀ ਬੈਠੇ? ਸਪਿਰਚੁਐਲਿਟੀ ਧਰਮ ਦਾ ਢਾਂਚਾ ਇਹ ਜੀ, ਏਦਾਂ ਵਿਚਾਰ ਰੁਕ ਜਾਂਦੇ ਐ, ਏਦਾਂ ਹੋ ਜਾਂਦਾ ਯਾਰ, ਕਿੱਥੇ ਬੁੱਧੂ ਬਣਾ ਰਹੇ ਸਨ, ਕਿਉਂ ਰੋਕਣੇ ਨੇ? ਆਉਣ ਦਿਓ ਬਸ, ਚੰਗਿਆਂ ਨੂੰ ਚਾਹ ਪਾਣੀ ਪਿਆ ਵੀ, ਜਿਹੜਾ ਵਿਚਾਰ ਵਧੀਆ ਆਵੇ ਉਹਨੂੰ ਬੰਨ ਲਿਆ ਕਰ, ਰੋਕ ਲਿਆ ਕਰ, ਜਿਹੜੇ ਮਾੜੇ ਵਿਚਾਰ ਆਉਂਦੇ ਨੇ ਉਹਨਾਂ ਨੂੰ ਜਾਣ ਲਿਆ ਕਰ। ਆਉਣੇ ਦੋਵੇਂ ਤਰ੍ਹਾਂ ਦੇ ਹੀ ਆ, ਮਾੜੇ ਵੀ ਆਉਣੇ ਆ, ਚੰਗੇ ਵੀ ਆਉਣੇ।
ਚੰਗਿਆਂ ਨੂੰ ਸਾਂਭ ਲਿਆ ਕਰ ਵੀ ਆਹ ਬਹੁਤ ਵਧੀਆ ਵਿਚਾਰ ਆਇਆ ਐਕਸਰਸਾਈਜ਼ ਕਰਨੀ ਹੈ ਅੱਛਾ ਫੇਰ ਨਹੀਂ ਛੱਡਣਾ ਆਹ ਵਿਚਾਰ ਨਹੀਂ ਛੱਡਣਾ ਉਸੇ ਵੇਲੇ ਦੋ ਚਾਰ ਨਾਲ ਗੱਲ ਕਰ ਸਵੇਰੇ ਨਾ ਦੋ ਘੰਟੇ ਸੈਰ ਕਰਕੇ ਆਇਆ ਕਰੀਏ ਜਦੋਂ ਇਹ ਵਿਚਾਰ ਆ ਜੇ ਫਿਰ ਉਸੇ ਵੇਲੇ ਇਹਨੂੰ ਡਿਲੀਵਰ ਕਰ ਵੀ ਯਾਰ ਮੇਰਾ ਮਨ ਮੰਨਦਾ ਗੁਆਂਢੀ ਕੋਲ ਜਾ ਵੀ ਚੱਲਿਆ ਕਰੀਏ ਸੈਰ ਕਰਨ ਤੂੰ ਜਾਇਆ ਕਰੇਗਾ ਮੇਰੇ ਨਾਲ ਆਪਾਂ ਦੋਵੇਂ ਚੱਲਿਆ ਕਰਾਂਗੇ ਸਾਈਕਲ ਚਲਾਉਣ ਇਹ ਵਿਚਾਰ ਨੂੰ ਫੜ ਲੈ ਛੱਡੀ ਇਹ ਛੱਡਣ ਵਾਲਾ ਵਿਚਾਰ ਘੁੰਮਣ ਚੱਲਿਆ ਕਰਾਂਗੇ ਰੋਜ਼ ਇਹਨੂੰ ਫੜ ਲੈ ਇਹਦੀ ਲੋੜ ਸਾਡੇ ਵਾਲੇ ਡੈਡ ਕਰੀ ਜਾਂਦੇ ਪਸ਼ੂ ਬਣਾਈ ਆ ਗਈ ਗੱਲ ਬਸ ਇਹ ਨੁਕਤਾ ਸਮਝ ਰੱਖਿਓ ਉਦਮ ਕਰਿੰਦੇ ਆ ਜੀਓ ਤੂੰ ਕਮਾਵਦਿਆਂ ਸੁੱਖ ਪਹੁੰਚ ਨਹੀਂ ਤੇ ਭਾਈ ਪਸ਼ੂ 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 ਬਣਾ ਦੇਣਗੇ ਮੈਂ ਪਿਛਲੇ ਵਾਰ ਗੱਲ ਕੀਤੀ ਤਾਂ ਵੀ ਸਮਝਾਂ ਤੋਂ ਹੀਣ ਆ ਸੌ ਅਲਮ ਮੈਂ ਦਿਨ ਕਿ ਰਾਤੀ ਮਿਲ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵੈਣ ਸਭੋ ਦੁਸ਼ਮਣ ਹੇਤ ਦਿਨ ਰਾਤ ਦੇ ਉਲਾਂਵੇ ਸੌ ਸੌ ਪਿੰਡੇ ਨੇ ਸਮਝਾਂ ਤੋਂ ਹੀਣਿਆ ਮਨਾ ਦਿਨ ਰਾਤ ਦੇ ਉਲਾਂਵੇ ਸੌ ਸੌ ਪਿੰਡੇ ਨੇ ਸਮਝਾਂ ਤੋਂ ਹੀਣਿਆ ਮਨਾ ਪੜੋ ਜਰਾ
ਪਿਆਰ ਜੀ ਸਮਝਾ ਰਾਤ ਦੇ ਉਲਾਂਵੇ ਸੌ ਸੌ ਮਿਲਦੇ ਭਗਤੀ ਤੋਂ ਜੀਣ ਉਹ ਭਗਤੀ ਤੋਂ ਜੀਣ ਮਨਾ ਭਗਤੀ ਤੋਂ ਜੀਣ ਮਨਾ ਭਗਤੀ ਤੋਂ ਜੀਣ
ਕੱਜ ਕੇ ਬਈ ਅਕਲ ਤੋਂ ਹੀਣੇ ਆ ਦਿਨ ਵਾਲੇ ਕੰਮ ਵੀ ਉਲਾਂਭੇ ਵਾਲੇ ਹੀ ਕਰਦੇ ਆ ਰਾਤ ਵੀ ਉਲਾਂਭੇ ਉਲਾਂਭੇ ਆ ਬਸ ਚਿੰਤ ਖਟੋਲਾ ਜਿਸ ਦਾ ਕਾਰਨ ਇਹ ਬਣਦਾ ਚਿੰਤਾ ਦੀ ਮੰਜੀ ਤੇ ਬੰਦਾ ਪਿਆ ਰਹਿੰਦਾ ਟੈਨਸ਼ਨ ਦੁਖੀ ਰਹਿੰਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਪ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਹਾਲ ਦੇਖੋ ਕੀ ਬਣਾ ਲਿਆ ਸੀ ਅਕਲ ਨਾਲੋਂ ਟੁੱਟ ਕੇ ਟੈਨਸ਼ਨ ਚਿੰਤਾ ਦੇ ਵਿੱਚ ਪੈਂਦੇ ਆ ਮੰਜਾ ਸਾਡਾ ਚਿੰਤਾ ਦਾ ਚਿੰਤ ਖਟੋਲਾ ਤੇ ਵਿੱਚ ਜਿਹੜਾ ਵਾਣ ਪਾਇਆ ਉਹ ਦੁੱਖ ਲੱਗਦਾ ਵਾਣ ਦੁੱਖ ਬਿਰਹ ਵਿਛਾਵਣ ਲੇਪ ਬਿਰਹੋਂ ਦਾ ਉਹ ਵਿਛਾਉਣਾ ਲੇਪ ਉਹ ਰਜਾਈਆਂ ਤਲਾਈਆਂ ਸਭ ਬਿਰਹੋਂ ਦੀਆਂ ਇਹੋ ਹਮਾਰਾ ਜੀਵਣਾ ਕਹਿੰਦੇ ਇੰਨੀ ਬੇਅਕਲੀ ਕਰਕੇ ਬੇੜਾ ਗਰਕ ਕਰੀ ਬੈਠੇ ਆ ਤੂੰ ਸਾਹਿਬ ਸੱਚੇ ਵੇਖ ਹਾਲ ਵੇਖ ਸਮਝਾਂ ਤੋਂ ਟੁੱਟਿਆਂ ਦਾ ਹਾਲ ਵੇਖ ਆਣ ਕੇ ਅਕਲਾਂ ਤੋਂ ਟੁੱਟਿਆਂ ਦਾ ਸਾਡਾ ਨਾ ਹਾਲ ਵੇਖ ਜੇ ਪਾਤਸ਼ਾਹ ਨੂੰ ਵੇਖੀਏ ਨਾ ਗੁਰੂ ਨਾਨਕ ਪਾਤਸ਼ਾਹ ਕਿਧਰੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਕੰਨਿਆਂ ਦੀ ਸੇਜ ਤੇ ਪੈ ਗਏ ਉੱਥੇ ਚੜ੍ਹਦੀ ਕਲਾ ਵਿੱਚ ਸੀ ਮਾਛੀਵਾੜ ਦੇ ਜੰਗਲ ਚ ਵੀ ਖੇੜਾ ਸੀ ਇੱਧਰ ਸਾਡਾ ਹਾਲ ਵੇਖ ਜੇ ਅੱਜ ਵੇਖੋ ਆ ਕੇ ਸਮਝਾਂ ਤੋਂ ਟੁੱਟਿਆਂ ਦਾ ਹਾਲ ਵੇਖ ਸਮਝਾਂ ਤੋਂ ਟੁੱਟਿਆਂ ਅਕਲਾਂ ਤੋਂ ਟੁੱਟਿਆਂ ਦਾ ਹਾਲ ਵੇਖ ਸ਼ਰਾਬ ਦੀ ਬੋਤਲ ਪਿਆ ਦੇਵੇ ਕੋਈ ਸਾਡੀ ਵੋਟ ਖਰੀਦ ਲਵੇ ਡੱਬਾ ਦੇ ਜਾ ਸਾਰੇ ਟੱਬਰ ਦੀਆਂ ਵੋਟਾਂ ਖਰੀਦ ਲਵੇ ਇੱਕ ਟਾਈਮ ਦੀ ਰੋਟੀ ਪਿੱਛੇ ਵਿਕ ਜਾਂਦੇ ਬੇੜਾ ਗਰਕ ਹੋਇਆ ਵੇਖ ਲਾ ਸਮਝਾਂ ਤੋਂ ਟੁੱਟੇ ਪਾਣੀ ਨਾਲੋਂ ਟੁੱਟੇ ਹਾਲ ਵੇਖੋ ਹਾਲ ਵੇਖੋ ਪਾਣੀ ਨਾਲੋਂ ਟੁੱਟੇ
ਬਾਣੀ ਐਤਵਾਰ ਹੈ ਦਿਨ ਦਾ ਦੀਵਾਨ 12 ਤੋਂ 2 ਵਜੇ ਤੱਕ ਹੋਏਗਾ ਜਿਹੜੇ ਨੇੜੇ ਤੇੜੇ ਤੋਂ ਆਉਣ ਵਾਲੀ ਸੰਗਤ ਹੈ ਉਹ ਦਿਨ ਦੇ ਦੀਵਾਨ ਚ ਹਾਜ਼ਰੀ ਭਰ ਸਕਦੇ ਹੈ ਕਈ ਵੀਰ ਸ਼ਨੀਵਾਰ ਵੀ ਆ ਜਾਂਦੇ ਹੈ ਜਿਵੇਂ ਕੁਛ ਦਿੱਲੀ ਤੋਂ ਆਏ ਪਿਛਲੇ ਐਤਵਾਰ ਅੱਜ ਯੂਪੀ ਤੋਂ ਵੀਰ ਆਏ ਹੈ ਕੁਛ ਜਾਂ ਕੋਈ ਦੂਰੋਂ ਆ ਜਾਂਦੇ ਹੈ ਰਾਜਸਥਾਨ ਚੋਂ ਆ ਗਏ ਦੋ ਚਾਰ ਮੁੰਡੇ ਇਕੱਠੇ ਹੋਏ ਦੋ ਚਾਰ ਦਸ ਆ ਗਏ ਟ੍ਰੇਨ ਤੇ ਆ ਗਏ ਬੱਸ ਤੇ ਆ ਗਏ ਤੇ ਉਹ ਸ਼ਨੀਵਾਰ ਰਾਤ ਆ ਕੇ ਰਾਤ ਦਾ ਦੀਵਾਨ ਸੁਣਦੇ ਹੈ ਇੱਥੇ ਰੁਕ ਜਾਣਗੇ ਠਹਿਰ ਜਾਂਦੇ ਅਗਲੇ ਦਿਨ ਫਿਰ ਐਤਵਾਰ ਦਾ ਸੁਣ ਕੇ ਵਾਪਸ ਚਲੇ ਜਾਂਦੇ ਸੋ ਜਿਨ੍ਹਾਂ ਕੋਲ ਸਮਾਂ ਹੁੰਦਾ ਹੈ ਜਿਹੜੀ ਕੋਈ ਫੈਮਿਲੀ ਵੀ ਹੋਵੇ ਪਰਿਵਾਰ ਕਮਰੇ ਬੜੇ ਵਧੀਆ ਬਣੇ ਹੈ ਰਾਤ ਨੂੰ ਦੀਵਾਨ ਸੁਣ ਕੇ ਫਿਰ ਪ੍ਰਸ਼ਾਦਾ ਪਾਣੀ ਛੱਕ ਕੇ ਕਮਰਾ ਲੈ ਲਿਆ ਆਰਾਮ ਕੀਤਾ ਅਗਲੇ ਦਿਨ ਐਤਵਾਰ ਦਾ ਸੁਣ ਕੇ ਫਿਰ ਵਾਪਸ ਸਾਡਾ ਪਰਿਵਾਰ ਭੁੱਲੇ ਚੱਕ ਤੋਂ ਆਏ ਭਾਈ ਸਾਹਿਬ ਭੈਣ ਜੀ ਆਏ ਨਾਲ ਉਹਨਾਂ ਦੇ ਮਾਤਾ ਜੀ ਹੋਣੀ ਭੁੱਲੇ ਚੱਕ ਤੋਂ ਗੁਰਦਾਸਪੁਰ ਤੋਂ 22 ਸਾਲ ਤੋਂ ਮੈਂ ਇਹਨਾਂ ਨੂੰ ਜਾਣਦਾ ਭੁੱਲੇ ਚੱਕ ਵਾਲਿਆਂ 22 ਸਾਲ ਜਦੋਂ ਦਾ ਮੈਂ ਕੀਰਤਨ ਕਰਨ ਲੱਗਿਆ ਮੈਂ ਪਹਿਲੀ ਵਾਰ ਜਦੋਂ ਗੁਰਦਾਸਪੁਰ ਗਿਆ ਉਦੋਂ ਤੋਂ ਮੈਂ ਜਾਣਦਾ ਤੇ ਕਿੰਨੇ ਸਾਲ ਹੀ ਹੋ ਗਏ ਕੋਈ ਕੋਈ ਏਦਾਂ ਦਾ ਹੁੰਦਾ ਕਿ ਆਈਏ ਨਾ ਜਾਈਏ ਆਈਏ ਫਿਰ ਵੀ ਉਹਨਾਂ ਦੇ ਅੰਦਰ ਪਿਆਰ ਨਹੀਂ ਮਰਦਾ ਭਾਵੇਂ ਮੇਰੇ ਤੋਂ ਜਾਇਆ ਹੀ ਨਹੀਂ ਗਿਆ ਕਿੰਨੇ ਸਾਲਾਂ ਤੋਂ ਗੁਰਦਾਸਪੁਰ ਪਰ ਫਿਰ ਵੀ ਜਿਹੜਾ ਪਿਆਰ ਹੈ ਉਹਨਾਂ ਦੇ ਅੰਦਰ ਉਵੇਂ ਹੀ ਜਿੱਥੋਂ ਸ਼ੁਰੂ ਹੋਏ ਸੀ ਉੱਥੇ ਹੀ ਅੱਜ ਵੀ ਮਨ ਖੜਾ ਤੇ ਬੜੀ ਖੁਸ਼ੀ ਹੁੰਦੀ ਹੈ ਪੁਰਾਣੇ ਵਿਚਾਰਾਂ ਨਾਲ ਵੀ ਨਾਲ ਹੀ ਸੀ ਹੁਣ ਮੈਂ ਬਦਲਦਾ ਜਿਸ ਸੋਚ ਨੂੰ ਲੈ ਕੇ ਤੁਰਿਆ ਉਹ ਅੱਜ ਵੀ ਦੀਵਾਨ ਸੁਣਦੇ ਆ ਉਦੋਂ ਵੀ ਵਧੀਆ ਸੁਣਦੇ ਸੀ ਅੱਜ ਵੀ ਸੁਣੀ ਸੋ ਚੰਗੀ ਗੱਲ ਹੈ ਕਿ ਆਪਣੇ ਆਪ ਨੂੰ ਅਪਡੇਟ ਕਰਦੇ ਰਹਿਣਾ ਚਾਹੀਦਾ ਆਪਣੇ ਆਪ ਨੂੰ ਅੱਗੇ ਅੱਗੇ ਨਾਲ ਨਾਲ ਵਧਾਈ ਚੱਲਾਂਗੇ ਤੇ ਤੁਰੇ ਰਹਿਣਾ ਤੇ ਕਈ ਵਾਰੀ ਅਸੀਂ ਜਦੋਂ ਫਿਰ ਪਿੱਛੇ ਰਹਿ ਜਾਂਗੇ ਜੇ ਅਸੀਂ ਮਾੜਾ ਜਿਹਾ ਵੀ ਬੇਟਿਆਂ ਨਹੀਂ ਕਰਦਾ ਨਹੀਂ ਤੇ ਨਾਲ ਨਾਲ ਅਸੀਂ ਵੀ ਅੱਗੇ ਅੱਗੇ ਜਾਵਾਂਗੇ ਹਰ ਗੱਲ ਸਮਝ ਆਈ ਜਾਂਦੀ ਕਿਉਂਕਿ ਮਾਈਂਡ ਅੱਗੇ ਅੱਗੇ ਵੱਧਦਾ ਰਹਿਣਾ ਚਾਹੀਦਾ। ਮੈਂ ਨਹੀਂ ਕਹਿੰਦਾ ਮੇਰਾ ਗਿਆਨ ਪੂਰਾ ਹੈ, ਅੱਗੇ ਹੋਰ ਬੜਾ ਕੁਝ ਆਉਣਾ ਹੈ, ਤੇ ਜਿਹੜਾ ਬੰਦਾ ਨਾਲ ਜੋੜੀ ਰੱਖੀ ਉਹ ਵੀ ਅਪਡੇਟ ਹੋਈ ਜਾਊ ਹੋਈ ਜਾਊ ਹੋਈ ਜਿੰਨਾ ਕੁ ਮੇਰੇ ਸਮਝ ਆਈ ਜਾਊ, ਮੈਂ ਸਮਝ ਆਈ ਅੱਗੇ ਅੱਗੇ ਵਧੀ ਜਾਣਾ ਉਹਨੇ ਆਪੇ। ਸੋ ਇਸ ਕਰਕੇ ਦੂਰੋਂ ਦੂਰੋਂ ਜਿਹੜੇ ਪਰਿਵਾਰ ਏਦਾਂ ਦੇ, ਕਿਉਂਕਿ ਬੀਜੋ ਕਰੋੜਾਂ ਬੀਜ ਲੱਗਦੇ ਆ, ਬੀਜੇ ਜਾਂਦੇ ਆ, ਹੌਲੀ ਹੌਲੀ ਫਿਰ ਦਰਖਤ ਹੁੰਦਾ, ਕਈ ਟਾਹਣੀਆਂ ਵਿੱਚੋਂ ਪੈਦਾ ਹੀ ਕੋਈ ਕੋਈ ਹੁੰਦਾ, ਫਿਰ ਪੈਦਾ ਹੋ ਗਿਆ ਫਿਰ ਹੌਲੀ ਹੌਲੀ ਸੜ ਸੁੱਕ ਜਾਂਦੇ ਆ ਪੱਤੇ ਟਾਹਣੀਆਂ, ਫਿਰ ਫਲ ਬੂਰ ਲੱਗਦਾ, ਬੂਰ ਬਹੁਤ ਜ਼ਿਆਦਾ ਲੱਗਦਾ ਪਰ ਸਾਰੇ ਬੂਰ ਥੋੜਾ ਫਲ ਬਣ ਜਾਂਦੇ, ਫਿਰ ਫਲ ਥੋੜੇ ਬਣਦੇ ਆ ਵਿੱਚੋਂ, ਤੇ ਫਲਾਂ ਦੇ ਵਿੱਚੋਂ ਫਿਰ ਕੋਈ ਕਾਣਾ ਕੋਈ ਕੀੜਾ ਪੈ ਗਿਆ ਕੋਈ, ਪਰ ਪੱਕਦਾ ਫਿਰ ਕੋਈ ਕੋਈ ਹੋਈਦਾ। ਸੋ ਹਜ਼ਾਰਾਂ ਲੱਖਾਂ ਤੁਰਦੇ ਆ, ਲੱਖਾਂ ਚੋਂ ਕੋਈ ਕੋਈ ਹੁੰਦਾ ਜਿਹੜਾ ਅੰਦਰ ਇੱਕ ਕਣੀ ਪਿਆਰ ਵੀ ਲੈ ਕੇ ਨਾਲ ਨਾਲ ਤੁਰਿਆ ਪਹੁੰਚ ਜਾਂਦਾ ਕਿਤੇ ਨਾ ਕਿਤੇ, ਤੁਰਦਾ ਤੁਰਦਾ ਨਾਲ ਆਪਣੇ ਆਪ ਨੂੰ ਜੋੜੀ ਰੱਖਦਾ ਤੇ ਆਪਣੀ ਆਪਣੇ ਆਪ ਨੂੰ ਵੀ ਓਨਾ ਹੀ ਡਿਵੈਲਪ ਕਰੀ ਜਾਂਦਾ, ਆਪਣੇ ਆਪ ਨੂੰ ਕਾਇਮ ਰੱਖਦਾ। ਸੋ ਲੱਖਾਂ ਪਰਿਵਾਰਾਂ ਤੱਕ ਮੈਂ 22 ਸਾਲਾਂ ਵਿੱਚ ਗਿਆ ਵੀ ਹਾਂ, ਮਿਲਿਆ ਵੀ ਹਾਂ, ਤੇ ਕੁਛ ਪਰਿਵਾਰ ਇਹਨਾਂ ਦੇ ਜਿਹੜੇ ਉਦੋਂ ਤੋਂ ਲੈ ਕੇ ਅੱਜ ਤੱਕ ਨਾਲ ਪਿਆਰ ਕਰਦੇ ਐ ਤੇ ਖੜੇ। ਸੋ ਧੰਨਵਾਦ। ਗੱਜ ਕੇ ਪੜ੍ਹੀਏ ਆਪਾਂ ਹੁਣ ਆਪਣਾ ਸਲੋਕ ਹੀ ਪੜ੍ਹ ਲੈਂਦੇ ਹਾਂ, 9:30 ਹੋ ਗਏ ਐ ਤੇ ਕੱਲ੍ਹ ਦਾ ਦੀਵਾਨ 12 ਤੋਂ 2 ਵਜੇ ਤੱਕ ਹੋਏਗਾ ਦੁਪਹਿਰ ਦਾ। ਬਾਕੀ ਜਿਹੜੇ ਵੀਰ ਆਉਣਾ ਚਾਹੁੰਦੇ ਹੁੰਦੇ ਐ ਸ਼ੁੱਕਰਵਾਰ ਸ਼ਨੀਵਾਰ ਜਾਂ ਸ਼ਨੀਵਾਰ ਐਤਵਾਰ, ਠੀਕ ਹੈ ਜਿਵੇਂ ਵੀ ਸਮਾਂ ਬਣੇ ਤੇ ਆਪ ਸਾਰੇ ਦਰਸ਼ਨ ਦਿਆ ਕਰੋ, ਜਿਵੇਂ ਜਿਵੇਂ ਸਮਾਂ ਬਣੇ ਹਾਜ਼ਰੀ ਭਰ ਦੇ ਰਿਹਾ ਕਰੀਏ। ਪੜੋ ਹੁਣ ਨਾਲ 6 ਤਰੀਕ ਦਾ ਮੰਥਲੀ ਪ੍ਰੋਗਰਾਮ ਕਰਨਾ ਰਾਤ ਦਾ, ਇੱਕ ਸ਼ਨੀਵਾਰ ਅਗਲਾ ਛੱਡ ਕੇ ਉਦੋਂ ਅਗਲੇ ਸ਼ਨੀਵਾਰ ਜਿਹੜਾ ਕਿ ਵੱਡਾ ਸਮਾਗਮ ਹੋਏਗਾ। ਮੈਂ ਕੋਸ਼ਿਸ਼ ਤੇ ਕਰ ਰਿਹਾ ਕਿ ਪਿੱਛੇ ਬਾਗ ਵਿੱਚ ਪ੍ਰੋਗਰਾਮ ਕਰੀਏ ਪਿਛਲੇ ਪਾਸੇ, ਪਰ ਪਤਾ ਨਹੀਂ ਹੁਣ ਉੱਥੇ ਕਿੱਦਾਂ ਪ੍ਰਬੰਧ ਕਰ ਸਕਾਂਗੇ ਕਿ ਨਹੀਂ। ਵੇਖੂ ਮੈਂ ਬਹਿਵਾਂਗੇ ਵੀ ਉੱਥੇ ਦਰਖਤੀ ਇੰਨੇ ਜ਼ਿਆਦਾ ਨੇ ਉੱਥੇ ਬਾਗ ਚ, ਪਰ ਕੋਸ਼ਿਸ਼ ਕਰਾਂਗੇ। ਜੇ ਨਾ ਹੋਇਆ ਤੇ ਬਾਹਰ ਫਿਰ ਪਾਰਕ ਦੇ ਵਿੱਚ ਖੁੱਲੇ ਥਾਂ ਤੇ ਕਰਾਂਗੇ। ਸੋ ਇੱਕ ਸ਼ਨੀਵਾਰ ਛੱਡ ਕੇ ਉਦੋਂ ਅਗਲਾ ਸ਼ਨੀਵਾਰ ਆਪਾਂ ਕੋਸ਼ਿਸ਼ ਕਰੀਏ। ਸਾਰੇ ਕੱਲ ਦਾ ਦੀਵਾਨ ਫਿਰ ਲਾਹਾ ਲਓ, ਜਿੰਨੇ ਆਏ ਜੀ ਆਇਆਂ ਨੂੰ ਲੰਗਰ ਚ ਬੈਠੋ, ਰੀਝ ਨਾਲ ਬਣਿਆ ਪ੍ਰਸ਼ਾਦਾ ਰੀਝ ਨਾਲ ਛਕੋ। ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ ਰੁਕਣਾ ਰੁਕ ਜਾਣ, ਜਿਨ੍ਹਾਂ ਨੇ ਚਾਲਾ ਪਾਉਣਾ ਹੈ ਉਹ ਚਲੇ ਜਾਣਗੇ। ਧੁੰਦ ਅੱਜ ਨਹੀਂ ਪਈ, ਚੰਗੀ ਗੱਲ ਹੈ, ਜੇ ਜਾਣ ਵਾਲੇ ਜਾ ਵੀ ਸਕਦੇ ਹੈ ਤੇ ਛੱਕ ਕੇ ਜ਼ਰੂਰ ਜਾਇਓ, ਥੋੜਾ ਬਹੁਤ ਛੱਕ ਕੇ ਫਿਰ ਕਰੋ ਕਰੀ ਚਾਲਾ। ਸਾਰੇ ਵੀਰਾਂ ਭਰਾਵਾਂ ਭੈਣਾਂ ਦਾ ਸਭ ਦਾ ਧੰਨਵਾਦ।
ਪਵਣ ਗੁਰੂ ਪਾਣੀ ਪਿਤਾ ਮਾਤਾ ਸਤ ਮਹਤ
ਕੋਈ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਖੁਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤਿੱਖ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਿਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਉੱਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਜੀ ਸੰਗਤਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੀ ਰਹਾਓ ਅਬਰ ਨਾ ਸੁਜੈ ਦੂਜੀ ਠਾਹਰ ਹਾਰ ਪਰਿਓ ਤੋਂ ਦੁਆਰੀ ਲੇਖਾ ਛੋੜਿਆ ਲਿਖੇ ਛੁਟੇ ਹਮ ਨਿਰਗੁਣ ਲੇ ਹੋ ਬਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਉਦਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲੈ ਹੋਏ ਬਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਿਹੋ ਇਹ ਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ।